ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡਾਵਤ ਵੰਦਨੀ ਅਨੁਕਾਰ ਸਰਬ ਕਲਾ ਸਮਰਥ ਬੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਗਿਆਇਆ ਪਰਿਆ ਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾਏ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਓਂਕਾਰ ਇੱਕ ਪਸਾਰਾ ਇੱਕ ਅਪਰ ਪਾਰਾ ਓਂਕਾਰ ਇੱਕ ਪਸਾਰਾ ਅਪਰ ਪਾਰਾ ਇੱਕ ਅਪਰ ਪਾਰਾ ਬਿਸਮਨ ਬਿਸਮ ਪਏ ਜਾਓ ਪੇਖਿਓ ਕਹਿਣ ਨਾ ਜਾਈ ਵਡਿਆਈ ਮਗਨ ਪਏ ਊਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ ਅਹਮ ਬੁੱਧ ਨਹੀਂ ਕੋਰਾ ਊਚ ਨਾ ਉੱਚਾ ਬੀਜ ਨਾ ਖੀਚਾ ਹਾਂ ਤੇਰਾ ਤੂੰ ਮੇਰਾ ਏਕ ਅੰਕਾਰ ਏਕ ਪਸਾਰਾ ਏਕ ਹੈ ਅਪਰ ਪਾਰਾ ਏਕ बसीनन एक संपूर्ण एक प्राण धारा निर्मल निर्मल सुचा सुचो सुचा सुचो सुचा अंत न अंता सदा बेअंता कौ नानक ऊचो ऊचा। एक अंकार एक पुसारा एक अमर अपारा जी। एक अंकार एक पुसारा एक अमर अपारा जी। Thank you. ਸੰਕੋਚ ਰਹੇ ਹੋਏ ਆ। ਅੱਜ ਵਿਸਾਖੀ ਵਾਲੇ ਦਿਨ ਪਹਿਲੀ ਵਿਸਾਖ ਹੈ, ਸੰਗਰਾਂਦ ਦਾ ਤਿਉਹਾਰ ਵੀ ਹੈ ਤੇ ਨਾਲ ਹੀ ਇੱਕ ਬੜਾ ਭਾਰਾ ਗੁਰਪੁਰਬ ਹੈ ਜੋ ਸਿੱਖ ਇਤਿਹਾਸ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਹੈ। ਸਾਰੀ ਦੁਨੀਆ ਅੱਜ ਦੇ ਦਿਨ ਦੇ ਬਾਰੇ ਸੁਣ ਕੇ ਹੈਰਾਨ ਹੋ ਰਹੀ ਹੈ ਕਰੀ ਕੀ ਅੰਗਰੇਜ਼ ਲਿਖਾਰੀ, ਕੀ ਮੁਸਲਮਾਨ ਲਿਖਾਰੀ, ਕੀ ਸਾਡੇ ਬੰਦੇ ਹੈਰਾਨ ਨੇ ਕਿ ਗੁਰੂ ਦਸ਼ਮੇਸ਼ ਪਿਤਾ ਨੇ ਉਹ ਕੰਮ ਕਰਕੇ ਦਿਖਾ ਦਿੱਤਾ ਜਿਹੜਾ ਕੋਈ ਨਹੀਂ ਕਰ ਸਕਿਆ ਅੱਜ ਤੱਕ। ਪਹਿਲੀ ਵਾਰੀ ਹੋਈ ਹੈ ਇਹ ਗੱਲ। ਸੋ ਆਪ ਸਾਰੇ ਸ਼ਰਧਾ ਦੇ ਨਾਲ ਘਰਾਂ ਤੋਂ ਆਏ ਹੋ, ਚਿੱਤ ਨੂੰ ਇਕਾਗਰ ਕਰੋ, ਬੋਲਣਾ ਚੱਲਣਾ ਬੰਦ ਕਰੋ, ਜਿੰਨਾ ਕੁ ਸਮਾਂ ਮਿਲਿਆ ਆਪਾਂ ਨੂੰ ਆਪਾਂ ਵਿਚਾਰ ਕਰੀਏ। ਸੋ ਗੁਰੂ ਵਰਗਾ ਕੋਈ ਦੇਵਤਾ ਨਹੀਂ ਹੋਇਆ ਕਰਦਾ, ਸਤਿਗੁਰ ਮੇਰਾ ਬੇ ਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਾਰੀ ਸ੍ਰਿਸ਼ਟੀ ਦਾ ਦਾਤਾ ਸਤਿਗੁਰੂ ਹੈ, ਸਤਿਗੁਰੂ ਕੋਈ ਮਨੁੱਖ ਨਹੀਂ ਹੈ। ਇੱਥੇ ਮੈਂ ਪਹਿਲਾਂ ਹੀ ਬੇਨਤੀ ਕਰਦਾ ਕਿਉਂਕਿ ਸਾਡੇ ਲਿਖਾਰੀ ਖਾਸ ਕਰਕੇ ਸਿੱਖਾਂ ਦੇ ਲਿਖਾਰੀ, ਇਹਨਾਂ ਦੇ ਇੰਨੇ ਕਮਜ਼ੋਰ ਨੇਚੇ ਨੇ ਕਿ ਉਹ ਜਾਣਦੇ ਨਹੀਂ ਵੀ ਸਤਿਗੁਰੂ 'ਚ ਕਿੰਨੀ ਤਾਕਤ ਹੁੰਦੀ ਹੈ। ਅਤੇ ਜਿੱਥੇ ਜਾ ਕੇ ਪੰਜ ਪਿਆਰਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਇਹ ਗੱਲਾਂ ਕਰਦੇ ਨੇ ਵੀ ਬੱਕਰੇ ਬੰਨੇ ਹੋਏ ਸੀ ਅੰਦਰ, ਕਿੰਨਾ ਝੂਠ ਬੋਲਦੇ ਨੇ। ਕਾਰਨ ਇਹ ਹੈ ਕਿ ਨੇਚੇ ਨਹੀਂ ਹੈਗੇ ਮਨਾਂ ਦੇ ਅੰਦਰ। ਸਤਿਗੁਰੂ ਤਾਂ ਵਾਹਿਗੁਰੂ ਹੈ, ਸਤਿਗੁਰੂ 'ਚ ਕੋਈ ਫਰਕ ਨਹੀਂ ਹੁੰਦਾ। ਸਤਿਗੁਰ ਮੇਰਾ ਬੇਮਾਤਾ, ਸਤਿਗੁਰ ਮੇਰਾ ਸੱਚਾ ਸਾਰ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਾਰੀ ਸ੍ਰਿਸ਼ਟੀ ਦਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਪੁਰਖ ਕਹਿੰਦੇ ਨੇ ਵਾਹਿਗੁਰੂ ਨੂੰ, ਵਿਦਾਤਾ ਕਹਿੰਦੇ ਨੇ ਜਿਹੜਾ ਲੇਖ ਲਿਖਦਾ ਮੱਥੇ ਦੇ ਅੰਦਰ। ਇਹ ਲੇਖ ਲਿਖਣ ਵਾਲਾ ਤੇ ਸਾਰੀ ਸ੍ਰਿਸ਼ਟੀ ਦਾ ਜੋ ਕਰਤਾ ਪੁਰਖ ਹੈ, ਸਾਰਿਆਂ 'ਚ ਸਮਾਇਆ ਹੋਇਆ, ਉਹ ਮੇਰਾ ਗੁਰੂ ਹੈ। ਗੁਰ ਜੈਸਾ ਨਹੀਂ ਕੋ ਦੇਵ, ਨਾ ਵਰਮਾ, ਨਾ ਵਿਸ਼ਨੂੰ, ਨਾ ਸ਼ਿਵਜੀ, ਨਾ ਇੰਦਰ, ਨਾ ਕੁਬੇਰ, ਨਾ ਵਰਨ ਦੇਵਤਾ, ਨਾ ਕੋਈ ਦੇਵੀ, ਨਾ ਕਾਲੀ ਦੇਵੀ, ਨਾ ਚੰਡੀ ਦੇਵੀ, ਕੋਈ ਵੀ ਗੁਰੂ ਵਰਗਾ ਦੇਵਤਾ ਨਹੀਂ ਹੈ। ਇਹ ਮੈਂ ਬੇਨਤੀ ਤਾਂ ਕਰਦਾ ਕਿਉਂਕਿ ਬੜੇ ਭੁਲੇਖੇ ਪਾਏ ਹੋਏ ਨੇ ਵੀ ਗੁਰੂ ਸਾਹਿਬ ਨੇ ਜੀ ਦੇਵੀ ਦੀ ਪੂਜਾ ਕਰੀ। ਗੁਰੂ ਵਰਗਾ ਤਾਂ ਕੋਈ ਹੈ ਹੀ ਨਹੀਂ। ਮਹਾਰਾਜ ਕਹਿੰਦੇ ਗੁਰ ਜੈਸਾ ਨਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਹਦੇ ਮੱਥੇ ਵਿੱਚ ਭਾਗ ਹੋਵੇ ਉਹ ਸੇਵਾ 'ਚ ਲੱਗਿਆ ਕਰਦਾ, ਜਿਹਦੇ ਮੱਥੇ ਵਿੱਚ ਭਾਗ ਨਾ ਹੋਵੇ ਉਹ ਸੇਵਾ 'ਚੋਂ ਟਲ ਜਾਇਆ ਕਰਦਾ, ਉਹ ਕਰ ਨਹੀਂ ਸਕਦਾ। ਸੇਵਾ ਆਪਣੇ ਆਪ ਨਹੀਂ ਮਿਲਦੀ, ਇਹ ਤਾਂ ਗੁਰੂ ਦੀ ਮਿਹਰ ਹੋਵੇ, ਮੱਥੇ 'ਚ ਕਲਮ ਲਿਖੀ ਹੋਵੇ, ਲੇਖ ਲਿਖਿਆ ਹੋਵੇ, ਫਿਰ ਉਹ ਸੇਵਾ ਕਰਦਾ। ਫਿਰ ਸਤਿਗੁਰੂ 'ਚ ਇਹ ਤਾਕਤ ਹੈ, ਇੱਕ ਹੁਕਮ ਦੇ ਨਾਲ ਹਜ਼ਾਰਾਂ ਨੂੰ ਮਾਰ ਸਕਦਾ, ਇੱਕ ਹੁਕਮ ਦੇ ਨਾਲ ਹਜ਼ਾਰਾਂ ਮਰਿਆ ਹੋਇਆਂ ਨੂੰ ਜਿਉਂਦੇ ਕਰ ਸਕਦਾ। ਸ਼੍ਰੀ ਰਾਮ ਚੰਦਰ ਜੀ ਦੇ ਸਿਪਾਹੀ ਜਦ ਸੈਨਾ ਸਾਰੀ ਦੀ ਸਾਰੀ ਜਾਂ ਸ਼ਹੀਦ ਹੋ ਗਈ ਜਾਂ ਮੂਰਛਿਤ ਹੋ ਗਈ, ਜਾਂ ਮਾਰੇ ਗਏ ਤੇ ਜਾਂ ਬੇਹੋਸ਼ ਹੋ ਗਏ, ਉਸ ਵੇਲੇ ਸੀਤਾ ਜੀ ਆਉਂਦੇ ਨੇ, ਦੇਖਦੇ ਆ ਵੀ ਬੱਚੇ ਕਿਹਦੇ ਨਾਲ ਜੰਗ ਕਰ ਰਹੇ ਨੇ, ਹੈਰਾਨ ਹੋ ਗਈ ਵੀ ਇਹ ਤਾਂ ਘਰ ਦੀ ਓ ਲੜਾਈ ਹੋ ਗਈ। ਉਸ ਵੇਲੇ ਪੁੱਤਰਾਂ ਨੂੰ ਕਿਹਾ ਕਿ ਬੇਟਾ ਚਿਖਾ ਤਿਆਰ ਕਰੋ, ਮੈਂ ਸਤੀ ਹੋ ਜਾਣਾ ਕਿਉਂਕਿ ਤੁਸੀਂ ਆਪਣਾ ਪਿਤਾ ਮਾਰ ਦਿੱਤਾ। ਮਾਤਾ ਤੈਂ ਕਦੇ ਦੱਸਿਆ ਹੀ ਨਹੀਂ ਸੀ ਵੀ ਸਾਡਾ ਪਿਤਾ ਕੌਣ ਹੈ। ਕਹਿਣ ਲੱਗੀ ਇਹ ਤੁਹਾਡਾ ਪਿਤਾ ਹੈ, ਆ ਲਛਮਣ ਤੁਹਾਡਾ ਚਾਚਾ ਹੈ, ਸ਼ਤਰੂਗਨ ਤੇ ਭਰ ਤੁਹਾਡੇ ਚਾਚੇ ਨੇ, ਤੇ ਆ ਹਨੂੰਮਾਨ ਜਿਹਨੂੰ ਤੁਸੀਂ ਬੰਨੀ ਬੈਠੇ ਹੋ ਇਹ ਸੈਨਾਪਤੀ ਸੀ ਜਿਹੜਾ ਮੈਨੂੰ ਰਾਵਣ ਦੀ ਕੈਦ ਚ ਛਡਾਉਣ ਵਾਸਤੇ ਗਿਆ ਸੀ। ਚਿਖਾ ਤਿਆਰ ਕਰੋ ਤਾਂ ਕਿ ਮੈਂ ਸਤੀ ਹੋ ਜਾਵਾਂ। ਉਸ ਵੇਲੇ ਉਹਨਾਂ ਨੇ ਉਸ ਫੌਜ ਨੂੰ ਜਿਉਂਦਾ ਕਰਨ ਵਾਸਤੇ ਅੰਮ੍ਰਿਤ ਦਾ ਛਿੜਕਾਅ ਕੀਤਾ ਸੀ। ਜਿਸ ਜਿਸ ਦੇ ਉੱਤੇ ਅੰਮ੍ਰਿਤ ਦਾ ਕਿਣ ਪੈਂਦਾ ਰਿਹਾ, ਜੋ ਕਣੀ ਪੈਂਦੀ ਰਹੀ ਅੰਮ੍ਰਿਤ ਦੀ, ਉਹੀ ਉੱਠ ਕੇ ਜਿਉਂਦਾ ਹੋ ਗਿਆ। ਉਹਦੇ ਕਿਧਰੇ ਤਾਂ ਗਏ ਫੱਟ ਲੱਗੇ ਹੋਏ, ਕਿਧਰੇ ਬਾਹਾਂ ਵੱਢੀਆਂ ਹੋਈਆਂ, ਕਿਧਰੇ ਲੱਤਾਂ ਵੱਢੀਆਂ ਹੋਈਆਂ, ਸਾਬਤ ਹੋ ਕੇ ਉੱਠ ਖੜੇ ਸਾਰੇ। ਇਹ ਭਾਰਤ ਵਰਸ਼ ਦਾ ਇਤਿਹਾਸ ਹੈ ਬੜਾ ਜ਼ਬਰਦਸਤ। ਇਹ ਸ਼ਕਤੀ ਉਹਨਾਂ 'ਚ ਹੈ ਨਹੀਂ ਸੀ ਵੀ ਮਾਰ ਕੇ ਜਿਉਂਦੇ ਕਰ ਦਿੰਦੇ, ਇਹ ਸ਼ਕਤੀ ਸਤਿਗੁਰ 'ਚ ਹੈ, ਸਾਧੂ ਸੰਤਾਂ 'ਚ ਵੀ ਹੁੰਦੀ ਹੈ। ਜਦ ਬਾਬਾ ਫਰੀਦ ਤਪ ਕਰਕੇ ਵਾਪਸ ਆਏ, ਪਹਿਲਾਂ ਤਪ ਕਰਿਆ ਅਜੇ, ਅਤੇ ਤਪ ਕਰਨ ਦੇ ਨਾਲ ਖਿੱਝ ਵੱਧ ਜਾਂਦੀ ਹੈ, ਗੁੱਸਾ ਵੱਧ ਜਾਂਦਾ ਹੈ, ਤਾਂ ਦਰਖਤ ਥੱਲੇ ਬੈਠੇ ਸੀ ਉਹ ਚਿੜੀਆਂ ਅੱਲਾ ਦੇ ਨਾਮ ਨਾਲ ਬਿਰਤੀ ਨਾ ਲੱਗਣ ਦੇਣ, ਚੀ 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 ਕਰੀ ਜਾਣ। ਉੱਤੇ ਨੂੰ ਦੇਖਿਆ, ਬਗੈਰ ਸੋਚੇ ਕਹਿਤਾ, ਕਹਿੰਦਾ ਮਰ ਬੰਜ ਸੋ, ਇੰਨੀ ਉਹ ਗੱਲ ਕਹੀ ਹੈ ਜਿੰਨੇ ਪੰਛੀ ਦਰਖਤ ਤੇ ਬੈਠੇ ਸੀ, ਜਿਵੇਂ ਬੇਰ ਗਿਰਦੇ ਹੁੰਦੇ ਨੇ ਐਂ ਗਿਰ ਗਏ ਧਰਤੀ ਤੇ, ਸਾਰੇ ਮਰ ਗਏ। ਫਰੀਦ ਦੇ ਆਲੇ ਦੁਆਲੇ ਚਿੜੀਆਂ ਹੀ ਚਿੜੀਆਂ, ਉਹਨੇ ਕਿਹਾ ਓਏ ਇਹਨਾਂ ਨੇ ਮੇਰਾ ਕੀ ਵਿਗਾੜਿਆ ਸੀ, ਮੈਂ ਐਵੇਂ ਗੁੱਸੇ 'ਚ ਆ ਗਿਆ। ਫੇਰ ਰਹਿਮ ਦੇ ਘਰ 'ਚ ਆਇਆ, ਕਹਿੰਦਾ ਚਿੜੀਓ ਜੀ ਵੰਜੋ ਉੱਠੋ, ਸਾਰੀਆਂ ਚਿੜੀਆਂ ਉੜ ਗਈਆਂ, ਤੁਸੀਂ ਧਿਆਨ ਰੱਖਿਓ ਬਚਨਾਂ ਦਾ। ਇਹ ਗੁਰੂ ਦੇ ਵਿੱਚ ਸ਼ਕਤੀ ਹੁੰਦੀ ਹੈ। ਸਾਰੀ ਸ੍ਰਿਸ਼ਟੀ ਨੂੰ ਕਹਿੰਦੇ ਮਰ ਜਾ ਮਰ ਜੂਗੀ, ਜੇ ਸਾਰੀ ਸ੍ਰਿਸ਼ਟੀ ਮਰੀ ਪਈ ਹੋਵੇ ਉਹਨੂੰ ਕਹਿੰਦੇ ਉੱਠਦਾ ਉੱਠ ਖੜੂਗੀ, ਕਿਉਂਕਿ ਸਤਿਗੁਰ ਦੇ ਵਿੱਚ ਸ਼ਕਤੀ ਹੈ। ਸਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਨ ਆਇਆ ਮਾਰੇ ਜਵਾਲ ਦਾ ਸਤਿਗੁਰ ਸਮਰਸ ਮੇਰਾ, ਮਾਰ ਜਵਾਲ ਦਾ ਸਤਿਗੁਰ ਸਮਰਸ ਮੇਰਾ, ਕੁਛ ਵੀ ਕਹੋ ਵੀ ਆਹ ਹੋ ਜਾਵੇ ਜਿਹੜਾ ਕਰ ਸਕੇ ਉਹਨੂੰ ਸਮਰੱਥ ਕਿਹਾ ਕਰਦੇ, ਬਾਕੀ ਜਿਹੜਾ ਨਾ ਕਰ ਸਕੇ ਉਹਦਾ ਨਾਂ ਹੁੰਦਾ ਅਸਮਰੱਥ, ਆੜਾ ਮੂਹਰੇ ਲੱਗਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੋਈ ਵੀ ਕੰਨਾ ਲਾਗ ਮਾਤਰ ਵਾਧੂ ਨਹੀਂ ਹੈ, ਕੋਈ ਘਾਟੂ ਨਹੀਂ ਹੈ। ਇਹ ਅਕਾਲ ਪੁਰਖ ਦਾ ਹੁਕਮ ਹੈ, ਦਰਗਾਹ ਚੋਂ ਆਇਆ ਹੈ, ਇਹਦੇ ਜਾਗਰ ਮਗਰ ਨਾਲ ਅਰਥ ਨਹੀਂ ਹੋਇਆ ਕਰਦੇ। ਮਤਲਬ ਇਹ ਹੈ, ਮਤਲਬ ਇਹ ਹੈ, ਮਤਲਬ ਕਾਹਦਾ ਹੈ, ਸਿੱਧਾ ਅਰਥ ਹੈ ਸਤਿਗੁਰ ਮੇਰਾ ਸਰਵ ਪ੍ਰਤਪਾਲ ਹੈ, ਸਾਰੀ ਸ੍ਰਿਸ਼ਟੀ ਨੂੰ ਪ੍ਰਤਪਾਲਣ ਪ੍ਰਤਪਾਲ ਕਰਨ ਵਾਲਾ ਮੇਰਾ ਜੋ ਹੈ ਉਹ ਸਤਿਗੁਰੂ ਹੈ। ਸਤਿਗੁਰ ਮੇਰਾ ਮਾਰ ਜੀਵਾਲ ਹੈ, ਮਾਰ ਮੁਰਦਿਆਂ ਨੂੰ ਜਿਉਂਦੇ ਕਰਨ ਵਾਲਾ ਹੈ। ਜੇ ਮਰ ਜਾਵੇ ਜਿਉਂਦਾ ਕਰ ਦਿੰਦਾ ਸਤਿਗੁਰੂ, ਕੋਈ ਔਖੀ ਗੱਲ ਨਹੀਂ ਹੈ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲਾ ਹੈ, ਇਸ਼ਨਾਨ ਕਰਕੇ ਜਦੋਂ ਸਮਾਧੀ ਚ ਲੀਨ ਹੋਣ ਲੱਗੇ, ਉਸ ਵੇਲੇ ਇੱਕ ਬਹੁਤ ਹਿਰਦੇ ਵੇਦਕ ਚੀਖ ਸੁਣਾਈ ਦਿੱਤੀ। ਬਹੁਤ ਚੀਖ ਮਾਰੀ ਕਿਸੇ ਦੁਖੀਆ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਜਾਓ ਭਾਈ ਪਤਾ ਕਰੋ ਆਹ ਕੌਣ ਦਰਦਮੰਦ ਬੰਦਾ ਹੈ, ਇੰਨੀ ਟਿਕੀ ਹੋਈ ਰਾਤ ਚ ਕਿਉਂ ਰੋਇਆ। ਵਾਪਸ ਆ ਕੇ ਦੱਸਿਆ, ਪਾਤਸ਼ਾਹ ਬ੍ਰਾਹਮਣੀ ਹੈ, ਵਿਧਵਾ, ਇੱਕੋ ਇੱਕ ਲੜਕਾ 18 ਸਾਲ ਦਾ, ਉਹ ਚੜ੍ਹਾਈ ਕਰ ਗਿਆ ਮਹਾਰਾਜ, ਉਹਦੀ ਹਾਲਤ ਦੇਖੀ ਨਹੀਂ ਜਾਂਦੀ। ਮਹਾਰਾਜ ਕਹਿੰਦੇ ਉਹਨੂੰ ਕਹਿ ਦਿਓ ਬਈ ਹੁਣ ਤਾਂ ਚੁੱਪ ਕਰ ਜਾ, ਅਤੇ ਸਵੇਰੇ ਗੁਰੂ ਦਰਬਾਰ ਚ ਲਿਆਈ। ਇੰਨਾ ਵਚਨ ਕਰਤਾ ਉਹਨੂੰ, ਕਹਿੰਦੇ ਗਏ ਗੁਰਸਿੱਖ, ਕਹਿਣ ਲੱਗੇ ਮਾਈ ਹੁਣ ਤੂੰ ਚੁੱਪ ਕਰ ਜਾ, ਰੋ ਨਾ, ਤੇ ਸਵੇਰੇ ਗੁਰੂ ਦਰਬਾਰ ਚ ਲਿਆਈ ਮਹਾਰਾਜ ਦੇ ਹਜ਼ੂਰ, ਤੇਰਾ ਬੱਚਾ ਜਿਉਂਦਾ ਹੋ ਜਾਏਗਾ। ਮਾਈ ਚੁੱਪ ਕਰ ਗਈ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਬੱਚੇ ਨੂੰ ਲਿਆਂਦਾ ਤੇ ਲਿਆ ਕੇ ਮਹਾਰਾਜ ਕਹਿੰਦੇ ਕਾਕਾ ਉੱਠ ਕੇ ਖੜਾ ਹੋ ਜਾ। ਉੱਠ ਕੇ ਖੜਾ ਹੋ ਜਾਂਦਾ ਨਾਲ ਮਹਾਰਾਜ ਜੀ ਨੇ ਇੰਨਾ ਹੀ ਨਹੀਂ ਕਰਿਆ, ਕਾਲ ਭਗਵਾਨ ਬੁਲਾ ਲਿਆ। ਕਹਿੰਦੇ ਠੀਕ ਹੈ ਤੂੰ ਗੁਰੂ ਦੇ ਹੁਕਮ ਚ ਚੱਲਦਾ ਅਕਾਲ ਪੁਰਖ ਦੇ ਚ, ਪਰ ਅਕਾਲ ਪੁਰਖ ਦੇ ਜਿਹੜੇ ਪਿਆਰੇ ਨੇ ਮੇਰੀ ਬੰਧੀ ਭਗਤ ਸ਼ਰਾਬ ਹੈ, ਬੰਧ ਹੈ ਭਗਤ ਨਾ ਛੂਟਾ ਮੋਏ, ਇੱਕ ਸਮੇਂ ਮੋਕੋ ਕਹਿ ਬੰਧ ਹੈ ਤਾਂ ਫੁਨ ਮੋ ਭਾਏ ਜਵਾਬ ਨਾ ਹੋਏ। ਅਕਾਲ ਪੁਰਖ ਦੀ ਜੋ ਮਰਿਆਦਾ ਹੈ ਇਹਨੂੰ ਦੁਨੀਆਂ ਚ ਕੋਈ ਨਹੀਂ ਬਦਲ ਸਕਦਾ, ਰੱਬ ਦੇ ਪਿਆਰੇ ਬਦਲ ਦਿੰਦੇ ਨੇ, ਪਰਮੇਸ਼ਰ ਚੁੱਪ ਕਰ ਜਾਂਦਾ। ਜੋ ਕੁਛ ਕਰੇ ਸੋਈ ਭਰਾ ਮਾਨੇ ਹੋਏ ਰਾਮ ਨਾਮ ਰੰਗ ਰਾਤੇ, ਜੋ ਕੁਛ ਵੀ ਕਰਨ ਮੰਨਣਾ ਪੈਂਦਾ। ਕਹਿੰਦੇ ਦੇਖ ਜਿੰਨਾ ਚਿਰ ਸਾਡੀ ਆਯੂ ਹੈ, ਆਹ ਜਿਹੜੀ ਗੋਇੰਦਵਾਲ ਸਾਹਿਬ ਦੇ ਆਲੇ ਦੁਆਲੇ ਹੈ ਨਾ ਹੱਦਬੰਦੀ, ਇਹ ਹੱਦ ਦੇ ਵਿੱਚ ਤੈਅ ਨਹੀਂ ਬਣਨਾ, ਸਾਡੇ ਜਿਉਂਦੇ ਜਿਉਂਦੇ ਨਹੀਂ ਤੈਅ ਆਉਣਾ। ਫਿਰ ਉਹ ਸਮਰੱਥ ਹੋਇਆ ਕੌਣ ਹੋਇਆ? ਕਾਲ ਨੂੰ ਹੁਕਮ ਕਰਤਾ, 22 ਸਾਲ ਕਾਲ ਨਹੀਂ ਵੜਿਆ ਨਾ ਕੋਈ ਉਹ ਗੋਇੰਦਵਾਲ ਸਾਹਿਬ ਚੋਂ ਮਰਿਆ। ਇਹ ਵਚਨ ਧਿਆਨ ਚ ਰੱਖਿਓ। ਮਹਾਰਾਜ ਕਹਿੰਦੇ ਸਤਿਗੁਰ ਮੇਰਾ ਸਰਬਤ ਪਾਲੇ, ਸਤਿਗੁਰ ਮੇਰਾ ਮਾਰ ਜਵਾਲ ਹੈ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਨ, ਸਤਿਗੁਰ ਮੇਰਾ ਘਰ ਦੀਵਾਨ। ਸਤਿਗੁਰ ਕਹਿ ਹਉ ਸਦਬਲ ਜਾਇਆ, ਪ੍ਰਗਟ ਮਾਰਗ ਜਿਨ ਹਰ ਦਿਖ ਲਾਇਆ। ਕਹਿੰਦੇ ਪਦਵੀ ਕਿੱਡੀ ਕਹਿ ਸਤਿਗੁਰੂ ਦੀ, ਇਹ ਗੁਰੂ ਗ੍ਰੰਥ ਮਹਾਰਾਜ ਦੱਸਦੇ ਆ ਵੀ ਸਤਿਗੁਰੂ ਦੀ ਪਦਵੀ, ਸਤਿਗੁਰੂ ਸਾਕਾਰ ਪਰਮੇਸ਼ਰ ਹੈ, ਪਾਰਬ੍ਰਹਮ ਪਰਮੇਸ਼ਰ ਸਾਕਾਰ ਰੂਪ ਦੇ ਅੰਦਰ ਸਤਿਗੁਰੂ ਹੈ, ਨਿਰਾਕਾਰ ਦੇ ਅੰਦਰ ਉਹ ਪਰਮੇਸ਼ਰ ਹੈ। ਗੁਰੂ ਨਾਨਕ ਨੂੰ ਅਕਾਲ ਪੁਰਖ ਕਹਿੰਦਾ ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਸੰਸਾਰ ਨੂੰ ਆਧਾਰ ਕਰਨ ਦਾ ਕੰਮ ਤੇਰੇ ਕੋਲ ਹੈ, ਮੈਂ ਨਿਰਗੁਣ ਸ਼ਕਤੀ ਦੇ ਨਾਲ ਸਾਰੇ ਬ੍ਰਹਮੰਡਾਂ ਨੂੰ ਸਾਂਭਿਆ ਹੋਇਆ, ਤੇਰੇ ਤੇ ਮੇਰੇ ਵਿੱਚ ਜਿਹੜਾ ਭੇਦ ਜਾਣੇਗਾ ਉਹਦੀ ਕਲਿਆਣ ਨਹੀਂ ਹੋਏਗੀ, ਸੋ ਮੈਂ ਤੇ ਤੂੰ ਇੱਕ ਰੂਪ ਹਾਂ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ। ਪਰ ਬ੍ਰਹਮ ਤੇ ਗੁਰਾਂ ਵਿੱਚ ਭੇਦ ਨਾ, ਚਾਰੇ ਵੇਦ ਉਦ ਵੇਖ ਲੈ। ਪਰ ਬ੍ਰਹਮ ਤੇ ਗੁਰਾਂ ਵਿੱਚ ਭੇਦ ਨਾ, ਚਾਰੇ ਵੇਦ ਸੋਦ ਵੇਖ ਲੈ। ਚਾਰੇ ਵੇਦ ਸੋਦ ਵੇਦ ਸੋਦ ਵੇਖ ਲੈ, ਚਾਰੇ ਈਸ਼ਵਰ ਦੀ ਬਾਣੀ ਕਹਾਉਂਦੇ। ਮਹਾਰਾਜ ਕਹਿੰਦੇ ਸੋਧ ਕੇ ਦੇਖ ਲਏ, ਅਸੀਂ ਤੱਤ ਕੱਢ ਕੇ ਦੇਖ ਲਿਆ। ਉਹ ਤੱਤ ਇਹ ਹੈ ਕਿ ਪਾਰਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਸਮੁੰਦ ਬਰੋਲ ਸਰੀਰਮ ਦੇਖਿਆ, ਇੱਕ ਵਸਤਨ ਰੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਕੋਈ ਭੇਦ ਨਹੀਂ ਹੋਇਆ ਕਰਦਾ। ਜਿਨ ਗੁਰ ਸੇਵਿਆ ਤਿਸ ਭਾਵਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਨਾਨਕ ਸੋਧੈ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਜੋ ਸ਼ਕਤੀਆਂ ਪਾਰ ਬ੍ਰਹਮ ਚ ਨੇ ਉਹੀ ਸ਼ਕਤੀਆਂ ਗੁਰੂ ਚ ਹੋਇਆ ਕਰਦੀ। ਸੋ ਸਤਿਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਆਉਂਦਾ ਸਾਨੂੰ। ਇਹੀ ਕਮਜ਼ੋਰੀ ਹੈ ਕਿ ਅਸੀਂ ਗੁਰੂ ਦੇ ਨਾਲ ਇੱਕ ਮਿਕ ਨਹੀਂ ਹੋ ਸਕਦੇ। ਗੁਰੂ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਪਾਤਸ਼ਾਹ ਤੁਸੀਂ ਉਪਦੇਸ਼ ਤਾਂ ਇੱਕੋ ਜਿਹਾ ਕਰਦੇ ਹੋ, ਕਈ ਤਾਂ ਐਸੇ ਨੇ ਜਿਹੜੇ ਇੱਕੋ ਵਾਰੀ ਉਪਦੇਸ਼ ਸੁਣ ਲੈਂਦੇ ਨੇ ਤੇ ਫੇਰ ਸਦਾ ਵਾਸਤੇ ਆਪਦੇ ਹੋ ਜਾਂਦੇ ਨੇ। ਕਈ ਐਸੇ ਨੇ ਜਿਹੜੇ ਉਪਦੇਸ਼ ਸੁਣਦੇ ਰਹਿੰਦੇ ਨੇ, ਇੱਥੋਂ ਉੱਠ ਕੇ ਜਾਂਦੇ ਨੇ, ਮੁੜ ਕੇ ਉਹੋ ਜਿਹੇ ਫੇਰ ਹੋ ਜਾਂਦੇ। ਕਾਰਨ ਕੀ ਹੈ? ਸਾਰੇ ਸਿੱਖ ਤੁਹਾਨੂੰ ਮਸਤਕ ਨਵਾਉਂਦੇ ਨੇ, ਭੇਟਾ ਚਾੜਦੇ ਨੇ, ਫਿਰ ਸਾਰੇ ਤੁਹਾਡੇ ਨਾਲ ਇਸ ਤਰ੍ਹਾਂ ਇੱਕ ਤਰ੍ਹਾਂ ਕਿਉਂ ਨਹੀਂ ਪਿਆਰ ਕਰਦੇ? ਮਹਾਰਾਜ ਕਹਿੰਦੇ ਪਿਆਰਿਓ ਭੇਦ ਹੋਇਆ ਕਰਦੇ। ਕਹਿਣ ਲੱਗੇ ਐਂ ਕਰੋ, ਇੱਕ ਪਾਣੀ ਦਾ ਬਾਟੇ ਲਿਆਓ ਤਿੰਨ। ਇੱਕ ਨੂੰ ਕਹਿੰਦੇ ਪੱਥਰ ਰੱਖਦੇ ਇਹਦੇ ਚ, ਇੱਕ ਨੂੰ ਕਹਿੰਦੇ ਡਲਾ ਚੱਕ ਕੇ ਰੱਖਦੇ, ਇੱਕ ਨੂੰ ਕਹਿੰਦੇ ਪਤਾਸ਼ਾ ਰੱਖਦੇ। ਜਦ ਕੁਛ ਸਮਾਂ ਲੰਘ ਗਿਆ, ਕਹਿਣ ਲੱਗੇ ਪੱਥਰ ਕੱਢੋ ਪਾਣੀ ਚੋਂ। ਪਾਣੀ ਚੋਂ ਕੱਢਿਆ, ਗਰਮ ਹਵਾ ਚੱਲਦੀ ਸੀ। ਕਹਿੰਦੇ ਗਿੱਲਾ ਕਿ ਸੁੱਕਾ? ਕਹਿੰਦੇ ਮਹਾਰਾਜ ਜਦ ਕੱਢਿਆ ਸੀ ਜਦ ਤਾਂ ਗਿੱਲਾ ਸੀ, ਆ ਗਰਮ ਹਵਾ ਦਾ ਬੁੱਲਾ ਆਇਆ, ਹੁਣ ਤਾਂ ਮੇਰੇ ਹੱਥ ਵਿੱਚ ਇਹ ਸੁੱਕ ਗਿਆ। ਕਹਿੰਦੇ ਤੂੰ ਕੱਢ ਭਾਈ ਡਲਾ। ਕਹਿੰਦਾ ਮਹਾਰਾਜ ਡਲਾ ਤਾਂ ਨਿਕਲਦਾ ਨਹੀਂ ਹੈ, ਉਹ ਤਾਂ ਗਾਰਾ ਬਣ ਗਿਆ ਪਾਣੀ ਚ ਘੁਲ ਕੇ। ਕਹਿੰਦੇ ਧੁੱਪੇ ਰੱਖ ਦੇ। ਤੁਫੇ ਲਿਖਾ ਦਿੱਤਾ। ਥੋੜੇ ਸਮੇਂ ਤੋਂ ਬਾਅਦ ਕਹਿੰਦੇ ਹੁਣ ਦੇਖ ਤਾਂ। ਕਹਿੰਦੇ ਜੀ ਹੁਣ ਤਾਂ ਅਠਰ ਗਿਆ, ਮੁੜ ਕੇ ਡਲਾ ਫੇਰ ਬਣ ਗਿਆ। ਕਹਿੰਦੇ ਪਤਾਸ਼ਾ ਲਿਆ ਤੂੰ ਕੱਢ ਕੇ? ਕਹਿੰਦਾ ਸੱਚੇ ਪਾਤਸ਼ਾਹ ਪਤਾਸ਼ੇ ਦਾ ਤਾਂ ਨਾਮ ਨਮੂਦ ਵੀ ਨਹੀਂ ਰਿਹਾ, ਉਹ ਤਾਂ ਪਾਣੀ ਚ ਘੁਲ ਗਿਆ। ਕਹਿੰਦੇ ਗੁਰਸਿੱਖੋ, ਇਸੇ ਤਰ੍ਹਾਂ ਦੇ ਨਾਲ ਤਿੰਨ ਕਿਸਮ ਦੇ ਬੰਦੇ ਗੁਰੂ ਦੇ ਕੋਲ ਆਉਂਦੇ ਨੇ। ਇੱਕ ਤਾਂ ਉਹ ਹੋਇਆ ਕਰਦੇ ਆ ਜਿਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ, ਉਹ ਪੱਥਰ ਹੁੰਦੇ ਨੇ। ਸਤਸੰਗ ਚ ਬੈਠੇ ਬੈਠੇ ਤਾਂ ਗਿੱਲੇ ਹੋ ਜਾਂਦੇ ਨੇ, ਜੋੜਾ ਪਾਉਣ ਤੇ ਜਾਂਦੇ ਜਾਂਦੇ ਮੁੜ ਕੇ ਉੱਥੇ ਹੀ ਫੇਰ ਆ ਜਾਂਦੇ ਨੇ। ਦੂਸਰੇ ਹੋਇਆ ਕਰਦੇ ਨੇ ਜਿਹੜੇ ਘੁਲ ਤਾਂ ਜਾਂਦੇ ਨੇ, ਪਰ ਕਸੰਗ ਜਦ ਮਿਲ ਜਾਂਦਾ ਹੈ, ਕਸੰਗ ਦੀ ਧੁੱਪ ਮਿਲ ਜਾਂਦੀ ਹੈ, ਮੁੜ ਕੇ ਡਲੇ ਮਿੱਟੀ ਦੇ ਫੇਰ ਬਣ ਜਾਂਦੇ, ਅੰਮ੍ਰਿਤ ਛਕ ਜਾਂਦੇ ਨੇ। ਜਦੋਂ ਕਸੰਗ ਹੋ ਗਿਆ ਉਸ ਵੇਲੇ ਮੁੜ ਕੇ ਕਿਧਰੇ ਕਿਰਪਾਨ, ਕਿਧਰੇ ਕਸ਼ਹਿਰਾ, ਕਿਧਰੇ ਸਿੱਖੀ, ਫੇਰ ਮੁੜ ਕੇ ਸ਼ਰਾਬ ਦੀ ਬੋਤਲ ਮੂੰਹ ਵਿੱਚ, ਫੇਰ ਉਹੀ ਮਾਸ ਮੱਛੀ। ਕਹਿੰਦੇ ਇਹ ਮਿੱਟੀ ਵਰਗੇ ਨੇ, ਧੁੱਪ ਲੱਗ ਜਾਂਦੀ ਹੈ, ਐਵੇਂ ਕਸੰਗ ਦੀ ਧੁੱਪ ਲੱਗਣ ਨਾਲ ਇਹ ਮੁੜ ਕੇ ਉੱਥੇ ਹੀ ਚਲੇ ਜਾਂਦੇ। ਤੀਸਰੇ ਉਹ ਨੇ ਜਿਹੜੇ ਸੋਚ ਸਮਝ ਕੇ ਜਿਗਿਆਸੂ ਆਉਂਦੇ ਨੇ, ਉਹ ਕਹਿੰਦੇ ਬਾਣੀ ਸੁਣ ਕੇ ਗੁਰੂ ਦੇ ਵਿੱਚ ਘੁਲ ਜਾਂਦੇ ਨੇ, ਉਹਨਾਂ ਦਾ ਆਪਣਾ ਆਪਾ ਮਰ ਜਾਂਦਾ, ਹਉਮੈ ਦਾ ਨਾਸ਼ ਹੋ ਜਾਂਦਾ, ਬਾਕੀ ਕੁਛ ਨਹੀਂ ਰਹਿੰਦਾ, ਗੁਰੂ ਦਾ ਰੂਪ ਬਣ ਜਾਂਦਾ। ਮਹਾਰਾਜ ਕਹਿਣ ਲੱਗੇ ਪੰਜ ਕਿਸਮ ਦੀ ਸਿੱਖੀ ਹੋਇਆ ਕਰਦੀ ਹੈ। ਪਹਿਲੀ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ, ਵੀ ਆਹ ਵੀ ਸਿੱਖ ਬਣ ਗਿਆ, ਮੈਂ ਕਿਤੇ ਨਗੋਰਾ ਨਾ ਰਹਿ ਜਾਂ। ਮੈਨੂੰ ਨਗੋਰਾ ਕਹੀ ਜਾਂਦੇ ਨੇ, ਜਾਂ ਮੈਂ ਸੰਤਾਂ ਦੇ ਜਵਾਨਾਂ ਜਾਣਾ, ਸੰਤ ਕਹਿੰਦੇ ਨੇ ਨਗੋਰੇ ਕਾ ਹੈ ਨੌ ਬੁਰਾ, ਮੇਰਾ ਨੌ ਬੁਰਾ ਨਾ ਰਹੇ, ਨੌ ਚੰਗਾ ਬਣ ਜਾਵੇ, ਚਲੋ ਅੰਮ੍ਰਿਤ ਛਕ ਲੈਂਦੇ। ਇਹ ਕਹਿੰਦੇ ਜਿਹੜੀ ਸਿੱਖੀ ਹੈ ਇਹ ਦੇਖਾ ਦੇਖੀ ਦੀ ਹੁੰਦੀ ਹੈ, ਦੂਜੀ ਹੁੰਦੀ ਹੈ ਭੇਕ ਦੀ ਸਿੱਖੀ। ਬਈ ਇਹਦੇ ਵਸਤਰ ਵਧੀਆ ਰੱਖਦੇ ਨੇ, ਸ਼ਸਤਰ ਸਜਾ ਕੇ ਰੱਖਦਾ, ਚਿਹਰਾ ਮੋਹਰਾ ਵਧੀਆ ਹੋ ਗਿਆ ਤੇ ਮੈਂ ਵੀ ਇਹ ਜਿਹੇ ਵਸਤਰ ਪਹਿਨ ਲਾਂ। ਕਹਿੰਦੇ ਇਹ ਜਿਹੜੀ ਹੁੰਦੀ ਹੈ ਖੁਸ਼ਕ ਹੁੰਦੀ ਹੈ, ਸਿੱਖੀ ਕੇਵਲ ਭੇਕ ਹੀ ਭੇਕ ਹੁੰਦਾ, ਵਿੱਚ ਕੁਛ ਨਹੀਂ ਹੁੰਦਾ। ਤੀਸਰੀ ਸਿੱਖੀ ਉਹ ਹੁੰਦੀ ਹੈ ਜਿਹੜੀ ਹਿਰਸ ਦੀ ਹੁੰਦੀ ਹੈ, ਕੋਈ ਲਾਭ ਲੈਣਾ, ਕੋਈ ਫਾਇਦਾ ਉਠਾਉਣਾ। ਬਈ ਇਸ ਇਲਾਕੇ 'ਚ ਬਹੁਤੇ ਸਿੱਖ ਨੇ, ਮੇਰੀ ਬਿਜ਼ਨਸ ਚੱਲ ਜੂ, ਜੇ ਮੈਂ ਵੀ ਅੰਮ੍ਰਿਤ ਛਕ ਲਿਆ ਤਾਂ ਮੇਰੇ ਕੋਲ ਆਉਣਗੇ ਸਾਰੇ। ਇਹ ਕਹਿੰਦੇ ਹਿਰਸ ਦੀ ਹੁੰਦੀ ਹੈ, ਮੈਂ ਗੁਰੂ ਦੇ ਕੋਲ ਜਾਊਂਗਾ, ਗੁਰੂ ਦੀ ਸਿੱਖੀ ਧਾਰ ਕੇ, ਗੁਰੂ ਕਹਿਣਗੇ ਤੂੰ ਸਿੱਖ ਬਣ ਗਿਆ ਤੇ ਮੇਰੇ ਹੁਣ ਕਾਰਜ ਪੂਰੇ ਕਰ ਦੂ ਗੁਰੂ। ਇਹ ਭਾਈ ਕਹਿੰਦੇ ਤਿੰਨ ਸਿੱਖੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾਰ ਨਹੀਂ ਲੰਘਾਉਂਦੀਆਂ ਹੁੰਦੀਆਂ, ਇਹਨਾਂ ਦਾ ਖਤਰਾ ਹੀ ਰਹਿੰਦਾ। ਚੌਥੀ ਜਿਹੜੀ ਸਿੱਖੀ ਹੁੰਦੀ ਹੈ ਉਹ ਕਹਿੰਦੇ ਹੁੰਦੀ ਹੈ ਭਾਵਨਾ ਦੀ। ਗੁਰੂ ਦੇ ਉੱਤੇ ਭਾਵਨਾ ਰੱਖਦਾ ਵੀ ਮੇਰਾ ਗੁਰੂ ਆਪ ਪਰਮੇਸ਼ਰ ਹੈ, ਵਾਹਿਗੁਰੂ ਹੈ। ਪੰਜਵੀਂ ਹੋਇਆ ਕਰਦੀ ਹੈ ਸਿਦਕ ਦੀ, ਸਿਰ ਚਲਿਆ ਜਾਵੇ ਪਰ ਸਿਦਕ ਨਹੀਂ ਛੱਡਦੇ। ਕਿੰਨਾ ਹੀ ਨੁਕਸਾਨ ਹੋ ਜਾਵੇ, ਕਿੰਨੀ ਔਖ ਹੋ ਜਾਵੇ, ਸਿਦਕ ਨਹੀਂ ਛੱਡਦੇ। ਸੋ ਇਹ ਪੰਜ ਤਰ੍ਹਾਂ ਦੀ ਸਿੱਖੀ ਹੈ। ਕਹਿੰਦੇ ਮਹਾਰਾਜ ਪਤਾ ਕਿਵੇਂ ਲੱਗੇ? ਵਿਸਾਖੀ ਦਾ ਦੀਵਾਨ ਲੱਗਿਆ ਹੋਇਆ ਸੀ, ਮਹਾਰਾਜ ਕਹਿੰਦੇ ਸੰਗਤ ਨੂੰ ਜਾਣ ਨਹੀਂ ਦੇਣਾ ਘਰਾਂ ਨੂੰ, ਸਾਰੇ ਦਰਵਾਜ਼ਿਆਂ ਦੇ ਉੱਤੇ ਪਹਿਰੇ ਲਾਤੇ, ਪਹਿਰੇ ਲੱਗੇ ਹੋਏ, ਜਿਹੜਾ ਜਾਵੇ ਰੋਕ ਲੈਣ ਪਹਿਰੇਦਾਰ, ਬਈ ਭਾਈ ਗੁਰੂ ਸਾਹਿਬ ਤੋਂ ਇਜਾਜ਼ਤ ਲੈ ਕੇ ਜਾਣਾ, ਹੁਕਮ ਨਹੀਂ ਜਾਣਦਾ। ਜਦ ਪੰਜ ਸੱਤ ਦਿਨ ਲੰਘ ਗਏ ਉਸ ਵੇਲੇ ਲੱਗ ਕੇ ਗੁਰੂ ਸਾਹਿਬ ਦੇ ਖਿਲਾਫ ਗੱਲਾਂ ਕਰਨ, ਵੀ ਗੁਰੂ ਸਾਹਿਬ ਨੂੰ ਕੀ ਪਤਾ ਹੈ ਵੀ ਅਸੀਂ ਬੱਚੇ ਛੱਡ ਕੇ ਆਇਆ, ਸਾਡੇ ਪਸ਼ੂ ਭੁੱਖੇ ਨੇ, ਪੜੋਸੀਆਂ ਨੂੰ ਸੰਭਾਲ ਕੇ ਆਇਆ, ਕਣਕ ਮੇਰੀ ਵੱਢਣ ਵਾਲੀ ਪਈ ਹੈ, ਸਾਰੀ ਕਿਰਜੂਗੀ ਜੇ ਮੈਂ ਨਾ ਗਿਆ, ਇੱਥੇ ਸਾਨੂੰ ਰੋਕੀ ਬੈਠੇ ਨੇ। ਦੋ ਹੋ ਗਏ, ਚਾਰ ਹੋ ਗਏ, ਦਸ ਹੋ ਗਏ, ਸੈਂਕੜੇ ਹੀ ਹੋ ਗਏ ਅਜੇ, ਵਿਉਂਤਾ ਬਣਾਉਣ ਲੱਗ ਗਏ। ਅਖੀਰ ਇੱਕ ਨੇ ਕਿਹਾ, ਕਹਿੰਦਾ ਵੀ ਮੈਂ ਵਿਉਂਤ ਤਾਂ ਦੱਸ ਦੇਣਾ ਪਰ ਗੱਲ ਬਾਹਰ ਨਾ ਨਿਕਲੇ। ਕਹਿੰਦੇ ਕੀ? ਕਹਿੰਦਾ ਮੈਨੂੰ ਸਾਹ ਪਲਟਣ ਦੀ ਯੋਗਤਾ ਹੁੰਦੀ ਹੈ, ਮੈਨੂੰ ਬਣਾ ਲਓ ਮੁਰਦਾ, ਚਰਥੀ ਤੇ ਪਾ ਲਓ, ਨਾ ਮੈਂ ਹਿੱਲਾਂ ਨਾ ਜੁਲਾਂ। ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਗਏ, ਫੇਰ ਆਪਾਂ ਛਾਲੀ ਨੱਠਾਂਗੇ, ਕੋਈ ਪਿੱਛੇ ਨਹੀਂ ਆਊ ਆਪਣੇ, ਘੋੜਿਆਂ ਨੂੰ ਵੀ ਨਹੀਂ ਰਲਣ ਦੇਣਾ। ਵਿਉਂਤ ਬਣਾ ਲਈ ਹਜ਼ਾਰਾਂ ਦੀ ਤਦਾਦ ਚ, ਉਹਦੇ ਪਿੱਛੇ ਉਹਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਮਹਾਰਾਜ ਦੇ ਨੇੜੇ ਦੀ ਲਈ ਜਾਂਦੇ ਆ, ਜਾਂ ਦਰਵਾਜ਼ੇ ਦੇ ਕੋਲ ਗਏ, ਪਹਿਰੇਦਾਰ ਨੇ ਕਿਹਾ ਭਾਈ ਇਜਾਜ਼ਤ ਲੈ ਲਈ। ਉਹ ਕਹਿੰਦੇ ਇਜਾਜ਼ਤ, ਬੰਦਾ ਤਾਂ ਮਰਿਆ ਹੋਇਆ, ਹੁਣ ਇਜਾਜ਼ਤ ਕਰੀਏ? ਅਸੀਂ ਸੰਸਕਾਰ ਤਾਂ ਕਰਨਾ, ਹੁਣ ਇੱਥੇ ਹੀ ਕਰ ਦਈਏ। ਤੇ ਗੁਰੂ ਮਹਾਰਾਜ ਆ ਗਏ, ਕਹਿੰਦੇ ਸੱਚੇ ਪਾਤਸ਼ਾਹ ਆਹ ਗੱਲ ਹੈ, ਆਪ ਦਾ ਹੁਕਮ ਹੈ ਕਿਸੇ ਨੂੰ ਜਾਣ ਨਹੀਂ ਦੇਣਾ, ਇਹ ਮੁਰਦੇ ਨੂੰ ਚੱਕੀ ਜਾਂਦੇ ਆ, ਹੁਕਮ ਹੋਵੇ ਤਾਂ ਸੰਸਕਾਰ ਕਰਿਆ। ਹੁਣ ਮਹਾਰਾਜ ਕਹੇ ਨਾ ਨਾ ਵਾਪਸ ਮੁੜੋ। ਮਹਾਰਾਜ ਆ ਕੇ ਬੈਠ ਗਏ, ਬੇਅੰਤ ਸੰਗਤ ਬੈਠੀ ਹੈ, ਮਨਾਂ ਚ ਖਿਆਲ ਆਉਂਦਾ ਵੀ ਮਹਾਰਾਜ ਨੇ ਮੁਰਦਾ ਵੀ ਨਹੀਂ ਸੰਸਕਾਰ ਕਰਨ ਦਿੱਤਾ, ਇਹ ਤਾਂ ਗਲ ਜੂਗਾ, ਸੜ ਜੂਗਾ, ਬਦਬੂ ਮਾਰੀ ਇੰਨਾ, ਸਾਥੇ ਲੈਣਾ ਕੀ ਹੈ, ਵੀ ਸਾਨੂੰ ਰੋਕ ਕਿਉਂ ਲਿਆ? ਉਸ ਵੇਲੇ ਮਹਾਰਾਜ ਕਹਿੰਦੇ ਐਂ ਕਰੋ, ਇੱਥੋਂ ਘਾਹ ਲਿਆਓ, ਘਾਹ ਲੱਕੜਾਂ ਚ ਤਾਂ ਕਾਹਨੂੰ ਸੰਸਕਾਰ ਕਰਨਾ, ਇਹਦਾ ਘਾਹ ਚ ਕਰਾਂਗੇ। ਲਾਂਗਰੀ ਸਿੰਘ ਨੂੰ ਕਹਿੰਦੇ ਇੱਕ ਚੁਆਤੀ ਲਿਆ, ਜਲਦੀ ਜਲਦੀ ਘਾਹ ਦਾ ਢੇਰ ਲਾ ਤਾ ਤੇ ਉਹਦੇ ਉੱਤੇ ਅਰਥੀ ਰੱਖਤੀ। ਹੁਣ ਉਹ ਸੋਚੀ ਜਾਂਦਾ ਵੀ ਘਾਹ ਨੂੰ ਤਾਂ ਅੱਗ ਮਿੰਟ ਚ ਲੱਗ ਜਾਣੀ ਹੈ, ਲੱਕੜਾਂ ਨੂੰ ਤਾਂ ਅਜੇ ਲਾਈਓ ਲੱਗੂਗੀ, ਤੇ ਇਹ ਤਾਂ ਹੁਣੇ ਹੀ ਪਾ ਚੁੱਕੜ ਜਾਣਾ। ਪਰ ਪਿਆ ਰਿਹਾ ਵੀ ਸ਼ਾਇਦ ਗੱਲ ਹੋਰ ਬਣ ਜੇ। ਇਹਨਾਂ ਨੂੰ ਆ ਗਿਆ ਲਾਂਗਰੀ ਸਿੰਘ ਨੂੰ, ਕਹਿੰਦੇ ਲੈ ਇੱਧਰਲੇ ਪਾਸੇ ਲਾ ਦੇ ਅੱਗ। ਜਦ ਉਹ ਤਿੜ ਤਿੜ ਹੋਣ ਲੱਗਿਆ, ਰੱਸੀਆਂ ਜਿਹੀਆਂ ਤੋੜ ਕੇ ਉਹ ਮਾਰੀ ਛਾਲ, ਛਾਲ ਮਾਰ ਕੇ ਨੱਠਿਆ ਹੀ ਜਾਂਦਾ। ਮਹਾਰਾਜ ਵੀ ਤਾਲੀ ਮਾਰ ਕੇ ਹੱਸ ਪਏ, ਲਓ ਭਾਈ ਪ੍ਰੇਮੀਓ, ਕਹਿੰਦੇ ਤੁਹਾਡਾ ਜਿਹੜਾ ਮੁਰਦਾ ਨਾ ਉਹ ਸਣਦੇ ਹੀ ਸੱਚਖੰਡ ਵੱਲੋਂ ਨੱਠਿਆ ਜਾਂਦਾ, ਦੇਖੋ। ਕਹਿੰਦੇ ਕੀ ਗੱਲ? ਕਹਿੰਦੇ ਸੱਚੇ ਪਾਤਸ਼ਾਹ ਦਿਨ ਬਹੁਤੇ ਹੋ ਗਏ, ਮਜਬੂਰ ਹੋ ਕੇ ਗੱਲ ਕਰੀਏ। ਕਹਿੰਦੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਵੀ ਗੁਰੂ ਜਾਣਦਾ, ਗੁਰੂ ਅੰਤਰਜਾਮੀ ਹੈ, ਵਿਸ਼ਵਾਸ ਨਾ ਨਾ ਹੋਇਆ? ਜਿੰਨਾ ਚਿਰ ਵਿਸ਼ਵਾਸ ਨਾ ਹੋਵੇ ਉਨਾ ਚਿਰ ਗੱਲ ਨਹੀਂ ਬਣਿਆ ਕਰਦੀ। ਸੋ ਸਿੱਖੀ ਜਿਹੜੀ ਹੈ ਅਸਲੀ ਸਿੱਖੀ ਉਹਦੇ ਬਾਰੇ ਤਾਂ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ, ਪੜੋ ਗਿਆਨ। ਜਿਉਂਦੇ ਮਰ ਜਾਵਣਾ ਸਿੱਖੀ ਕਮਾਉਣੀ,
ਖੰਡੇ ਤਾਰ ਨੂੰ ਵਿਖਣਾ ਵਰਤਮਾਨ ਵਰਤਮਾਨ ਸਰ ਮਿਕਣ ਮਿਕੀ ਦੁਤੀਆ ਨਾਸ ਤੇ ਏਕ ਕਰ ਹੋਏ ਇੱਕਾ ਇੱਕੀ ਦੁਆ ਤੀਆ ਵਿਸਰੇ ਸਣ ਕਿੱਕਾ ਕੀਤੀ ਸਭੇ ਸਿੱਕਾ ਪਰ ਹਰ ਸੁਖ ਇਕ ਤਰੀਕੀ।
ਭਾਈ ਗੁਰਦਾਸ ਜੀ ਦੱਸਦੇ ਕਿ ਜਿਸਨੇ ਸੱਚਮੁੱਚ ਸਿੱਖ ਬਣਨਾ ਹੈ ਉਹ ਖੰਡੇ ਦੀ ਧਾਰ ਤੋਂ ਤਿੱਖੀ ਹੈ, ਬਾਲ ਤੋਂ ਨਿੱਕੀ ਹੈ। ਇਹਦੇ ਚ ਮੰਗ ਨਹੀਂ ਹੈ, ਕੁਛ ਦੇਣਾ ਹੀ ਦੇਣਾ ਹੁੰਦਾ। ਗੁਰੂ ਪਾਠ ਕਰਕੇ ਰੋਜ਼ ਅਰਦਾਸ ਕਰਨੀ ਪੈਂਦੀ ਹੈ, ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਜੋ ਵੀ ਬਾਣੀ ਪੜ੍ਹੀ ਹੈ ਇਹਨੂੰ ਸੋਧ ਕੇ ਆਪਣੇ ਖਜ਼ਾਨੇ ਚ ਦਾਖਲ ਕਰ ਲੈ। ਦੇ ਤਾਂ ਨਾ ਤਪ ਸਾਰੇ ਦਿਨ ਦਾ ਕਰਿਆ, ਆਪਣੇ ਕੋਲ ਤਾਂ ਕੁਛ ਵੀ ਨਾ ਰੱਖਿਆ। ਕਿਉਂ ਨਾ ਰੱਖਿਆ? ਕਿਉਂਕਿ ਇਹਦੇ ਨਾਲ ਸ਼ਕਤੀਆਂ ਆ ਜਾਂਦੀਆਂ, ਬਾਣੀ ਨਾਲ ਸ਼ਕਤੀਆਂ ਦਾ ਪ੍ਰਯੋਗ ਆਦਮੀ ਗਲਤ ਕਰਨ ਲੱਗ ਜਾਂਦਾ, ਫੇਰ ਖਤਰਨਾਕ ਹੋ ਜਾਂਦੀ ਹੈ ਚੀਜ਼। ਗੁਰੂ ਨੂੰ ਇਹ ਸੰਭਾਲ ਜਾਂਦਾ, ਤਨ ਵੀ ਗੁਰੂ ਨੂੰ, ਮਨ ਵੀ ਗੁਰੂ ਨੂੰ। ਸੋ ਗੁਰੂ ਦਸਮੇਸ਼ ਭੇਤਾ ਵੇਲੇ ਸਿੱਖੀ ਬਹੁਤ ਜ਼ੋਰਾਂ ਤੇ ਪਹੁੰਚ ਗਈ ਸੀ। ਉਸ ਵੇਲੇ 200 ਸਾਲ ਤੇ ਬਾਅਦ 230 ਸਾਲ ਲੰਘੇ ਸੀ। ਗੁਰੂ ਮਹਾਰਾਜ ਨੇ ਜੋ ਕ੍ਰਿਤੀਆਂ ਚੱਲ ਰਹੀਆਂ ਸੀ ਉਹ ਅਜੇ ਨਿਖੜੀਆਂ ਨਹੀਂ ਸੀ, ਵੱਖਰੇ ਵੱਖਰੇ ਨਹੀਂ ਸੀ ਹੋਏ। ਸਿੱਖਾਂ ਦੇ ਅਜੇ ਜਨੇਊ ਪਾਏ ਹੁੰਦੇ, ਸਿੱਖ ਜਾ ਕੇ ਭੱਦਣ ਵੀ ਕਰਾਉਂਦੇ ਸੀ
ਤੇ ਕੁਛ ਜਾਤ ਪਾਤ ਦਾ ਵੀ ਅੰਦਰ ਰਹਿੰਦਾ ਸੀ ਥੋੜਾ ਬਹੁਤਾ ਲੁਕਮਾ, ਭਾਵੇਂ ਗੁਰੂ ਤੀਸਰੇ ਪਾਤਸ਼ਾਹ ਨੇ ਪੰਗਤ ਚ ਛਕਾਉਣੇ ਸ਼ੁਰੂ ਕਰ ਦਿੱਤੇ ਸੀ, ਪਰ ਅਜੇ ਦਿਲਾਂ ਚੋਂ ਨਹੀਂ ਸੀ ਨਿਕਲਦਾ ਵੀ ਇਹ ਤਾਂ ਨਾਈ ਹੈ ਜੀ, ਇਹ ਛੀਂਬਾ ਹੈ ਜੀ, ਇਹ ਧੋਬੀ ਹੈ ਜੀ, ਇਹ ਤਾਂ ਜੀ ਛੋਟੀ ਜਾਤ ਹੈ, ਛੂਤ ਹੈ, ਫਲਾਣਾ ਹੈ, ਧਿਮਕਾ ਹੈ। ਜਾਤਾਂ ਪਾਤਾਂ ਨੇ ਹਿੰਦੁਸਤਾਨ ਦਾ ਸਤਿਆਨਾਸ਼ ਕਰਤਾ ਸੀ। ਇੰਨੀ ਜਾਤ ਪਾਤ ਸੀ, ਤੁਸੀਂ ਹੈਰਾਨ ਰਹਿ ਜਾਓ ਜੇ ਉਹਨਾਂ ਦਿਨਾਂ ਦੀਆਂ ਗੱਲਾਂ ਸੁਣੋ। ਦੱਖਣ ਦੇ ਵਿੱਚ ਜੇ ਛੂਤ ਲੰਘ ਜਾਵੇ ਨਾ ਰਸਤੇ ਤੋਂ, ਜੇ ਉਹਦੀ ਪੈੜ ਰਹਿ ਜਾਵੇ ਤੇ ਪਿੱਛੋਂ ਕੋਈ ਬ੍ਰਾਹਮਣ ਆਉਂਦਾ ਹੋਵੇ ਤੇ ਉਹ ਦੇਖ ਲਵੇ ਵੀ ਪੈੜ ਜਿਹੜੀ ਮੇਰੇ ਅੱਗੇ ਅੱਗੇ ਜਾ ਰਹੀ ਹੈ ਕਿਸੇ ਸ਼ੂਦਰ ਦੀ ਹੈ, ਉਸੇ ਵੇਲੇ ਉਹਨੂੰ ਬੁਲਾ ਕੇ ਸੋਟੇ ਮਾਰੇ ਜਾਂਦੇ ਸੀ, ਲੱਤਾਂ ਤੋੜ ਦਿੰਦੇ ਸੀਗੇ ਵੀ ਤੈਂ ਆਪਣੀ ਪੈੜ ਕਿਉਂ ਨਾ ਮਿਟਾਈ, ਤੈਨੂੰ ਪਤਾ ਨਹੀਂ ਸੀ ਵੀ ਇਸ ਰਸਤੇ ਦੇ ਉੱਤੇ ਬ੍ਰਾਹਮਣਾਂ ਨੇ ਵੀ ਲੰਘਣਾ। ਇੱਕ ਪਾਸੇ ਤਾਂ ਇੰਨਾ ਜ਼ਿਆਦਾ ਚੱਕਰ ਚੱਲ ਰਿਹਾ ਸੀ ਦਮਨ ਦਾ, ਸਵਾ ਮਣ ਜਨੇਊ ਰੋਜ਼ ਲੈ ਜਾਂਦੇ ਸੀ ਤੇ ਇਸਲਾਮ ਦੇ ਵਿੱਚ ਬੰਦਿਆਂ ਨੂੰ ਲੈ ਆਉਂਦੇ ਸੀ ਜਾਂ ਮਾਰ ਦਿੰਦੇ ਸੀ। ਇੱਕ ਪਾਸੇ ਆਪਸ ਵਿੱਚ ਇੰਨੀ ਜ਼ਬਰਦਸਤ ਫੁੱਟ ਪਈ ਹੋਈ ਸੀ ਵੀ ਜੇ ਇੱਕ ਬੰਦਾ ਅਛੂਤ ਸ਼ੂਦਰ ਜਾਤੀ ਦਾ ਲੰਘ ਗਿਆ, ਜੇ ਉਹਦੀਆਂ ਪੈੜਾਂ ਨਹੀਂ ਮਿਟੀਆਂ ਤਾਂ ਉਹਨੂੰ ਸਜ਼ਾ ਮਿਲਦੀ ਸੀ, ਬਹੁਤ ਸਜ਼ਾ। ਜੇ ਕਿਸੇ ਬੀਬੀ ਨੇ ਓਂਕਾਰ ਦਾ ਮੰਤਰ ਮੂੰਹ ਚੋਂ ਕੱਢ ਦਿੱਤਾ ਤਾਂ ਉਹਦੀ ਜੀਭ ਕੱਟ ਦਿੰਦੇ ਸੀ। ਜੇ ਕਿਸੇ ਸ਼ੂਦਰ ਨੇ ਮੰਦਰ ਦੇ ਸਾਹਮਣੇ ਖੜੇ ਹੋ ਕੇ ਕਥਾ ਸੁਣ ਲਈ ਭਗਵਾਨ ਦੀ ਜਾਂ ਕੋਈ ਕਥਾ ਬਾਣੀ ਸੁਣ ਲਈ, ਉਹਦੇ ਕੰਨਾਂ ਦੇ ਵਿੱਚ ਲਿਆ ਕੇ ਗਰਮ ਸਿੱਕਾ ਢਾਲ ਕੇ ਪਾ ਦਿੰਦੇ ਸੀ। ਹੁਣ ਤੁਸੀਂ ਦੇਖੋ ਵੀ ਕਿੰਨੀ ਤਕਲੀਫ਼ ਹੁੰਦੀ ਹੋਣੀ ਹੈ ਜਾਂ ਸਿੱਕਾ ਪਾਉਂਦੇ ਹੋਣੇ ਨੇ ਕੰਨ 'ਚ। ਇਹ ਸੱਚਮੁੱਚ ਇਸੇ ਤਰ੍ਹਾਂ ਸੀ, ਪਿਛਲੇ ਪਾਸੇ ਬਣਾਏ ਹੋਏ ਸੀ ਚਾਫਿਆਂ ਦਾ, ਜਿਵੇਂ ਸੁਆਗਾ ਹੁੰਦਾ ਨਾ ਬਲਦਾਂ ਦੇ ਪਿੱਛੇ, ਅਛੂਤਾਂ ਦੇ ਪਿੱਛੇ ਇੱਕ ਫੱਟੀ ਬੰਨੀ ਹੁੰਦੀ, ਜਦ ਉਹਨਾਂ ਨੇ ਰਾਹ ਚੋਂ ਲੰਘਣਾ ਤਾਂ ਫੱਟੀ ਨੇ ਘਸਰ ਘਸਰ ਕੇ ਪੈੜਾਂ ਮਟੇਂਦੇ ਜਾਣਾ। ਆਹ ਹਾਲ ਹਿੰਦੁਸਤਾਨ ਦਾ ਸੀ, ਜਾਤ ਪਾਤ ਦੇ ਵਿੱਚ ਵੰਡਿਆ ਹੋਇਆ ਸੀ, ਵਹਿਮ ਪ੍ਰਸਤੀ ਹੱਦ ਤੋਂ ਜ਼ਿਆਦਾ ਸੀ, ਕ੍ਰਿਤੀਆਂ ਹੀ ਕ੍ਰਿਤੀਆਂ ਸੀ, ਚੰਗੀ ਗੱਲ ਤਾਂ ਕੋਈ ਹੈ ਹੀ ਨਹੀਂ ਸੀ। ਇੱਥੇ ਲੁੱਟ ਮਾਰ ਦਾ ਬਾਜ਼ਾਰ ਧਰਮ ਦੇ ਭੁਲੇਖੇ ਵਿੱਚ ਗਰਮ ਸੀ। ਜਿਹੜੇ ਰਾਮ ਚੰਦਰ ਨੂੰ ਮੰਨਦੇ ਸੀ ਉਹ ਜੇ ਮਥੁਰਾ ਆ ਜਾਂਦੇ ਸੀ ਮੱਥਾ ਨਹੀਂ ਸੀ ਟੇਕਦੇ, ਪ੍ਰਸ਼ਾਦ ਨਹੀਂ ਸੀ ਲੈਂਦੇ, ਲੜ ਪੈਂਦੇ ਸੀ ਵੀ ਅਸੀਂ ਰਾਮ ਚੰਦਰ ਦੇ ਚੇਲੇ, ਉਹ ਕਹਿੰਦੇ ਅਸੀਂ ਕ੍ਰਿਸ਼ਨ ਦੇ। ਬੇਅੰਤ ਭਰਮ ਸੀ, ਫੁੱਟ ਪਈ ਹੋਈ ਸੀ, ਅੰਧ ਵਿਸ਼ਵਾਸ ਸੀ, ਜਾਤ ਦੀ ਵੰਡ ਬਹੁਤ ਜ਼ਬਰਦਸਤ ਸੀ। ਬ੍ਰਾਹਮਣ ਸਭ ਤੋਂ ਉੱਚਾ ਕਹਾਉਂਦਾ ਸੀ, ਪ੍ਰਸ਼ਾਦਾ ਛਕਣਾ ਤੇ ਪਹਿਲਾਂ ਬ੍ਰਾਹਮਣ ਨੇ ਛਕਣਾ, ਜੇ ਕਿਤੇ ਹੋਰ ਕਿਸੇ ਨੇ ਪਾ ਲਿਆ ਉਹ ਕਦੇ ਨਹੀਂ ਸੀ ਖਾਂਦੇ, ਉਸ ਵੇਲੇ ਪ੍ਰੋਟੈਸਟ ਕਰਦੇ, ਉਹ ਨਹੀਂ ਸੀ ਦੇਖਦੇ ਵੀ ਮਹਾਂਪੁਰਖ ਹੈ। ਰਵਿਦਾਸ ਜੀ ਨੂੰ ਚਿਤੌੜ ਵਾਲੀ ਰਾਣੀ ਨੇ ਬੁਲਾ ਲਿਆ, ਰਾਣੇ ਨੇ, ਉਹ ਸ਼ਰਧਾਲੂ ਸੀ, ਸਾਰੀਆਂ ਸ਼ਕਤੀਆਂ ਦੇ ਪ੍ਰਤਾਪ ਦੇਖ ਚੁੱਕੇ ਸੀ ਤੇ ਜਿਸ ਵਕਤ ਪ੍ਰਸ਼ਾਦਾ ਛਕਾਉਣ ਲੱਗੇ ਉਸ ਵੇਲੇ ਸਿਰਫ ਇੰਨੀ ਉਹ ਗੱਲ ਸੀ ਕਿ ਰਵਿਦਾਸ ਜੀ ਨੂੰ ਦੂਰ, ਜਿਵੇਂ ਅਸੀਂ ਇੱਥੇ ਬੈਠੇ ਹਾਂ ਵੀ ਇੱਧਰ ਪੰਗਤਾਂ ਲੱਗੀਆਂ ਹੁਣ, ਇਸ ਤਰ੍ਹਾਂ ਇੱਕ ਪਾਸੇ ਬਿਠਾ ਦੇਣਾ ਸੀ, ਪੰਗਤ 'ਚ ਨਹੀਂ ਸੀ ਬੈਠਦੇ, ਇੱਕ ਪਾਸੇ ਬੈਠਣਾ ਸੀ ਉਹਨਾਂ ਨੇ, ਕਿਉਂਕਿ ਗੁਰੂ ਸੀ, ਉਹਨਾਂ ਨੇ ਗੁਰੂ ਪੂਜਾ ਕਰਨੀ ਸੀ। ਸਾਰੇ ਬ੍ਰਾਹਮਣਾਂ ਨੇ ਰਾਜੇ ਨੂੰ ਜਵਾਬ ਦੇ ਤਾ ਵੀ ਜੇ ਰਵਿਦਾਸ ਬਰਮ ਭੋਜ ਦੇ ਵਿੱਚ ਸਾਨੂੰ ਦਿਖਦਾ ਰਿਹਾ ਤਾਂ ਅਸੀਂ ਰੋਟੀ ਨਹੀਂ ਤੇਰੀ ਖਾਣੀ। ਕਿੱਡਾ ਬੜਾ ਮਹਾਤਮਾ ਸੀ, ਲੇਕਿਨ ਛੂਤ ਛਾਤ ਇੰਨੀ ਜ਼ਬਰਦਸਤ ਸੀ ਕਿ ਮੁਸ਼ਕਲ ਸੀ। ਗੁਰੂ ਤੀਸਰੇ ਪਾਤਸ਼ਾਹ ਨੇ ਹੁਕਮ ਕਰਤਾ ਸੀ ਵੀ ਲੰਗਰ ਚੋਂ ਜਿਹੜਾ ਪ੍ਰਸ਼ਾਦਾ ਨਹੀਂ ਛਕਦਾ ਉਹ ਮੇਰੇ ਦਰਸ਼ਨਾਂ ਨੂੰ ਨਾ ਆਵੇ। ਸੋ ਐਸੇ ਹਾਲਤ ਦੇ ਅੰਦਰ ਇੱਕ ਪਾਸੇ ਜਬਰ ਸੀ ਔਰੰਗਜ਼ੇਬ ਦਾ ਬਹੁਤ ਜ਼ਬਰਦਸਤ, ਉਸ ਵੇਲੇ ਗੁਰੂ ਮਹਾਰਾਜ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕਦਮ ਲਾਉਣਾ ਚਾਹੁੰਦੇ ਸੀ, ਕਿਉਂਕਿ ਬਾਣੀ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਆ ਚੁੱਕੀਆਂ ਸੀ, ਅਜੇ ਪ੍ਰੈਕਟਿਸ ਵਿੱਚ ਥੋੜੀਆਂ ਆਈਆਂ ਸੀ, ਅਜੇ ਵੀ ਮਰਨੇ ਪਰਨੇ ਸਾਡੇ ਉਹਨਾਂ ਦੇ ਹਿਸਾਬ ਨਾਲ ਹੀ ਹੁੰਦੇ, ਉਵੇਂ ਜਿਵੇਂ ਭੱਦਣ ਕਰਾਉਂਦੇ ਸੀ ਉਵੇਂ ਜਿਵੇਂ ਅਜੇ ਦੇਵੀਆਂ ਦੇਵਤਿਆਂ ਦੇ ਮੰਦਰਾਂ ਨੂੰ ਪੂਜਦੇ ਸੀ। ਖਾਲਸਾ ਨਿਖਰ ਕੇ ਸਾਹਮਣੇ ਨਹੀਂ ਸੀ ਆਇਆ, ਜੋ ਕੁਛ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਉਹ ਜੇ ਨਿਖਰਿਆ ਨਹੀਂ ਸੀ, ਮਿਕਸਚਰ ਚੱਲ ਰਿਹਾ ਸੀ। ਉਸ ਵੇਲੇ ਗੁਰੂ ਮਹਾਰਾਜ ਨੇ 9 ਮਹੀਨੇ ਤੋਂ ਉੱਪਰ ਇਕਾਂਤਵਾਸ ਕਰਕੇ ਅਕਾਲ ਪੁਰਖ ਦੇ ਨਾਲ ਜੁੜ ਕੇ ਬੈਠੇ ਰਹੇ, ਕਿਸੇ ਨੂੰ ਦਰਸ਼ਨ ਨਾ ਹੋਏ। 9 ਮਹੀਨੇ ਤੋਂ ਬਾਅਦ ਜਦ ਆਪ ਆਉਂਦੇ ਨੇ ਤਾਂ ਚਿੱਠੀਆਂ ਲਿਖਾਤੀਆਂ ਵੀ ਸੰਗਤਾਂ ਸਾਰੇ ਭਾਰਤ ਵਰਸ਼ ਵਿੱਚੋਂ ਆਉਣਾ, ਇੱਥੇ ਮੇਵੜੇ ਭੇਜ ਦਿੱਤੇ, ਸੰਗਤਾਂ ਦੇ ਇਕੱਠ ਹੋ ਗਏ। ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਬਹੁਤ ਵੱਡਾ ਜੱਗ ਕੀਤਾ। ਜੱਗ ਦੀ ਮਰਿਆਦਾ ਇਹ ਹੁੰਦੀ ਸੀ ਵੀ ਪਹਿਲਾਂ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ ਜਾਂਦਾ ਸੀ, ਬ੍ਰਾਹਮਣ ਛਕਦੇ ਸੀ, ਉਹ ਆਪਣਾ ਕਿਰਿਆ ਕਰਮ ਜਿਸ ਤਰ੍ਹਾਂ ਦੇ ਨਾਲ ਤਰੀਕੇ ਨਾਲ ਵੇਦਕ ਤਰੀਕੇ ਨਾਲ ਕਰਦੇ ਸੀ। ਉਹ ਤੋਂ ਬਾਅਦ ਇਜਾਜ਼ਤ ਹੁੰਦੀ ਵੀ ਖੱਤਰੀ ਆਉਣ ਹੋਣ, ਉਹਦੇ ਬਾਅਦ ਫਿਰ ਵੈਸ਼ਾਨੇ ਖਾਣਾ ਹੁੰਦਾ ਅਤੇ ਉਸ ਤੋਂ ਬਾਅਦ ਸ਼ੂਦਰਾਂ ਦੀ ਵਾਰੀ ਆਇਆ ਕਰਦੀ। ਸ਼ੂਦਰ ਕਹਿੰਦੇ ਕਿਹਨੂੰ ਸੀ ਇਹ ਵੀ ਤੁਸੀਂ ਦੇਖ ਲਓ, ਜਿਹਦਾ ਰੋਟੀ ਕਮਾਉਣ ਦੇ ਵਿੱਚ ਜ਼ੋਰ ਲੱਗ ਕੇ ਸਰੀਰ ਗਰਮੀ ਦੀ ਧਾਰ ਛੱਡ ਦੇਵੇ, ਪਸੀਨਾ ਆ ਜਾਵੇ, ਕੰਮ ਕਰਦੇ ਨੂੰ ਜਿਸ ਨੂੰ ਪਸੀਨਾ ਆਉਂਦਾ ਉਹਨੂੰ ਸ਼ੂਦਰ ਕਹਿੰਦੇ ਸੀ, ਜਿਸ ਨੂੰ ਵੀ ਆਉਂਦਾ। ਉਹਦੇ ਵਿੱਚ ਦੋ ਸੀ, ਇੱਕ ਉਹ ਸੀ ਜਿਹਨੂੰ ਹੱਥ ਨਹੀਂ ਲਾਇਆ ਜਾ ਸਕਦਾ, ਇੱਕ ਉਹ ਸੀ ਜਿਹਨਾਂ ਨਾਲ ਹੱਥ ਤਾਂ ਲਾਇਆ ਜਾ ਸਕਦਾ, ਰੋਟੀ ਤਾਂ ਖਾਈ ਜਾ ਸਕਦੀ ਹੈ ਪਰ ਆਪ ਪਕਾ ਕੇ। ਇਹ ਬਾਹਮਣ ਪੁਣਾ ਸਾਡੇ ਵਿੱਚ ਵੀ ਆਉਂਦਾ ਜਾਂਦਾ, 2-3 ਵਾਰੀ ਆ ਚੁੱਕਿਆ ਇਹ ਬਾਹਮਣ ਪੁਣਾ, ਬਹੁਤੀ ਛੂਤ ਛਾਤ ਸਾਡੇ ਵਿੱਚ ਵੀ ਬੜੀ ਜ਼ਬਰਦਸਤ ਆਈ ਹੋਈ ਹੈ। ਉਹੀ ਸੰਸਕਾਰ ਮੁੜ ਕੇ ਫੇਰ ਉਭਰੇ ਆਉਂਦੇ ਨੇ। ਤਾਂ ਗੁਰੂ ਮਹਾਰਾਜ ਨੇ ਸਾਰੇ ਭਾਰਤ ਵਰਸ਼ ਵਿੱਚ ਚਿੱਠੀਆਂ ਭੇਜ ਦਿੱਤੀਆਂ ਵੀ 30-31 ਮਾਰਚ ਤੱਕ ਸਾਰੀ ਸੰਗਤ ਆਨੰਦਪੁਰ ਸਾਹਿਬ ਪਹੁੰਚਣ ਦਾ ਯਤਨ ਕਰੇ। ਸੋ ਉਸ ਵੇਲੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਵਿਸਾਖੀ ਤੋਂ 2-3 ਦਿਨ ਪਹਿਲਾਂ, 3-4 ਦਿਨ ਪਹਿਲਾਂ ਮਹਾਰਾਜ ਜੀ ਨੇ ਇੱਕ ਬਹੁਤ ਬੜਾ ਜੱਗ ਕੀਤਾ ਜਿਸ ਨੂੰ ਬ੍ਰਹਮ ਭੋਜ ਕਹਿੰਦੇ ਸੀ। ਉਸ ਵੇਲੇ ਮਹਾਰਾਜ ਜੀ ਨੇ ਮਹਾਰਾਜ ਜੀ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਬ੍ਰਾਹਮਣਾਂ ਨੂੰ ਬੁਲਾਈਏ ਪਹਿਲਾਂ ਉਹ ਪੰਗਤਾਂ ਲਾਉਣ। ਮਹਾਰਾਜ ਕਹਿੰਦੇ ਨਹੀਂ, ਮੇਰੇ ਜਿਹੜੇ ਸਿੱਖ ਨੇ ਉਹ ਸਾਰੇ ਹੀ ਬ੍ਰਾਹਮਣ ਨੇ, ਇਹਨਾਂ ਨੂੰ ਪ੍ਰਸ਼ਾਦਾ ਛਕਾਓ, ਕਿਸੇ ਨੂੰ ਖਾਸ ਬੁਲਾਉਣ ਦੀ ਲੋੜ ਨਹੀਂ ਹੈ। ਉਸ ਵੇਲੇ ਪੰਗਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਪ੍ਰਸ਼ਾਦੇ ਛਕਾਉਣੇ ਸ਼ੁਰੂ ਹੋ ਗਏ। ਬ੍ਰਾਹਮਣ ਜਦ ਆਏ, ਬੜਾ ਜਥਾ ਬਣ ਕੇ ਆਏ, ਅੱਗੇ ਆ ਕੇ ਕੀ ਦੇਖਦੇ ਨੇ ਵੀ ਬ੍ਰਹਮ ਭੋਜ ਇਹ ਤਾਂ ਸ਼ੂਦਰ ਬੈਠੇ ਰੋਟੀਆਂ ਖਾਂਦੇ ਆ, ਕੋਈ ਨਾਈ ਹੈ, ਕੋਈ ਛਿੰਬ ਹੈ, ਕੋਈ ਜੱਟ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਉੱਥੋਂ ਹੀ ਮੁੜ ਗਏ ਮਹਾਰਾਜ, ਕਹਿੰਦੇ ਕਿਉਂ ਮੁੜਦੇ ਹੋ ਤੁਸੀਂ ਪ੍ਰਸ਼ਾਦੇ ਛਕੋ? ਕਹਿੰਦੇ ਮਹਾਰਾਜ ਤੁਸੀਂ ਤਾਂ ਵੇਦਾਂ ਦੀ ਮਰਿਆਦਾ ਭੰਗ ਕਰ ਦਿੱਤੀ, ਇਹ ਸ਼ੂਦਰਾਂ ਨੂੰ ਤੁਸੀਂ ਪਹਿਲਾਂ ਪ੍ਰਸ਼ਾਦਾ ਛਕਾ ਕੇ 3 ਯੁੱਗ ਦੀ ਮਰਿਆਦਾ ਵਿਗਾੜ ਦਿੱਤੀ ਜੋ ਚਲੀ ਆਉਂਦੀ ਸੀ, ਤੇ ਅਸੀਂ ਹੁਣ ਪ੍ਰਸ਼ਾਦਾ ਨਹੀਂ ਛਕ ਸਕਦੇ। ਮਹਾਰਾਜ ਕਹਿੰਦੇ ਜਿੰਨੀ ਤੁਸੀਂ ਭੇਟਾ ਕਹੋ ਤੁਹਾਨੂੰ ਮਿਲ ਜਾਏਗੀ, ਭੇਟਾ ਦਾ ਹੀ ਹੈ ਦਕਸ਼ਣਾ ਦਾ, ਅਸੀਂ ਦਕਸ਼ਣਾ ਦੇ ਵਿੱਚ ਰਜਾਈਆਂ ਵੀ ਦੇਵਾਂਗੇ, ਗਦੈਲੇ ਵੀ ਦੇਵਾਂਗੇ, ਰੇਸ਼ਮੀ ਵਸਤਰ ਵੀ ਦੇਵਾਂਗੇ ਤੇ ਮੋਹਰਾਂ ਵੀ ਦੇਵਾਂਗੇ, ਤੁਸੀਂ ਤਾਂ ਦਕਸ਼ਣਾ ਹੀ ਲੈਣੀ ਹੈ, ਇਹਨਾਂ ਗੱਲਾਂ ਦਾ ਰੌਲਾ ਨਾ ਪਾਓ। ਤੇ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਸ਼ੂਦਰ, ਉਹ ਤਾਂ ਬ੍ਰਾਹਮਣ ਹੈ, ਸਾਡੇ ਬ੍ਰਾਹਮਣ ਜਿਸ ਨੂੰ ਅਸੀਂ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੁੰਦਾ, ਦੂਸਰਾ ਨਹੀਂ ਹੋਇਆ ਕਰਦਾ। ਤੇ ਦੂਜੀ ਗੱਲ ਹੈ ਪੰਡਿਤ ਜੀ, ਕੇਸ਼ਵ ਦਾਸ ਮੂਹਰੇ ਹੋਇਆ, ਤੁਸੀਂ ਸਿਆਣੇ ਮਾਣੇ ਬੰਦੇ ਹੋ, ਵੇਦਾਂ ਦੇ ਵਿੱਚ ਕੀ ਲਿਖਿਆ ਹੋਇਆ ਵੀ ਇਹ ਸਾਰੀ ਸ੍ਰਿਸ਼ਟੀ ਪੈਦਾ ਕਿੱਥੋਂ ਹੋਈ ਹੈ? ਇੱਕ ਓਂਕਾਰ ਤੋਂ ਹੋਈ ਔਰ ਸਾਰਿਆਂ ਦੇ ਅੰਦਰ ਰਾਮ ਦੀ ਅੰਸ ਹੈ, ਇਸ ਤਰ੍ਹਾਂ ਮਨਾਲ ਮਹਾਰਾਜ ਫਰਮਾਨ ਕਰਦੇ ਹਾਂ। ਸਾਰੇ ਰਾਮ ਦੀ ਅੰਸ ਤੋਂ ਨਹੀਂ ਹੋਏ, ਜਾਤਾਂ ਵਿੱਚ ਭੁੱਲੇ ਆਸਨੇ, ਰਾਮ ਦੀ ਅੰਸ ਤੋਂ ਹੋਏ, ਜਾਤਾਂ ਵਿੱਚ ਭੁੱਲੇ ਆਸਨੇ। Thank you.
ਸਾਰੀ ਸ੍ਰਿਸ਼ਟੀ ਇੱਕੋ ਜੋਤ ਦੀ ਬਣੀ ਹੋਈ ਹੈ, ਵਾਹਿਗੁਰੂ ਦੀ ਜੋਤ। ਮਨੁੱਖ ਮਨੁੱਖ ਚ ਕੋਈ ਫਰਕ ਨਹੀਂ ਹੋਇਆ ਕਰ। ਜਦ ਕਬੀਰ ਸਾਹਿਬ ਨੂੰ ਤੰਗ ਕੀਤਾ, ਕਬੀਰ ਸਾਹਿਬ ਨੇ ਸਵਾਲ ਕਰਿਆ, ਕਹਿੰਦੇ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ। ਜਦ ਮਾਂ ਦੇ ਪੇਟ ਚ ਹੁੰਦਾ ਕਿਹੜੀ ਕੁੱਲ ਹੁੰਦੀ ਹੈ ਉਹਦੀ? ਬਰਮ ਬਿੰਦ ਤੇ ਸਭ ਉਤਪਾਤੀ, ਜਿੰਨੇ ਵੀ ਪੈਦਾ ਹੋਏ ਨੇ ਬਰਮ ਬਿੰਦ ਤੋਂ ਹੋਏ ਨੇ, ਪਰਮੇਸ਼ਰ ਦੀ ਜੋਤ ਤੋਂ ਹੋਏ ਨੇ। ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਕਿਉਂ ਕਰੀ ਜਾਂਦਾ ਮੇਰੀ ਜਾਤ ਉੱਚੀ ਮੇਰੀ ਜਾਤ ਉੱਚੀ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਵਾਟ ਕਾਹੇ ਨਹੀਂ ਆਇਆ? ਜੇ ਅਸੀਂ ਮਾਂ ਦੇ ਪੇਟ ਚੋਂ ਪੈਦਾ ਹੋਏ ਹਾਂ ਤਾਂ ਤੂੰ ਕਿਸੇ ਹੋਰ ਥਾਂ ਤੋਂ ਪੈਦਾ ਹੋ ਜਾਂਦਾ, ਹੋਰ ਰਸਤੇ ਤੇ ਹੀ ਆ ਜਾਂਦਾ, ਤਾਂ ਤਾਂ ਤੇਰੀ ਅਸੀਂ ਜਾਤ ਮੰਨਦੇ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਅਸੀਂ ਸ਼ੂਦਰ ਕਿਵੇਂ ਹੈ ਤੇ ਤੂੰ ਕਿਵੇਂ ਬ੍ਰਾਹਮਣ ਹੈ? ਹਮ ਕਤ ਲੋਹੂ ਤੁਮ ਕਤ ਦੂਧ, ਤੂੰ ਦੱਸ ਤੇਰੇ ਵਿੱਚ ਦੁੱਧ ਚੱਲਦਾ? ਤੇਰੇ ਵੀ ਲੱਗ ਜਾਵੇ ਕੁਛ, ਤੇਰੇ ਅੰਦਰੋਂ ਲਹੂ ਨਿਕਲਦਾ, ਸਾਡੇ ਅੰਦਰੋਂ ਵੀ ਲਹੂ ਨਿਕਲਦਾ। ਕਿਉਂ ਭਰਮਾਂ ਚ ਪਏ? ਕਹੋ ਕਬੀਰ ਜੋ ਬਰਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਾਂ ਹੈ ਮਾਰੇ। ਜਿਹੜਾ ਬਰਮ ਦੀ ਵਿਚਾਰ ਕਰਦਾ ਨਾ ਉਹ ਬ੍ਰਾਹਮਣ ਹੁੰਦਾ। ਮਹਾਰਾਜ ਕਹਿੰਦੇ ਕਿ ਜਾਤ ਕਾ ਗਰਬ ਨਾ ਕਰਿਓ, ਕੋਈ ਬਰਮ ਬਿੰਦ ਸੋ ਬ੍ਰਾਹਮਣ ਹੋਈ। ਬਰਮ ਬਿੰਦ ਹੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਾਏ ਨਵਨਿਧੀ ਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਨ ਕਹਿ ਹਿਰਦੇ ਹਰ ਵਸਾਏ ਹੋਮੈ ਰੋਗ ਗਵਾਏ। ਕਹਿੰਦੇ ਬ੍ਰਾਹਮਣ ਤਾਂ ਉਹੀ ਹੁੰਦਾ ਜਿਹੜਾ ਬਰਮ ਨੂੰ ਬਿੰਦਦਾ, ਬਰਮ ਦਾ ਵਿਚਾਰ ਕਰਦਾ। ਬਰਮ ਬਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਪਾਏ, ਜਿਹੜੇ ਗੁਰੂ ਦੇ ਹੁਕਮ ਚੱਲਦੇ ਨੇ ਉਹ ਬ੍ਰਾਹਮਣ ਨੇ। ਜਿਨ ਕੇ ਹਿਰਦੇ ਹਰ ਵਸੈ ਹੋਮੈ ਰੋਗ ਵਾਏ, ਗੁਣ ਰਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ। ਇਸ ਯੁਗ ਮੈਂ ਬਿਰਲੇ ਬ੍ਰਾਹਮਣ, ਕਹਿੰਦੇ ਆਏ ਨੀ ਧਾੜਾਂ ਦੀਆਂ ਧਾੜਾਂ ਬ੍ਰਾਹਮਣਾਂ ਦੀਆਂ ਫਿਰਦੀਆਂ, ਬਿਰਲਾ ਬਿਰਲਾ ਬ੍ਰਾਹਮਣ ਹੈ ਜਿਹੜਾ ਬਰਮ ਗਿਆਨੀ ਹੈ। ਬਰਮ ਬਿੰਦੇ ਚਿੱਤ ਲਾਏ, ਜਿਹੜਾ ਬਰਮ ਦਾ ਗਿਆਨ ਦਾ ਵਿਚਾਰ ਕਰਦਾ ਚਿੱਤ ਲਾ ਕੇ, ਕਹਿੰਦੇ ਉਹ ਤਾਂ ਬ੍ਰਾਹਮਣ ਹੈ। ਸੋ ਬ੍ਰਾਹਮਣ ਜੋ ਬਰਮ ਵਿਚਾਰੇ ਉਹ ਆਪ ਤਰੇ ਸਗਲੇ ਕੁਲ ਤਾਰੇ। ਕਹਿੰਦੇ ਕੇਸ਼ਵ ਦਾਸ ਤੂੰ ਵਿਚਾਰ ਕੇ ਦੇਖ, ਇੱਥੇ ਅਕਾਲ ਪੁਰਖ ਆਪੇ ਹੀ ਇੱਕ ਰੂਪ ਤੋਂ ਅਨੇਕ ਰੂਪ ਧਾਰੇ ਹੋਏ ਨੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗਤ ਅਰ ਥਮਿਆ ਪਸਾਰਾ ਤਵ ਏਕੋ ਏਕ ਅੰਕਾਰ। ਪਹਿਲਾਂ ਵੀ ਵਾਹਿਗੁਰੂ ਸੀ, ਹੁਣ ਵੀ ਵਾਹਿਗੁਰੂ ਹੈ, ਤੇ ਜਦੋਂ ਪਸਾਰਾ ਥੰਮ ਜਾਏਗਾ ਫਿਰ ਵੀ ਵਾਹਿਗੁਰੂ। ਜਾਤਾਂ ਕਿੱਥੋਂ ਆ ਗਈਆਂ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸ। ਕਹਿੰਦੇ ਸੋਨੇ ਦੇ ਗਹਿਣਿਆਂ ਦੀਆਂ ਮੂਰਤਾਂ ਬਣਾ ਲੈ, ਇੱਕ ਬਾਹਮਣ ਦੀ ਜਨੇਊ ਪਾ ਕੇ ਬਣਾ ਲੈ, ਇੱਕ ਖੱਤਰੀ ਦੀ ਸ਼ਸਤਰ ਲਾ ਕੇ ਬਣਾ ਲੈ, ਇੱਕ ਵੈਸ਼ ਦੀ ਕੰਮ ਕਰਦੇ ਦੀ ਬਣਾ ਲੈ, ਇੱਕ ਸ਼ੂਦਰ ਦੇ ਸ਼ੂਦਰ ਦੀ ਬਣਾ ਲੈ। ਹੁਣ ਐਂ ਦੱਸ ਕਿਹੜੀ ਕਿਹੜਾ ਸੋਨਾ ਵਧੀਆ ਤੇ ਕਿਹੜਾ ਘਟੀਆ? ਸ਼ਕਲਾਂ ਦੇਣ ਨਾਲ ਇਹ ਘੱਟ ਵੱਧ ਗਿਆ, ਸੋ ਇਹ ਭਰਮ ਗੁਰੂ ਮਹਾਰਾਜ ਨੇ ਦੂਰ ਕਰਕੇ ਕਿਹਾ, ਕਹਿੰਦੇ ਪੰਡਿਤ ਕੇਸ਼ਵ ਦਾਸ ਇਸ ਕਲਯੁਗ ਦੇ ਅੰਦਰ ਜਾਤਾਂ ਪਾਤਾਂ ਦੀ ਵਡਿਆਈ ਤਾਂ ਖਤਮ ਹੋ ਗਈ, ਇੱਥੇ ਵਡਿਆਈ ਜਿਹੜੀ ਹੈ ਹੋਰ ਹੋ ਗਈ ਹੈ। ਇਸ ਤਰ੍ਹਾਂ ਪੜ੍ਹ ਲਓ,
ਕਲਯੁਗ ਮੇ ਸੱਚੇ ਨਾਮ ਦੀ ਵਡਿਆਈ, ਕਲਯੁਗ ਮੇ ਸੱਚੇ ਨਾਮ ਦੀ ਵਡਿਆਈ।
ਸਮਾਂ ਕਿਹਾ ਜਾਂਦਾ, ਤੁਸੀਂ ਵਿਦਵਾਨ ਪੁਰਸ਼ ਵੇਦ ਪੜ੍ਹੇ ਹੋਏ, ਸਿਮਰਤੀਆਂ ਸ਼ਾਸਤਰ ਬੇਅੰਤ ਗਿਆਨ ਦੀਆਂ ਪੁਸਤਕਾਂ ਪੜ੍ਹੇ ਹੋਏ, ਇੱਕ ਪਾਸੇ ਤਾਂ ਉਹ ਮਾਰੂ ਰਾਜ ਹੈ, ਜ਼ੁਲਮ ਦਾ ਰਾਜ ਹੈ, ਜਿਸ ਦੇ ਅੰਦਰ ਐ ਕਹਿ ਲਈਏ ਕਿ ਦਰਿੰਦਿਆਂ ਦਾ ਰਾਜ ਹੈ, ਆਦਮੀਆਂ ਨੂੰ ਖਾਣ ਵਾਲਿਆਂ ਦਾ ਰਾਜ ਹੈ। ਲੱਖਾਂ ਹਜ਼ਾਰਾਂ ਬੰਦੇ ਰੋਜ਼ ਮਾਰੇ ਜਾ ਰਹੇ ਨੇ ਤੇ ਤੁਹਾਡਾ ਧਰਮ ਜਿਹੜਾ ਜ਼ੋਰ ਨਾਲ ਮਿਟਾਇਆ ਜਾ ਰਿਹਾ, ਇੱਕ ਪਾਸੇ ਤੁਸੀਂ ਪਾਟੇ ਬੈਠੇ ਹੋ ਸਾਰੇ, ਤੁਸੀਂ ਕਹਿੰਦੇ ਹੋ ਅਸੀਂ ਬ੍ਰਾਹਮਣ ਹਾਂ, ਉਹ ਕਹਿੰਦੇ ਅਸੀਂ ਖੱਤਰੀ ਹਾਂ, ਅਸੀਂ ਵੈਸ਼ ਹਾਂ, ਅਸੀਂ ਸ਼ੂਦਰਾਂ ਦੇ ਵਿੱਚੋਂ ਉੱਚੇ ਸ਼ੂਦਰ ਹਾਂ, ਇਹ ਸ਼ੂਦਰ ਕਹਿੰਦੇ ਅਸੀਂ ਨੀਚੇ ਸ਼ੂਦਰ ਹਾਂ, ਕਹਿੰਦੇ ਕਿੰਨਾ ਕੁ ਤੁਸੀਂ ਗਲਤ ਕੰਮ ਕਰਿਆ, ਤੁਹਾਡੇ ਬਚਣ ਦਾ ਤਾਂ ਕੋਈ ਚਾਂਸ ਹੀ ਨਹੀਂ ਹੈ ਪਿਆਰਿਆ, ਇੰਨੀਆਂ ਛੋਟੀਆਂ ਗੱਲਾਂ ਚ ਪਏ ਹੋ ਤੇ ਕਲਯੁਗ ਦੇ ਵਿੱਚ ਇਹ ਚੀਜ਼ਾਂ ਨਹੀਂ ਰਹੀਆਂ, ਪਹਿਲੀਆਂ ਚੀਜ਼ਾਂ ਸੀਗੀਆਂ। ਜੋ ਜੋਕਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਦਾਨਾ, ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਕਰਮ ਹੈ ਕੀਰਤ ਹਰਨਾਮਾ। ਹੁਣ ਤਾਂ ਨਾਮ ਦਾ ਯੁੱਗ ਆ ਗਿਆ, ਯੁਗ ਯੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਵੇਦਾਂ ਨੂੰ ਸੋਧ ਕੇ ਦੇਖ ਲਓ। ਕਹਿੰਦੇ ਇੱਥੇ ਤਾਂ ਪੂਰਾ ਥਾਟ ਬਣਾਇਆ, ਪੂਰਾ ਵੇਖੋ ਏਕ ਸਮਾਨਾ ਇਸ ਪ੍ਰਪੰਚ ਮੈਂ, ਸੱਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨ। ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੇ ਹਰਨਾਮ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਉਸ ਨੂੰ ਪੰਡਿਤਾਂ ਦੀ ਜਮਾਤ ਸਾਹਮਣੇ ਖੜੀ ਹੈ, ਪ੍ਰਸ਼ਾਦਾ ਨਹੀਂ ਛਕ ਰਹੇ। ਮਹਾਰਾਜ ਤੁਸੀਂ ਚਾਰ ਯੁੱਗਾਂ ਦੀ ਮਰਿਆਦਾ ਬਦਲ ਦਿੱਤੀ, ਤੇ ਤੁਸੀਂ ਅਸੀਂ ਹੁਣ ਬ੍ਰਾਹਮਣ ਲੋਕ ਕਿੱਥੇ ਜਾਵਾਂਗੇ, ਅਸੀਂ ਕੋਈ ਖੇਤੀਆਂ ਥੋੜ੍ਹੋ ਕਰਦੇ ਹਾਂ, ਅਸੀਂ ਤਾਂ ਇਹ ਸਾਡਾ ਗੁਜ਼ਾਰਾ ਹੀ ਸੀ। ਮਹਾਰਾਜ ਕਹਿੰਦੇ ਤੁਹਾਡਾ ਗੁਜ਼ਾਰਾ ਨਹੀਂ, ਅਸੀਂ ਬੰਦ ਹੋਣ ਦਿੰਦੇ। ਅਸੀਂ ਗੁਰਸਿੱਖਾਂ ਨੂੰ ਵੀ ਕਹਿ ਦਾਂਗੇ ਗੁਜ਼ਾਰਾ ਤੁਹਾਡਾ ਨਹੀਂ ਬੰਦ ਹੋਏਗਾ, ਪਰ ਇੱਕ ਕੰਮ ਕਰੋ, ਉਹ ਤੁਹਾਨੂੰ ਅਸੀਂ ਦੱਸ ਦਾਂਗੇ। ਜਿਹੜਾ ਕੰਮ ਕਰਨਾ ਹੈ ਤੁਹਾਨੂੰ ਬੈਠਿਆਂ ਨੂੰ ਖਾਣ ਪੀਣ ਨੂੰ ਦੇਵਾਂਗੇ, ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ, ਕਹਿੰਦੇ ਇਹ ਤਾਂ ਦਰਗਾਹ ਤੋਂ ਲਿਖਿਆ ਹੋਇਆ ਲੇਖ ਐਸਾ ਹੈਗਾ, ਕਲਯੁਗ ਚ ਹੁਣ ਤੁਹਾਡੀ ਮਾਨਤਾ ਨਹੀਂ ਰਹਿਣੀ। ਬਾਕੀ ਜੇ ਮੈਨੂੰ ਕਹਿੰਦੇ ਹੋ ਤਾਂ ਮੈਂ ਤਾਂ ਭੁੱਲੇ ਗਿਆ ਸੀ, ਮੇਰੇ ਯਾਦ ਹੀ ਨਹੀਂ ਰਹੇ ਬ੍ਰਾਹਮਣ। ਯਾਦ ਕਿਉਂ ਨਾ ਰਹੇ? ਕਿਉਂਕਿ ਉਹਦੀ ਉਹਨਾਂ ਨੂੰ ਇੰਪੋਰਟੈਂਸ ਨਹੀਂ ਸੀ ਦੇਣੀ, ਕੋਈ ਮਹੱਤਤਾ ਨਹੀਂ ਗੁਰੂ ਘਰ ਚ ਦੇਣੀ। ਜੇ ਦੇਣੀ ਹੁੰਦੀ ਤਾਂ ਯਾਦ ਵੀ ਰਹਿ ਜਾਂਦੇ, ਭੁੱਲਦਾ ਕੌਣ ਹੁੰਦਾ ਆਦਮੀ, ਆਪੇ ਹੀ ਦੇਖ ਲਓ ਭੁਲਾਇਆ ਕਿਹਨੂੰ ਜਾਂਦਾ। ਮਹਾਰਾਜ ਕਹਿੰਦੇ ਸਾਡੇ ਯਾਦ ਨਹੀਂ ਰਹੇ, ਜੋ ਕੁਛ ਲੇਖ ਲਿਖੇ ਉਹ ਵਿਧਨਾ ਸੋਈ ਪਾਇਤ ਮਿਸਰ ਜੂ ਸ਼ੋਕ ਨਿਵਾਰੋ। ਕਹਿੰਦੇ ਜੋ ਵਾਹਿਗੁਰੂ ਨੇ ਲਿਖਿਆ ਹੋਇਆ ਮੱਥੇ 'ਚ ਉਹ ਤਾਂ ਮਿਲੇ ਜਾਣਾ ਹੈ, ਤੇ ਲੇਖ ਲਿਖ ਦਿੱਤੇ ਇਸੇ ਤਰ੍ਹਾਂ ਤੁਹਾਡੇ ਪਰਮੇਸ਼ਰ ਨੇ। ਕਹਿੰਦੇ ਸ਼ੋਕ ਦੂਰ ਕਰੋ, ਮੇਰੋ ਕਛੂ ਅਪਰਾਧ ਨਹੀਂ, ਗਏ ਯਾਦ ਤੇ ਭੁੱਲ ਨਾ ਕਿੰਨਾ ਕੋਪ ਚਿਤਾਰੋ। ਐਵੇਂ ਨਾ ਗੁੱਸੇ ਹੋਵੋ, ਸ਼ਰਾਬ ਦੇਣ ਦੀ ਗੱਲ ਨਾ ਕਰੋ। ਬਾਗੋ ਨਿਹਾਲੀ ਪਠਾਇਦ ਹੋ ਆਜ, ਕਹਿੰਦੇ ਜਿਹੜੀਆਂ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇ ਦਕਸ਼ਣਾ ਦੇਣੀ ਹੈ, ਤੁਸੀਂ ਹੁਣ ਪੰਗਤ ਲਾ ਕੇ ਬਹਿ ਜਾਓ, ਅਸੀਂ ਦਕਸ਼ਣਾ ਪੂਰੀ ਦੇਵਾਂਗੇ, ਘਟਾਉਂਦੇ ਨਹੀਂ ਹਾਂ। ਭਲੇ ਤੁਮ ਕੋ ਨੇਚੈ ਜੀ ਧਾਰ, ਬਾਕੀ ਤੁਸੀਂ ਗਲਤ ਫਲਤ ਗੱਲਾਂ ਨਾ ਕਰੋ। ਅਜੇ ਵੀ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਛਤਰੀ ਸਵੈ ਕ੍ਰਿਤ ਵਿਪਰਨ ਕੋ ਇਨਹੂੰ ਪੈ ਕਟਾਸ਼ ਕਿਰਪਾ ਕਹਿੰਦੇ ਹਰ। ਕਹਿੰਦੇ ਪੰਡਿਤ ਜੀ ਦੇਖੋ ਕਿਵੇਂ ਤੁਸੀਂ ਲਾਲ ਅੱਖਾਂ ਕਰੀਆਂ ਸਾਰਿਆਂ ਨੇ, ਇਹ ਤਾਂ ਸਾਰੇ ਤੁਹਾਡੀ ਕਿਰਪਾ ਨਾਲ ਇਹ ਚੱਲਦੇ ਆ, ਤੁਸੀਂ ਇਹਨਾਂ ਤੇ ਕਹਿੰਦੇ ਮਿਹਰ ਦੀ ਨਿਗਾਹ ਰੱਖੋ। ਪੰਡਿਤਾਂ ਨੇ ਅਸਲੀਅਤ ਨੂੰ ਨਾ ਸਮਝਿਆ, ਜਾਤ ਬਿਮਾਨ ਨੇ ਅਕਲ ਮਾਰ ਦਿੱਤੀ। ਉਸ ਵੇਲੇ ਸਿੱਖਾਂ ਨੂੰ ਬੁਰੇ ਬੁਰੇ ਬਚਨ ਕਹਿਣ ਲੱਗੇ, ਕਹਿਣ ਲੱਗੇ ਮਹਾਰਾਜ ਤੁਹਾਡਾ ਵੀ ਕਸੂਰ ਨਹੀਂ, ਕਲਯੁਗ ਆ ਗਿਆ। ਕਲਯੁਗ ਦੇ ਲੱਛਣ ਇਹ ਸੀਗੇ ਵੀ ਇਹ ਜਿਹੜੇ ਅਛੂਤ ਲੋਕ ਨੇ, ਸ਼ੂਦਰ ਲੋਕ ਨੇ, ਇਹਨਾਂ ਨੇ ਉਸ ਵੇਲੇ ਮਰਿਆਦਾ ਤੋੜਨੀ ਹੈ, ਸਾਰੀਆਂ ਮਰਿਆਦਾ ਤੋੜ ਦੇਣੀਆਂ। ਇਹ ਤੁਹਾਡੇ ਸਿੱਖ ਕੀ ਕਰ ਲੈਣਗੇ ਸਾਡੇ ਬ੍ਰਾਹਮਣਾਂ ਤੋਂ ਬਗੈਰ, ਇਹਨਾਂ ਨੂੰ ਪਤਾ ਕੁਛ ਨਹੀਂ। ਇਹਨਾਂ ਨੂੰ ਤਾਂ ਅਸੀਂ ਲੋਕ ਇਹ ਦੱਸਦੇ ਹਾਂ ਤਾਂ ਤੁਹਾਡੇ ਕੋਲ ਆਉਂਦੇ ਹਾਂ, ਜੇ ਅਸੀਂ ਉਲਟ ਪ੍ਰਚਾਰ ਸ਼ੁਰੂ ਕਰ ਦਿੱਤਾ ਸਿੱਖ ਕੋਈ ਨਹੀਂ ਤੁਹਾਡੇ ਕੋਲ ਆਉਣਾ। ਇਹ ਹੈ ਕੀ ਸਮਝਦੇ ਹੋ ਤੁਸੀਂ? ਇਹਨਾਂ ਨੂੰ ਬਰਾਬਰੀ ਕਰਦੇ ਨੇ ਮਹਾਰਾਜ। ਮਹਾਰਾਜ ਕਹਿੰਦੇ ਬ੍ਰਾਹਮਣ ਦੇਵਤਾ ਇੰਨਾ ਮੰਦਾ ਬੋਲਣਾ, ਮੇਰੇ ਸਿੱਖਾਂ ਨੂੰ ਬੋਲੋ ਇਸ ਤਰ੍ਹਾਂ ਬੋਲੋ,
ਮੰਦੇ ਬੋਲੀ ਨਾ ਬੋਲ ਇਹਨਾਂ ਸਿੱਖਾਂ ਨੂੰ, ਮੈਂ ਮਾਤੂ ਨਾ ਜਾਣੇ ਇਹਨਾਂ ਨੇ ਬੋਲ ਨਾ ਬੋਲੀ ਇਹਨਾਂ ਸਿੱਖਾਂ ਨੂੰ। Thank you. ਜਿਤੇ ਇਨਹੀਂ ਕੇ ਪ੍ਰਸਾਦ ਕੇ ਪ੍ਰਸਾਦ ਸੁਦਾਨ ਕਰੇ ਅਗੋਗ ਕਰੇ ਇਨਹੀਂ ਕੇ ਕਿਰਪਾ ਤਾਂ ਪਰੇ।
ਕਹਿਣ ਲੱਗੇ ਬ੍ਰਾਹਮਣ ਦੇਵਤੇ ਹੋ, ਆ ਜਿੰਨੇ ਯੁੱਧ ਜਿੱਤੇ ਨੇ ਅਸੀਂ, ਪੰਗਾਣੀ ਦਾ ਯੁੱਧ, ਕਿੰਨੀ ਵਾਰੀ ਪਹਾੜੀਆਂ ਨਾਲ ਤੁਹਾਡੇ ਭਾਈਚਾਰੇ ਨਾਲ ਯੁੱਧ ਹੋਇਆ ਸਾਡਾ, ਕਿੰਨੀ ਵਾਰੀ ਦਿੱਲੀ ਤੋਂ ਮੁਗਲ ਫੌਜਾਂ ਚੜ ਚੜ ਕੇ ਆਈਆਂ, ਇਹ ਤੁਸੀਂ ਜਿਤਾਏ ਸੀਗੇ? ਬ੍ਰਾਹਮਣ ਆਏ ਸੀ ਲੜਨ ਵਾਸਤੇ, ਕਹਿੰਦੇ ਆਹੀ ਜਿਹਨਾਂ ਨੂੰ ਤੁਸੀਂ ਮੰਦੀਆਂ ਜਾਤਾਂ ਕਹਿੰਦੇ ਹੋ ਨਾ, ਘਟੀਆ ਜਾਤਾਂ, ਘਟੀਆ ਬੰਦੇ ਕਹਿੰਦੇ ਹੋ, ਕਹਿੰਦੇ ਇਹਨਾਂ ਦੇ ਪ੍ਰਸਾਦ, ਇਹਨਾਂ ਦੀ ਕਿਰਪਾ ਕਰਕੇ ਯੁੱਧ ਜਿੱਤੇ, ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਆ ਜਿੰਨਾ ਤੁਹਾਨੂੰ ਦਾਨ ਅਸੀਂ ਕਰਦੇ ਹਾਂ, ਮੋਹਰਾਂ ਦਿੰਦੇ ਹਾਂ ਤੁਹਾਨੂੰ, ਸੋਨੇ ਦੀਆਂ ਸ਼ਰਫੀਆਂ ਦਿੰਦੇ ਹਾਂ, ਚੀਜ਼ਾਂ ਦਿੰਦੇ ਹਾਂ, ਇਹ ਕਿੱਥੋਂ ਆਉਂਦੀਆਂ? ਇਹ ਗਰੀਬ ਜਿਨ੍ਹਾਂ ਨੂੰ ਗਾਲਾਂ ਕੱਢਦੇ ਹੋ ਇਹੀ ਲੈ ਕੇ ਆਉਂਦੇ। ਅੱਗ ਓਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਕਿਰਪਾ ਫੁਨ ਧਾਮ ਪਰੇ। ਕਹਿੰਦੇ ਪਾਪਾਂ ਦਾ ਵੀ ਨਾਸ਼ ਇਹਨਾਂ ਦੇ ਕਰਕੇ, ਵਿਘਨਾਂ ਦਾ ਨਾਸ਼ ਹੁੰਦਾ ਹੈ, ਇਹਨਾਂ ਦੀ ਕਿਰਪਾ ਨਾਲ ਇਹ ਧਾਮ ਭਰੇ ਪਏ ਨੇ ਦੌਲਤ ਨਾਲ। ਇਨਹੀ ਕਹਿ ਪ੍ਰਸਾਦ ਸੋ ਵਿਦਿਆ ਲਈ, ਅਸੀਂ ਜਿੰਨੀ ਵਿਦਿਆ ਲਈ, ਜਿੰਨੇ ਕਵੀ ਰੱਖੇ ਨੇ, 102 ਲਿਖਾਰੀ ਲਿਖਦਾ ਰਹਿੰਦਾ ਹਰ ਵਕਤ, ਉਹ ਹੈ ਗਰੀਬਾਂ ਦੀ ਉਹ ਕਿਰਪਾ ਹੈ। ਇਨਹੀ ਕੀ ਕਿਰਪਾ ਸਭ ਸ਼ਤਰੂ ਮਰੇ, ਇਹਨਾਂ ਦੀ ਕਿਰਪਾ ਨਾਲ ਦੁਸ਼ਮਣ ਦਾ ਖਾਤਮਾ ਹੋਇਆ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਕਹਿੰਦੇ ਮੇਰੇ ਵਰਗਾ ਗਰੀਬ ਕਰੋੜ ਪਿਆ, ਮੈਂ ਤਾਂ ਇਹਨਾਂ ਦੀ ਕਿਰਪਾ ਨਾਲ ਇਹ ਸਜਿਆ ਹੋਇਆ, ਤੇ ਤੁਸੀਂ ਕਹਿੰਦੇ ਹੋ ਬਈ ਇਹਨਾਂ ਨੂੰ ਤਰਸਕਾਰ ਕਰੀਏ ਨਾ। ਪੰਡਿਤ ਜੀ ਹੁਣ ਸਮਾਂ ਬਦਲ ਗਿਆ, ਹੁਣ ਦਾਨ ਤੁਹਾਨੂੰ ਦਿੱਤਾ ਹੋਇਆ ਨੀ ਫਲਣਾ ਕਲਯੁਗ ਚ, ਹੁਣ ਤਾਂ ਜਿਹੜੀ ਸੇਵਾ ਕੀਤੀ ਹੋਈ, ਦਾਨ ਦਿੱਤਾ ਹੋਇਆ ਗੁਰਸਿੱਖਾਂ ਨੂੰ, ਇਹੀ ਫਲੇਗਾ, ਇਹੀ ਮੈਨੂੰ ਚੰਗਾ ਲੱਗਦਾ।
ਮੇਰੇ ਮਨ ਨੂੰ ਸੇਵਾ ਕੀਤੀ ਗੁਰ ਸਿੱਖਾਂ ਦੀ, ਪਾਉਂਦੀ ਮੇਰੇ ਮਨ ਨੂੰ ਸੇਵਾ ਕੀਤੀ ਗੁਰ ਸਿੱਖਾਂ ਕਰ ਦਾਨ ਦੇਵੀ ਨੀ ਤੁਪਲੋ ਅਨਿਕ ਦਾਨ ਨਾਗ ਆਗੇ ਫਲੇ ਇਨਹੀ ਕੋ ਦਿਓ ਜਗ ਮੈਂ ਜਸ ਔਰ ਧਰਤੀ ਕੋ ਮੋਗਰੇ ਮੈਂ ਮਨ ਤੇ ਤਨ ਤੇ ਸਭ ਰਵਦਨ ਹੈ ਸਭ ਹੀ
ਮਹਾਰਾਜ ਕਹਿੰਦੇ ਤੂੰ ਤਾਂ ਮੰਦੇ ਵਚਨ ਕਹਿ ਰਿਹਾ ਸੀ ਕਿਵੇਂ ਸੁਣ ਲਈਏ ਅਸੀਂ ਨੀ ਇਹਨਾਂ ਦੇ ਬਾਰੇ ਸੁਣ ਸਕਦੇ ਬ੍ਰਾਹਮਣ ਜੀ ਸੇਵ ਕਰੀ ਨਹੀਂ ਕਿ ਭਲੀ ਲੈ ਸੁਣ ਲੈ ਹੁਣ ਅਸੀਂ ਗੱਲ ਅਸਲੀ ਦੱਸ ਦਿੰਦੇ ਹਾਂ ਤੈਨੂੰ ਹੁਣ ਸਾਡੇ ਸਿੱਖਾਂ ਨੇ ਬ੍ਰਾਹਮਣਾਂ ਦੀ ਸੇਵਾ ਨਹੀਂ ਕਰਨੀ ਹੁਣ ਸਾਡੇ ਸਿੱਖਾਂ ਨੇ ਸਿੰਘਾਂ ਦੀ ਉਹ ਸੇਵਾ ਕਰਨੀ ਹੈ ਸੇਵ ਕਰੀ ਇਹ ਨਹੀਂ ਕਿ ਭਲੀ ਔਰ ਕੀ ਸੇਵ ਸੁਹਾਤ ਨਾ ਜੀ ਕੋ ਮੇਰੇ ਜੀ ਨੂੰ ਨਹੀਂ ਚੰਗੀ ਲੱਗਦੀ ਹੋਰ ਦੀ ਸੇਵਾ ਦਾਨ ਦਿਓ ਇਹ ਨਹੀਂ ਕੋ ਭਲੋ ਜਿਹੜਾ ਦਾਨ ਵੀ ਦਿੱਤਾ ਹੋਇਆ ਇਹਨਾਂ ਨੂੰ ਉਹੀ ਭਲਾ ਲੰਗਰਾਂ ਵਾਸਤੇ ਬਿਲਡਿੰਗਾਂ ਵਾਸਤੇ ਬਸਤਰਾਂ ਵਾਸਤੇ ਜੋ ਦਾਨ ਦਿੰਦੇ ਹੋ ਕਹਿੰਦੇ ਇਹੀ ਫਲਨਾ ਆਰ ਆਨ ਕੋ ਦਾਨ ਨਾ ਲਾਗਤ ਨੀ ਕੋ ਆਗੇ ਫਲਾ ਇਹ ਨਹੀਂ ਕੋ ਦਿਓ ਬ੍ਰਾਹਮਣਾਂ ਨੂੰ ਕਿਉਂ ਨਹੀਂ ਫਲਦਾ ਇਸ ਤੰਬਾਕੂ ਪੀਣ ਲੱਗੇ ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦੇ ਦੇਵੇ ਉਹਨੂੰ ਸੂਰ ਦੀ ਜੋਨੀ ਚ ਜਾਣਾ ਪੈਂਦਾ ਸੂਰ ਬਣਨਾ ਪੈਂਦਾ ਜਿਹੜਾ ਬ੍ਰਾਹਮਣ ਤੰਬਾਕੂ ਪੀਵੇ ਉਹ ਸੱਤ ਜਨਮ ਸੂਰ ਬਣਦਾ ਹੁਣ ਦਾਨ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਬੰਦ ਕਰਤਾ ਕਹਿੰਦੇ ਜੇ ਦਾਨ ਲੈਣਾ ਗੁਰਸਿੱਖੀ ਚ ਆ ਜਾਓ ਆਗੈ ਫਲਾ ਇਨ ਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਹੀ ਕੋ ਸਿੱਖੀ ਚ ਆ ਜਾਓ ਦਾਨ ਮਿਲੇਗਾ ਸਭ ਕੁਛ ਹੋਏਗਾ ਆਦਰ ਵੀ ਹੋਏਗਾ ਸਤਿਕਾਰ ਵੀ ਹੋਏਗਾ ਮੋਗ ਰਹਿ ਮੈਂ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨ ਹੀ ਕੋ ਮੇਰੇ ਘਰ ਵਿਚ ਮੇਰਾ ਤਾਂ ਜਿਹੜਾ ਸੀਸ ਹੈ ਨਾ ਇਹ ਵੀ ਸਿੱਖਾਂ ਵਾਸਤੇ ਮੇਰਾ ਤਨ ਵੀ ਸਿੱਖਾਂ ਵਾਸਤੇ ਮੇਰਾ ਤਨ ਮੇਰਾ ਪਰਿਵਾਰ ਮੈਂ ਤਾਂ ਸਾਰਾ ਹੀ ਇਹਨਾਂ ਨੂੰ ਸੌਂਪਦਾ ਜਦੋਂ ਇੰਨੀ ਸਪਸ਼ਟ ਗੱਲ ਸੁਣੀ ਉਸ ਵੇਲੇ ਬਾਹਮਣਾਂ ਦੇ ਅੱਖਾਂ ਚੋਂ ਨੇਤਰਾਂ ਚੋਂ ਜਲ ਆ ਗਿਆ ਰੋਣ ਲੱਗ ਗਏ ਕ੍ਰੋਧ ਚ ਆ ਗਏ ਬਹੁਤ ਜ਼ਿਆਦਾ ਜਿਵੇਂ ਸ਼ਰਾਪ ਦੇਣਾ ਹੁੰਦਾ ਮਹਾਰਾਜ ਕਹਿੰਦੇ ਹੁਣ ਤੁਹਾਡਾ ਸ਼ਰਾਪ ਜੇ ਲੱਗਣਾ ਹੋਵੇ ਰੰਗਦੇਵ ਨੂੰ ਲੱਗ ਜੇ ਹੁਣ ਨੀ ਸ਼ਰਾਪ ਲੱਗਦਾ ਤੁਹਾਡਾ ਚੱਟ ਪਟਾਏ ਚਿੱਤ ਮੈਂ ਜਰਿਓ ਤਿਰਨ ਜਿਉ ਕ੍ਰੋਧਤ ਹੋਏ ਜਿਵੇਂ ਘਾਹ ਜਲਦਾ ਐਂ ਕ੍ਰੋਧ ਨਾਲ ਜਲ ਰਹੇ ਸੀ ਖੋਜ ਰੋਜ ਕੇ ਹੇਤ ਲੱਗ ਦਿਓ ਮਿਸਰ ਜੂ ਰੋਏ ਅਖੀਰ ਇੰਨਾ ਰੋਸ ਆਇਆ ਕੇਸ਼ੋਦਾਰ ਜਿਹੜਾ ਜਥੇਦਾਰ ਸੀ ਰੋਣੇ ਲੱਗ ਗਿਆ ਮਹਾਰਾਜ ਕਹਿੰਦੇ ਰੋਣਾ ਕਿਉਂ ਹੈ ਬਕਤ ਦੀ ਆਵਾਜ਼ ਪਛਾਣ ਛੱਡ ਦੋ ਇਹ ਗੱਲਾਂ ਇਹ ਹੁਣ ਨਹੀਂ ਚੱਲਦੀ ਹੁਣ ਵੀ ਤਾਂ ਆ ਕੇ ਛੱਡੀਆਂ ਕਿੰਨੇ ਸੌ ਸਾਲ ਬਾਅਦ 300 ਸਾਲ ਬਾਅਦ ਹੁਣ ਗੁਜ਼ਾਰਾ ਹੀ ਨਹੀਂ ਚੱਲਦਾ ਉਹਨਾਂ ਤੇ ਬਿਨਾਂ ਹੀ ਹੁਣ ਉਹਨਾਂ ਦੇ ਹੀ ਮਨਾਉਂਦੇ ਨੇ ਵੀ ਸਾਲ ਮਨਾਓ ਜੀ ਇਹਨਾਂ ਨੂੰ ਇਹ ਨੌਕਰੀਆਂ ਦਿਓ ਜੀ ਇਹਨਾਂ ਨੂੰ ਆਹ ਕਰੋ ਪਹਿਲਾਂ ਕਿਉਂ ਨਾ ਜਦ ਗੁਰੂ ਸਾਹਿਬ ਕਹਿੰਦੇ ਸੀ ਜਦ ਕਿਉਂ ਨਾ ਮੰਨਿਆ ਕਿੰਨਿਆਂ ਦੇਰ ਲੱਗਿਆ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਬੜਾ ਪਾਰਾ ਯੱਗ ਕਰਿਆ ਦੋ ਦਿਨ ਲੰਘ ਗਏ ਉਸੇ ਬਾਅਦ ਸੰਗਤਾਂ ਆ ਗਈਆਂ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਸੀ ਮਹਾਰਾਜ ਨੇ ਬਹੁਤ ਵੱਡਾ ਦੀਵਾਨ ਸਜਾਇਆ ਦੂਰ ਤੱਕ ਦਰੀਆਂ ਵਗੈਰਾ ਬੈਠਣ ਵਾਸਤੇ ਵਿਛਾਈਆਂ ਸ਼ਾਮਿਆਨੇ ਲੱਗ ਗਏ ਤੇ ਇਤਿਹਾਸਕਾਰ ਲਿਖਦੇ ਆ ਵੀ ਉਹ ਇਕੱਠ ਜਿਹੜਾ ਸੀ 80,000 ਬੰਦੇ ਦਾ ਸੀ ਉਦੋਂ 80,000 ਬਹੁਤ ਹੁੰਦਾ ਇੱਕ ਫਰਲਾਂਗ ਦੇ ਵਿੱਚ ਬਹਿੰਦਾ ਹੁੰਦਾ 1,00,000 ਬੰਦਾ ਇੱਕ ਫਰਲਾਂਗ ਚੌੜਾ ਇੱਕ ਫਰਲਾਂਗ ਲੰਮਾ 1,00,000 ਬਹਿੰਦਾ ਕਿੰਨਾ ਸਿੰਘ ਕਿੰਨੇ ਸਿੱਖ ਉਸ ਦਿਨ ਆਏ ਹੋਏ ਸੀ। ਉਸ ਦਿਨ ਮਹਾਰਾਜ ਨੇ ਵਿਚਾਰ ਕਰੀ ਬਈ ਅਕਾਲ ਪੁਰਖ ਨੇ ਮੈਨੂੰ ਕਿਹਾ ਸੀ ਬਈ ਉੱਥੇ ਜਾ ਕੇ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚਾਰ ਕਰ ਵੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਵੀ ਮੈਂ ਤਾਂ ਕਬੁੱਧੀ ਦੂਰ ਕਰਨੀ ਸੀ ਆ ਕੇ, ਹੁਣ ਸਮਾਂ ਆ ਗਿਆ ਕਬੁੱਧੀ ਦੂਰ ਕਰਨ ਨੂੰ, ਪਰ ਕੰਮ ਬੜਾ ਔਖਾ ਹੈ ਕਿਉਂਕਿ ਮਰਿਆ ਹੋਇਆ ਚ ਜਾਨ ਪਾਉਣੀ। ਤੇ ਮਹਾਰਾਜ ਕਹਿਣ ਲੱਗੇ ਫਿਰ ਅਸੀਂ ਉੱਠ ਕੇ ਅਰਦਾਸ ਕਰੀ, ਠੰਡ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾਏ ਤਬ ਜਗ ਤਮੋ ਜਬ ਤੁਮ ਕਰੋ ਸਵਾਏ। ਹੇ ਵਾਹਿਗੁਰੂ, ਜੇ ਤੁਸੀਂ ਸਹਾਇਤਾ ਕਰੋ ਤਾਂ ਇਹ ਔਖਾ ਕੰਮ ਸਿਰੇ ਚੜੇਗਾ, ਨਹੀਂ ਚੜਨਾ। ਸੋ ਅੱਜ ਗੁਰੂ ਮਹਾਰਾਜ ਨੇ ਵਿਚਾਰ ਕੇ ਬਹੁਤ ਸਭ ਪਾਸੇ ਵਿਚਾਰੇ ਵੀ ਜੇ ਸੰਤਾਂ ਨੂੰ ਅਸੀਂ ਸ਼ਸਤਰਧਾਰੀ ਬਣਾਤਾ, ਜੇ ਸ਼ਸਤਰਧਾਰੀ ਦੇ ਅੰਦਰ ਸੰਤ ਗੁਣਾ ਨਾ ਰਿਹਾ ਇਹ ਵੀ ਰਾਕਸ਼ਸ ਬਣ ਜੂ, ਬੜਾ ਭਾਰੀ ਖਤਰਾ ਹੈ। ਸ਼ਸਤਰਧਾਰੀ ਤੇ ਸ਼ਕਤੀ ਸੰਤ ਕੋਲ ਆ ਜਾਏ, ਸੰਤ ਵਿੱਚੋਂ ਸੰਤ ਗੁਣਾ ਨਿਕਲ ਜਾਵੇ, ਉਹੀ ਉਹ ਬਣ ਜਾਂਦਾ। ਮਨੁਸਮ੍ਰਿਤੀ ਚ ਲਿਖਿਆ ਹੋਇਆ ਕਿ ਜੇ ਦੇਵਤਾ ਵੀ ਲਿਆ ਕੇ ਤਖ਼ਤ ਬਿਠਾ ਦਿਓ ਉਹ ਵੀ ਰਾਕਸ਼ਸ ਬਣ ਜਾਂਦਾ, ਕੋਈ ਬੈਠਾ ਦਿਓ ਤੁਸੀਂ ਦੇਖਦੇ ਹੀ ਹੋ। ਰਾਜਸੀ ਸ਼ਕਤੀ ਕਿਸੇ ਬੰਦੇ ਕੋਲ ਆ ਜਾਏ ਉਹ ਰਾਜਸੀ ਸ਼ਕਤੀ ਪੋਲਿਊਟ ਕਰ ਦਿੰਦੀ ਹੈ, ਚਾਹੇ ਕੋਈ ਬੰਦਾ ਹੋਵੇ ਕਿਸੇ ਧਰਮ ਦਾ ਹੋਵੇ, ਉਹ ਹੋਰ ਤਰ੍ਹਾਂ ਦਾ ਉਹਦਾ ਮਨ ਹੁੰਦਾ। ਮਹਾਰਾਜ ਇਹਨੂੰ ਨਸ਼ਾ ਕਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗੇ ਠੱਗ ਹੁੰਦੇ ਨੇ, ਬੰਦੇ ਦੇ ਮਨ ਨੂੰ ਇਹ ਠੱਗ ਲਿਆ ਕਰਦੇ ਨੇ। ਬੰਦੇ ਨੂੰ ਪਤਾ ਨਹੀਂ ਰਹਿੰਦਾ ਵੀ ਮੈਂ ਸਹੀ ਕੀ ਕਰਨਾ ਗਲਤ ਕੀ ਕਰਨਾ। ਸੋ ਇਹ ਇੱਕ ਬੜਾ ਭਾਰਾ ਖਤਰਾ ਸੀ ਵੀ ਸੰਤਾਂ ਦੇ ਹੱਥ ਚ ਜੇ ਸ਼ਸਤਰ ਬਣਾ ਤੇ ਇਹ ਕਿਤੇ ਸਿਪਾਹੀ ਉਹ ਨਾ ਰਹਿ ਜਾਣ, ਸੰਤ ਬੁਲਾਂ ਵਿੱਚੋਂ ਹੀ ਨਾ ਨਿਕਲ ਜਾਵੇ। ਬੜਾ ਵਿਚਾਰ ਕਰਿਆ, ਫਿਰ ਇਹ ਹੋਇਆ ਵੀ ਜਿਹੜੇ ਸਾਰਿਆਂ ਤੋਂ ਸੁਪਰੀਮ ਬੰਦੇ ਨੇ, ਕੁਛ ਰਹਿਤਾਂ ਬਹਿਤਾਂ ਐਸੀਆਂ ਬਣਾਈਆਂ ਜਾਣ, ਕੁਛ ਜੀਵਨ ਐਸਾ ਬਣਾਇਆ ਜਾਵੇ ਵੀ ਸੰਤ ਬੁਣਾ ਇਹਨਾਂ ਚੋਂ ਨਿਕਲੇ ਨਾ, ਸਾਧੂ ਰਹਿਣ, ਵੀਤਰਾਗ ਅਵਸਥਾ ਦੇ ਰਹਿਣ, ਅਕਾਲ ਪੁਰਖ ਦੇ ਉਪਾਸ਼ਕ ਰਹਿਣ, ਭਗਤੀ ਤੇ ਪ੍ਰੇਮਾ ਭਗਤੀ ਚ ਰੰਗੇ ਹੋਏ ਰਹਿਣ, ਨਾਮ ਦੇ ਰਸੀਆ ਰਹਿਣ, ਪੂਰਨ ਗਿਆਨਵਾਨ ਹੋਣ, ਰਾਜੇ ਵੀ ਹੋਣ ਤੇ ਨਾਲ ਜੋਗੀ ਵੀ ਹੋਣ। ਸੋ ਰਾਜਾ ਜੋਗੀਆਂ ਦਾ ਰਾਜ ਵੇਲੇ ਰਾਜੇ ਤੇ ਵਾਹਿਗੁਰੂ ਦੇ ਨਾਲ ਜੁੜਨ ਵੇਲੇ ਜੋਗੀ, ਐਸਾ ਪੰਥ ਸਾਜਿਆ ਜਾਵੇ, ਉਹਦੇ ਵਾਸਤੇ ਅੱਜ ਆਪਨੇ ਤੰਬੂ ਲਵਾ ਲਿਆ ਤੇ ਦੀਵਾਨ ਲੱਗਿਆ ਹੋਇਆ, ਕੀਰਤਨ ਹੋ ਰਿਹਾ। ਗੁਰੂ ਮਹਾਰਾਜ ਆਏ, ਹਜ਼ਾਰਾਂ ਬੰਦੇ ਜਿੰਨੇ ਬੈਠੇ ਸੀ ਐ ਦਰਸ਼ਨ ਕਰ ਰਹੇ ਨੇ ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਦਾ ਦਰਸ਼ਨ ਕਰਦੀਆਂ। ਤੇ ਉਸ ਦੀਵਾਨ ਦੇ ਅੰਦਰ ਕੋਈ ਰਸਨਾ ਦੇ ਨਾਲ ਨਾਮ ਜਪ ਰਿਹਾ ਹੈ, ਕੋਈ ਸਵਾਸ ਦੇ ਨਾਲ ਨਾਮ ਜਪ ਰਿਹਾ, ਕੋਈ ਕੰਠ ਵਿੱਚ ਨਾਮ ਜਪ ਰਿਹਾ, ਕੋਈ ਹਿਰਦੇ ਚ ਜਪ ਰਿਹਾ, ਕੋਈ ਨਾਭੀ ਚ ਨਾਮ ਜਪ ਰਿਹਾ, ਕੋਈ ਆਗਿਆ ਚੱਕਰ ਚ ਨਾਮ ਜਪ ਰਿਹਾ। ਲੇਕਿਨ ਸਾਰਿਆਂ ਦਾ ਧਿਆਨ ਗੁਰੂ ਮਹਾਰਾਜ ਦੇ ਚਿਹਰੇ ਵੱਲ ਇਸ ਤਰ੍ਹਾਂ ਹੈ ਜਿਵੇਂ ਚਕੋਰ ਅੱਖ ਮਨੀ ਮਟਕਾਉਂਦੀ ਹੈ ਚੰਦਰਮਾ ਨੂੰ ਦੇਖਦੀ। ਸੋ ਰਸ ਵਿੱਚ ਬੈਠੇ ਅਚਾਨਕ ਗੁਰੂ ਮਹਾਰਾਜ ਖੜੇ ਹੋ ਜਾਂਦੇ, ਇਕਦਮ ਸ੍ਰੀ ਸਾਹਿਬ ਬਾਹਰ ਕੱਢ ਲੈਂਦੇ। ਉਸ ਵੇਲੇ ਆਵਾਜ਼ ਦਿੰਦੇ ਨੇ, ਕੁਛ ਥੋੜੇ ਵਚਨ ਕਰਦੇ ਹੈ ਕਿ ਗੁਰਸਿੱਖੋ, ਇਹ ਭਾਰਤ ਵਰਸ਼ ਗੁਲਾਮ ਹੋ ਗਿਆ, 5000 ਸਾਲ ਤੋਂ ਦੁੱਖ ਸਹਿ ਰਹੇ। ਇਹਦੀ ਜਿਹੜੀ ਇੱਜ਼ਤ ਸੀ ਪਾਂਡਵਾਂ ਦੇ ਰਾਜ ਵੇਲੇ, ਉਹ ਇੱਜ਼ਤ ਇਹਦੀ ਮਾਨ ਮਰਿਆਦਾ ਮਿੱਟੀ ਚ ਰਲ ਗਈ। ਗੁਲਾਮ ਹੋ ਗਿਆ, ਆਪਣੇ ਧਰਮ ਨੂੰ ਛੱਡ ਗਿਆ, ਬੋਲੀ ਛੱਡ ਗਿਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤਵਾਰੀ। ਜਾਤਾਂ ਅਸੀਂ ਫਾਰਸੀਓ ਬੋਲਣ ਲੱਗੇ ਸੀ, ਹੁਣ ਅੰਗਰੇਜ਼ ਵੀ ਚਲੇ ਗਏ, ਹੁਣ ਅੰਗਰੇਜ਼ੀ ਤੋਂ ਬਿਨਾਂ ਕੋਈ ਦੂਜੀ ਗੱਲ ਬੋਲਦਾ ਹੀ ਨਹੀਂ, ਕਹਿੰਦੇ ਉਹ ਚੰਗੇ ਲੱਗੇ ਨੇ। ਕਹਿੰਦੇ ਪੁਸ਼ਾਕ ਵੀ ਛੱਡ ਦਿੱਤੀ, ਨੀਲ ਵਸਤਰ ਦੇ ਕੱਪੜੇ ਪਹਿਰੇ, ਤੁਰਕ ਬਠਾਣੀ ਅਮਲ ਕੀਆ, ਨੀਲੇ ਕੱਪੜੇ ਪਾਉਣ ਲੱਗ ਕੇ, ਆਪਣੀ ਡਰੈਸ ਛੱਡ ਦਿੱਤੀ, ਆਪਣਾ ਸਭ ਬੋਲੀ ਛੱਡ ਦਿੱਤੀ, ਕਲਚਰ ਛੱਡ ਦਿੱਤੀ, ਤੇ ਜਾਤਾਂ ਪਾਤਾਂ ਚ ਵੰਡ ਕੇ ਕਿਉਂ ਮਾਰ ਖਾ ਰਹੇ ਹੋ, ਬੱਕਰੀਆਂ ਮੰਗਣ ਰੋਜ਼ ਕੱਟੇ ਜਾ ਰਹੇ ਹੋ, ਧਰਮ ਭ੍ਰਿਸ਼ਟ ਹੋ ਰਿਹਾ, ਡਰਦੇ ਮਾਰੇ ਆਪਣੇ ਧਰਮ ਨੂੰ ਛੱਡ ਰਹੇ ਨੇ, ਤੇ ਗੁਲਾਮੀ ਹੋ ਗਈ, ਬੀਬੀਆਂ ਦੀ ਬੇਪਤੀ ਦੇਖੀ ਨਹੀਂ ਜਾਂਦੀ, ਗਾਜਰਾਂ ਤੇ ਮੂਲੀਆਂ ਮੰਗਣ ਬੰਦੇ ਕੱਟੇ ਜਾਂਦੇ ਨੇ, ਕਿਸੇ ਦੇ ਦਿਲ ਚ ਦਰਦ ਵੀ ਨਹੀਂ ਰਿਹਾ ਇਹਨਾਂ ਦਾ ਵੀ ਬੰਦੇ ਮਾਰੇ ਜਾ ਰਹੇ ਨੇ। ਕੋਈ ਇੱਕ ਖੜ ਕੇ ਅਰਦਾਸ ਵੀ ਨਹੀਂ ਕਰਦਾ, ਮਰੇ ਪਏ ਦੇ ਕੋਲ ਦੀ ਲੰਘ ਜਾਂਦੇ। ਕਹਿੰਦੇ ਆਹ ਹਾਲਤ ਹੋ ਗਈ ਪਿਆਰਿਓ, ਇਹਨੂੰ ਦੂਰ ਕਰਨ ਵਾਸਤੇ ਸਾਨੂੰ ਮਰਜੀਵੜਿਆਂ ਦੀ ਲੋੜ ਹੈ। ਕੋਈ ਮਰਜੀਵੜਾ ਉੱਠੋ, ਦੇਹ ਦਿਆਸ ਜਿਸਨੇ ਤੋੜਿਆ ਹੋਵੇ, ਇਹ ਸਾਡੇ ਸ੍ਰੀ ਸਾਹਿਬ ਨੂੰ ਖੂਨ ਦੀ ਲੋੜ ਹੈ, ਇੱਕ ਸੀਸ ਦੀ ਲੋੜ ਹੈ ਆਪਣੀ ਬਲੀ ਦੇਵੇ। ਆਵਾਜ਼ ਅਚਾਨਕ ਹੋਣ ਕਰਕੇ ਜਿਨ੍ਹਾਂ ਦੀਆਂ ਸੁਰਤਾਂ ਨਾਮ ਦੇ ਵਿੱਚ ਲੱਗੀਆਂ ਹੋਈਆਂ ਸੀ, ਉਹਨਾਂ ਨੇ ਸਮਝਣ ਦਾ ਯਤਨ ਕਰਿਆ ਵੀ ਕੀ ਆਵਾਜ਼ ਆਈ ਹੈ। ਇੰਤਜ਼ਾਰ ਕਰਿਆ, ਪਹਿਲੇ ਜਿਹੜੀਆਂ ਪਹਿਲੀਆਂ ਲਾਈਨਾਂ ਵਾਲੇ ਸੀ ਆਵਾਜ਼ਾਂ ਸਮਝ ਗਈਆਂ ਤੇ ਡਰ ਗਏ ਵੀ ਆਹ ਕੀ ਗੁਰੂ ਸਾਹਿਬ ਕਰਨ ਲੱਗੇ, ਸੀਸ ਦੀ ਲੋੜ ਹੈ। ਉਸ ਵੇਲੇ ਦੁਬਾਰਾ ਆਵਾਜ਼ ਹੋਈ ਕਿ ਸ਼ਾਇਦ ਕਿਸੇ ਨੇ ਸੁਣੀ ਹੈ ਜਾਂ ਨਹੀਂ ਸੁਣੀ, ਉੱਠੋ ਕੋਈ ਸੂਰਮਾ ਤੇ ਆਪਣੇ ਸੀਸ ਦੀ ਬਲੀ ਦੇਵੋ। ਉਸੇ ਵੇਲੇ ਭਾਈ ਦਿਆਲ ਸਿੰਘ ਜੀ, ਜੋ ਪੂਰਨ ਬ੍ਰਹਮ ਗਿਆਨੀ ਸੀ, ਜਿਨ੍ਹਾਂ ਦਾ ਦੇਹ ਦਿਆਸ ਟੁੱਟਿਆ ਹੋਇਆ ਤੇ ਆਪਣੇ ਆਪ ਨੂੰ ਦੇਹ ਤੋਂ ਨਿਆਰਾ ਆਤਮਾ ਸਮਝਦੇ ਸੀ, ਜਿਨ੍ਹਾਂ ਨੂੰ ਇਹ ਗਿਆਨ ਸੀ ਨਾ ਕਿਸ ਜਨਮੇ ਨਾ ਕਿਸ ਮਰੇ, ਜੰਮਦਾ ਮਰਦਾ ਇੱਥੇ ਕੁਛ ਨਹੀਂ ਹੈ, ਕੇਵਲ ਦ੍ਰਿਸ਼ਟ ਤੇ ਅੰਦ੍ਰਿਸ਼ਟ ਦਾ ਫਰਕ ਹੈ। ਆਤਮਾ ਨਹੀਂ ਮਰਦੀ, ਤੱਤ ਨਹੀਂ ਮਰਦੇ, ਤੱਤਾਂ ਸਮਾ ਜਾਂਦੇ ਨੇ, ਆਤਮਾ ਹੈਗੀ ਹੋ। ਪਹਿਲਾਂ ਆਤਮਾ ਤੱਕ ਤਾਂ ਨਾ ਕੋਈ ਤਲਵਾਰ ਜਾਂਦੀ ਹੈ, ਨਾ ਕੋਈ ਅੱਗ ਜਾਂਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਸੂਰਜ ਉਹਨੂੰ ਸੁਕਾ ਸਕਦਾ, ਉਹ ਤਾਂ ਸਦਾ ਅਮਰ ਰਹਿੰਦੀ ਹੈ। ਮਰਨ ਹਾਰੇ ਜੀਰਾ ਨਹੀਂ, ਜਿਨ੍ਹਾਂ ਦਾ ਇਹ ਪੂਰਾ ਨੇਚਾ ਸੀ, ਉਹਨਾਂ ਨੇ ਕਿਹਾ ਗੁਰੂ ਸੀਸ ਮੰਗ ਰਿਹਾ, ਕਸੌਟੀ ਲੱਗੀ ਹੋਈ ਹੈ ਜ਼ਬਰਦਸਤ। ਜਦੋਂ ਕਸੌਟੀ ਲੱਗ ਜਾਵੇ ਸਾਧ ਸੰਗਤ ਜੀ, ਫੇਰ ਸਾਰੇ ਨੀ ਪਾਸ ਹੋਇਆ ਕਰਦੇ, ਕੋਈ ਬਿਰਲਾ ਬਿਰਲਾ ਪਾਸ ਹੁੰਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ।
ਜਦੋਂ ਲੱਗਦੀ ਐ ਰਾਮ ਕਸੌਟੀ, ਪਾਸ ਹੁੰਦੇ ਮਾਰੇ ਤੀਰਥ ਰੋਟੀ ਰਾਮ ਕੀ।
ਜੀਵੜਾ ਹੋ ਚੁੱਕਿਆ ਪਹਿਲਾਂ ਜਿਸ ਨੂੰ ਮੌਤ ਡਰਾਉਂਦੀ ਨਹੀਂ ਹੈ, ਰਾਮ ਦੀ ਕਸੌਟੀ ਸਿਰਫ ਉਹੀ ਸਹਿ ਸਕਿਆ ਕਰ। ਸੋ ਉਸ ਵੇਲੇ ਗੁਰਸਿੱਖ ਉੱਠ ਕੇ ਖੜਾ ਹੋ ਗਿਆ। ਗੁਰੂ ਮਹਾਰਾਜ ਦੇ ਜੋ ਨੇਤਰ ਨੇ ਪੂਰੇ ਜਲਾਲ ਦੇ ਵਿੱਚ, ਕੋਈ ਝਾਕ ਨਹੀਂ ਸਕਦਾ ਉਧਰ। ਉਸ ਵੇਲੇ ਆਪ ਅੱਗੇ ਵੱਧਦੇ ਨੇ, ਬੇਨਤੀ ਕੀਤੀ, ਪਾਤਸ਼ਾਹ ਪਹਿਲਾ ਹੁਕਮ ਸੁਣਾਈ ਨਹੀਂ ਸੀ ਦਿੱਤਾ ਠੀਕ ਤਰ੍ਹਾਂ ਨਾਲ। ਤੇਰੇ ਬਖਸ਼ੇ ਹੋਏ ਨਾਮ, ਤੇਰੇ ਬਖਸ਼ੀ ਹੋਈ ਵਿਚਾਰ, ਤੇਰੇ ਬਖਸ਼ੇ ਹੋਏ ਗਿਆਨ ਦੇ ਵਿੱਚ ਮਨ ਲੀਨ ਸੀ। ਸੁਰਤ ਹੇਠਾਂ ਉਤਰਦੀ ਨੂੰ ਥੋੜੀ ਦੇਰ ਲੱਗੀ ਤੇ ਦੂਜੀ ਵਾਰੀ ਬੋਲੇ ਤੇ ਮੈਂ ਸਮਝਿਆ ਇਹ ਮੰਗ ਪਾਤਸ਼ਾਹ ਇਹ ਤਾਂ ਸੀਸ ਤੁਹਾਨੂੰ ਪਹਿਲਾਂ ਦਾ ਹੀ ਦਿੱਤਾ ਹੋਇਆ, ਸਾਡੇ ਬਚਾ ਕੇ ਨਹੀਂ ਰੱਖਿਆ। ਮੈਂ ਤਾਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, ਜਿਹੜਾ ਕੁਛ ਹੈ ਸਭ ਤੇਰਾ ਹੀ ਤੇਰਾ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਸਭ ਕਿਛ ਤੇਰਾ ਜੀ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ। ਸਭ ਕੁਛ ਤੇਰਾ, ਜਿਸ ਦਿਨ ਆਪਦੇ ਚਰਨਾਂ ਚ ਆਇਆ ਸਭ ਕੁਛ ਆਪਦੇ ਚਰਨਾਂ ਚ ਭੇਟਾ ਹੋ ਗਿਆ ਸੀ, ਇਹਦਾ ਅਮਾਨ ਤਾਂ ਸਾਂਭੀ ਫਿਰਦਾ। ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਸ਼ਬਦ ਨੂੰ ਕਮਾਉਣ ਵਾਲੇ ਉਹੀ ਗੁਰਸਿੱਖ ਸੀਗੇ। ਅਸੀਂ ਤਾਂ ਨਹੀਂ ਕਹਿੰਦੇ, ਅਸੀਂ ਤਾਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਕਹਿਣ ਨੂੰ ਕਾਲ ਹੈ, ਪਰ ਹੈ ਸਾਡਾ ਹੀ ਸਭ ਕੁਛ। ਤੈਨੂੰ ਨਹੀਂ ਦੇਣਾ, ਅਸੀਂ ਬਾਲ ਬੱਚੇ ਕੀ ਕਰਨਗੇ ਜੇ ਤੈਨੂੰ ਦੇ ਦਿੰਦੇ, ਫਰਕ ਪੈ ਜਾਂਦਾ। ਸੋ ਉਸ ਵੇਲੇ ਗੁਰੂ ਮਹਾਰਾਜ ਕਰੜਾ ਹੱਥ ਪਾਉਂਦੇ ਨੇ ਮੋਢੇ ਤੋਂ, ਉਸੇ ਤਰ੍ਹਾਂ ਜਲਾਲ ਦੇ ਨਾਲ ਅੰਦਰ ਲੈ ਗਏ। ਕਮਜ਼ੋਰ ਬੰਦਿਆਂ ਦੇ ਮਨ ਚ ਆ ਗਿਆ ਵੀ ਹੁਣ ਕੀ ਹੋਏਗਾ। ਭਾਈ ਦਿਆਲ ਸਿੰਘ ਲਾਹੌਰ ਦੇ, ਜਾਤ ਖੱਤਰੀ ਹੈ ਪਿਛਲੀ, ਬੜੇ ਗੁਰਮੁਖ ਬ੍ਰਹਮ ਗਿਆਨੀ ਮਹਾਂਪੁਰਸ਼ ਤੇ ਅਕਲ ਦੇ ਧਨੀ, ਬਈ ਹੁਣੇ ਵਿਚਾਰੇ ਥੋੜੀ ਦੇਰ ਤੋਂ ਬਾਅਦ ਹੋਣੇ ਹੀ ਨਹੀਂ ਹੈ। ਕਿੰਨਿਆਂ ਦੇ ਨੇਤਰਾਂ ਚ ਜਲ ਆ ਗਿਆ, ਇਹ ਵਿਛੋੜਾ ਸਹਿ ਨਹੀਂ ਹੁੰਦਾ ਬਈ। ਉਹ ਤਾਂ ਬਲੀ ਦੇ ਤੇ ਇੰਨੇ ਨੂੰ ਆਵਾਜ਼ ਸੁਣਦੇ ਨੇ, ਜ਼ੋਰ ਦੀ ਆਵਾਜ਼ ਆਈ ਜਿਵੇਂ ਕੁਛ ਲੱਗਦਾ ਹੁੰਦਾ ਤੇ ਤੜਾਮ ਕਰਕੇ ਗਿਰਦਾ ਹੁੰਦਾ, ਨਾਲ ਦੀ ਨਾਲ ਖੂਨ ਚੱਲਿਆ ਤੇ ਤੰਬੂ ਦੇ ਹੇਠ ਦੀ ਨੇੜੇ ਬੈਠਿਆਂ ਨੇ ਦੇਖ ਲਿਆ ਵੀ ਆਹ ਤੰਬੂ ਤੋਂ ਖੂਨ ਤੁਰਿਆ ਰਹੇ। ਇਹਨਾਂ ਨੂੰ ਮਹਾਰਾਜ ਫੇਰ ਉਸੇ ਤਰ੍ਹਾਂ ਦੂਸਰੀ ਵਾਰੀ ਆਉਂਦੇ ਨੇ, ਫੇਰ ਆਵਾਜ਼ ਦਿੰਦੇ ਨੇ। ਇੰਨੀ ਦੇਰ ਨੂੰ ਜਿਹੜੇ ਮਰਜੀ ਵੜੇ ਸੀ ਫੈਸਲੇ ਕਰੀ ਬੈਠੇ ਨੇ ਵੀ ਜੇ ਹੁਣ ਆਵਾਜ਼ ਆਈ ਤਾਂ ਮੈਂ ਜਾਊਂ। ਉਸੇ ਵੇਲੇ ਭਾਈ ਧਰਮ ਸਿੰਘ ਦਿੱਲੀ ਦੇ ਹਸਨਾਪੁਰ ਦੇ ਜੱਟ ਜਾਤ ਦੇ ਉਹ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਜਾ ਕੇ ਬੇਨਤੀ ਕਰਦੇ ਆ ਇਸ ਤਰ੍ਹਾਂ ਪਾਤਸ਼ਾਹ
ਧੰਨ ਧੰਨ ਤੇਰਾ ਜੀ ਤੂੰ ਪ੍ਰਭ ਮੇਰਾ ਤੂੰ ਪ੍ਰਭ ਮੇਰਾ ਧੰਨ ਧੰਨ ਤੇਰਾ ਤੂੰ ਪ੍ਰਭ ਮੇਰਾ ਤੂੰ ਪ੍ਰਭ ਮੇਰਾ
ਜਿੱਦਣ ਤੇਰੇ ਨਾਲ ਦਿਲ ਦਾ ਸੌਦਾ ਹੋਇਆ ਉਦਣ ਤੇਰੇ ਚਰਨਾਂ ਚ ਅਰਪਣ ਕਰਤਾ ਸੀ ਧੰਨ ਧੰਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਬਸ ਕਿਛ ਨਹੀਂ ਜਿਉਂ ਜਿਉਂ ਰੱਖੋ ਤਿਉਂ ਤਿਉਂ ਰਹਿਣਾ ਤੇਰਾ ਦੀਆ ਕਾਈ ਅੰਦਰ ਲੈ ਜਾਂਦੇ ਨੇ ਉਸੇ ਤਰ੍ਹਾਂ ਹੁੰਦਾ ਹੈ ਫਿਰ ਮਹਾਰਾਜ ਬਾਹਰ ਆ ਜਾਂਦੇ ਨੇ ਆਵਾਜ਼ ਦਿੱਤੀ ਉਸੇ ਵੇਲੇ ਗੁਰਸਿੱਖ ਖੜਾ ਹੋ ਜਾਂਦਾ ਹਿੰਮਤ ਸਿੰਘ ਛੋਟੀ ਉਮਰ ਦਾ ਆਇਆ ਕਿੱਥੋਂ ਹੈ ਪਰਿਵਾਰ ਨਾਲ ਮਿਲ ਕੇ ਜਥੇ ਨਾਲ ਮਿਲ ਕੇ ਉੜੀਸਾ ਵਿੱਚੋਂ ਚੱਲਿਆ ਜਗਨਨਾਥਪੁਰੀ ਤੋਂ ਘੱਟਦੇ ਘੱਟ ਵੀ ਇੱਕ ਮਹੀਨਾ ਤੁਰਦੇ ਤੁਰਦੇ ਦਸ਼ਮੇਸ਼ ਪਾਤਸ਼ਾਹ ਥਾਈ ਪਹੁੰਚਦੇ ਲੱਗ ਗਏ ਪਰਿਵਾਰ ਨਾਲ ਹੈ ਘਰਵਾਲੀ ਨਾਲ ਹੈ ਉਸ ਵੇਲੇ ਨਹੀਂ ਦੇਖਿਆ ਵੀ ਇਹ ਕਿਵੇਂ ਵਾਪਸ ਜਾਓ ਉਹਨੇ ਕਿਹਾ ਗੁਰੂ ਦੀ ਆਵਾਜ਼ ਆਈ ਹੈ ਅਤੇ ਹੁਣ ਕੁਰਬਾਨੀ ਹੁਣ ਤਾਂ ਗੁਰੂ ਨੂੰ ਖੁਸ਼ ਕਰਨ ਦਾ ਮੌਕਾ ਮਿਲਿਆ ਲੱਖਾਂ ਸਾਲ ਜੇ ਤਪ ਕਰੀਏ ਤਾਂ ਵੀ ਗੁਰੂ ਖੁਸ਼ ਨਹੀਂ ਹੁੰਦਾ ਤੇ ਜੇ ਗੁਰੂ ਸੀਸ ਲੈ ਕੇ ਖੁਸ਼ ਹੋ ਜੇ ਇਹ ਤੋਂ ਵਰਨਾ ਵੱਡੀ ਗੱਲ ਕਿਹੜੀ ਹੈ ਤੇ ਗੁਰੂ ਨੇ ਤਾਂ ਪਹਿਲੇ ਦਿਨ ਜਦ ਅਸੀਂ ਸਿੱਖੀ ਦੇ ਵਾਸਤੇ ਬੇਨਤੀ ਕਰੀ ਸੀ ਉਸ ਵੇਲੇ ਹੀ ਇਹਨਾਂ ਨੇ ਇਸ ਤਰ੍ਹਾਂ ਹੁਕਮ ਦੇ ਦਿੱਤਾ ਸੀ
ਜਿਉਂਦੇ ਮਰ ਜਾ ਬਣਾ ਬਣ ਜੇ ਸਿੱਖ ਗੁਰਾਂ ਦਾ ਜਿਉਂਦੇ ਮਰ ਜਾ ਬਣਾ ਬਣ ਜੇ ਸਿੱਖ ਗੁਰਾਂ ਦਾ ਪੜ੍ਹਨ ਦੇ ਸਿੱਖ
ਕਰਨਾ ਚਾਹੋ ਸਿਰ ਦਰ ਕਮੀ ਕਲੀ ਮਾਰਗ ਪੈਰ ਪਹਿਲਾਂ ਮਰਨ ਕੂਲ ਜੀਵਨ ਕੀ
ਪਾਤਸ਼ਾਹ ਮੈਂ ਤਾਂ ਉਸੇ ਦਿਨ ਗੁਲਾਮ ਬਣ ਗਿਆ ਸੀ। ਲਾਲਾ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸ਼ਰਨਾਈ, ਹਿਰਦੇ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਕਾਈ। ਸੋ ਲਾਲਾ ਜੀਵਤ ਮਰੈ, ਸੋ ਘਰ ਕਦੋਏ ਸਮ ਕਰ ਜਾਣਾ, ਗੁਰ ਪ੍ਰਸ਼ਾਦੀ ਸ਼ਬਦ। ਪਾਤਸ਼ਾਹ ਮੈਂ ਤਾਂ ਤੇਰਾ ਗੁਲਾਮ ਬਣ ਗਿਆ ਸੀ, ਸਭ ਕੁਛ ਤੇਰਾ, ਜਿਵੇਂ ਤੈਨੂੰ ਖੁਸ਼ੀ ਆਉਂਦੀ ਹੈ ਉਸ ਤਰ੍ਹਾਂ ਵਰਤ। ਚੌਥੀ ਆਵਾਜ਼ ਹੈ, ਫੇਰ ਆਉਂਦੀ ਹੈ, ਇੱਕ ਸਿਰ ਦੀ ਹੋਰ ਲੋੜ ਹੈ। ਉਸ ਵੇਲੇ ਆਵਾਜ਼ ਆਉਂਦੀ ਸਾਰ ਇਕਦਮ ਇੱਕ ਗੁਰਸਿੱਖ ਖੜਾ ਹੁੰਦਾ ਹੈ, ਭਾਈ ਮੋਹਕਮ ਸਿੰਘ ਜੀ ਆਏ ਕਿੱਥੋਂ, ਦੁਆਰਕਾ ਜਿੱਥੇ ਕ੍ਰਿਸ਼ਨ ਮਹਾਰਾਜ ਹੋਏ, ਜਿੱਥੇ ਨਾਮਦੇਵ ਜੀ ਹੋਏ, ਉਹ ਥਾਂ ਤੋਂ ਆਏ ਚੱਲ ਕੇ। ਬੋਲੀ ਵੀ ਹੋ ਰਹਾ, ਪੁਸ਼ਾਕ ਵੀ ਹੋ ਰਹਾ, ਤੇ ਸੀਸ ਦੇਣ ਵਾਸਤੇ ਚੌਥੇ ਨੰਬਰ ਤੇ ਆ ਜਾਂਦੇ ਨੇ ਤੇ ਗੁਰੂ ਮਹਾਰਾਜ ਦੇ ਅੱਗੇ ਹਾਜ਼ਰ ਹੁੰਦੇ ਨੇ। ਕਹਿਣ ਲੱਗੇ ਪਾਤਸ਼ਾਹ, ਇਹ ਤਾਂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਤਨ ਮਨ ਸੌਂਪੀ ਅੱਗੇ ਧਰੀ ਵਿੱਚੋਂ ਆਪ ਗਵਾਏ, ਤਾਂ ਤੁਸੀਂ ਹੁਕਮ ਦਿੱਤਾ ਸੀ ਉਸੇ ਵੇਲੇ, ਮੈਂ ਪੱਲੇ ਬੰਨਿਆ ਹੋਇਆ। ਮਹਾਰਾਜ ਉਸ ਨੂੰ ਵੀ ਲੈ ਜਾਂਦੇ ਨੇ ਤੇ ਪੰਜਵੀਂ ਵਾਰੀ ਆਉਂਦੇ ਨੇ। ਇੰਨੇ ਦੇ ਵਿੱਚ 80,000 ਬੰਦਾ ਦੀਵਾਨ ਸੀ, ਦੂਰ ਦੂਰ ਮੁੜੇ ਜਾ ਰਹੇ ਨੇ, ਕੋਈ ਨੱਠੇ ਜਾ ਰਹੇ ਵੀ ਜੇ ਗੁਰੂ ਸਾਹਿਬ ਥੱਲੇ ਉਤਰਿਆ ਏ ਕਿਤੇ ਨਾ ਲੈ ਕੇ ਤਲਵਾਰ, ਪਤਾ ਨੀ ਕਿੰਨਿਆਂ ਕਿਤੇ ਸਿਰ ਵੜ ਦੇਣ। ਕੱਚੇ ਜਿਹੜੇ ਮਸੰਦ ਸੀ ਮਾਤਾ ਜੀ ਕੋਲ ਜਾਂਦੇ ਨੇ, ਮਾਤਾ ਜੀ ਸਿੱਖੀ ਨੂੰ ਤਾਂ ਪਾਲਦੇ ਰਹੇ ਨੇ ਗੁਰੂ ਨੌਵੇਂ, ਇਹ ਦਸਵਿਆਂ ਨੂੰ ਪਤਾ ਨੀ ਕੀ ਹੋ ਗਿਆ, ਵੱਢਣੀ ਸ਼ੁਰੂ ਕਰੀ ਹੋਈ ਹੈ, ਤੁਸੀਂ ਜਾ ਕੇ ਤਾਂ ਦੇਖੋ ਕੀ ਹੋ ਰਿਹਾ। ਉਹ ਤਾਂ ਸਿੱਖੀ ਖਤਮ ਕਰ ਦੇਣਗੇ, ਅਜੇ ਸ਼ੁਕਰ ਹੈ ਉੱਠ ਉੱਠ ਕੇ ਜਾਈ ਜਾਂਦੇ ਆ, ਜੇ ਕੋਈ ਨਾ ਗਿਆ ਉਹਦਾ ਛਾਲ ਮਾਰ ਕੇ ਥੱਲੇ ਆ ਜਾਣਾ। ਅਸੀਂ ਦੂਰੋਂ ਦੂਰੋਂ ਸੰਗਤਾਂ ਲਿਆਉਂਦੇ ਹਾਂ, ਕੀ ਜਵਾਬ ਦੇਵਾਂਗੇ ਜੇ ਸਾਡੇ ਬੰਦੇ ਮਾਰਤੇ। ਮਾਤਾ ਜੀ ਅਸੀਂ ਜੇ ਸਲਾਹ ਸਾਡੀ ਮੰਨੋ, ਅੱਗੇ ਵੀ ਗੁਰੂ ਘਰ ਨੂੰ ਅਸੀਂ ਸਲਾਹ ਦਿੰਦੇ ਆਉਂਦੇ ਹਾਂ, ਇਹਨਾਂ ਨੇ ਤਾਂ ਬਖੇੜਾ ਹੀ ਪਾਤਾ ਜਿੱਦਣ ਦੇ ਗੱਦੀ ਤੇ ਬੈਠੇ, ਲੜਾਈਆਂ ਹੀ ਲੜਾਈਆਂ, ਲੜਾਈਆਂ ਹੀ ਲੜਾਈਆਂ, ਕਦੇ ਰਣਜੀਤ ਨਗਾਰਾ ਬਣਾ ਲਿਆ, ਕਦੇ ਕੁਝ ਕਰ ਲਿਆ। ਸਾਹਿਬਜ਼ਾਦੇ ਹੁਣ ਤਕੜੇ ਹੋ ਗਏ ਨੇ, ਆਪਾਂ ਇਹਨਾਂ ਨੂੰ ਬੰਦ ਕਰ ਲੈਂਦੇ ਹਾਂ ਇੱਕ ਪਾਸੇ, ਜੇ ਆਪਦਾ ਹੁਕਮ ਹੋਵੇ ਤਾਂ ਸਾਹਿਬਜ਼ਾਦਿਆਂ ਨੂੰ ਅਸੀਂ ਬਿਠਾ ਦਾਂਗੇ। ਐਸੇ ਕਮਜ਼ੋਰ ਨੇਚਿਆਂ ਦੇ ਉਹ ਲੋਕ ਸੀਗੇ ਜਿਹੜੇ ਮੁਖੀ ਕਹਾਉਂਦੇ ਸੀ, ਮਾਨਤਾ ਕਰਾਉਂਦੇ ਸੀ, ਉੱਤੋਂ ਉੱਤੋਂ ਗੁਰੂ ਦੇ ਨੇ, ਅਸੀਂ ਵੀ ਐਵੇਂ ਜਿਵੇਂ ਆ ਉੱਤੋਂ ਉੱਤੋਂ ਗੁਰੂ ਦੇ, ਅੰਦਰੋਂ ਨਹੀਂ ਨੇਚਾ ਸਾਡਾ ਪੱਕਾ, ਕੋਈ ਬਿਰਲਾ ਜੀ ਦਾ ਨੇਚਾ ਪੱਕਾ। ਸੋ ਐਸੀਆਂ ਸ਼ਿਕਾਇਤਾਂ ਕਰਦੇ ਆ, ਉੱਧਰ ਗੁਰੂ ਮਹਾਰਾਜ ਜੀ ਨੇ ਆ ਕੇ ਪੰਜਵੇਂ ਸੀਸ ਦੀ ਮੰਗ ਕਰਤੀ। ਉਸ ਵੇਲੇ ਇੱਕ ਗੁਰਸਿੱਖ ਜੋ ਬਿਦਰ ਤੋਂ ਆਇਆ ਸੀ, ਦੋਵੇਂ ਹੱਥ ਜੋੜੇ ਹੋਏ ਨੇ, ਬੜੇ ਹੀ ਉਤਸ਼ਾਹ ਨਾਲ, ਕੋਈ ਐਂ ਢਿੱਲਿਆ ਜਾ ਨਹੀਂ ਜਾਂਦਾ, ਮੋਢੇ ਘੁੱਟੀ ਜਾਂਦਾ, ਨੀਵੀਂ ਪਾਈ ਜਾਂਦਾ, ਹੌਸਲੇ ਨਾਲ ਚੜ ਗਿਆ ਸਟੇਜ ਤੇ ਜਾ ਕੇ ਗੁਰੂ ਮਹਾਰਾਜ ਕੋਲ। ਕਹਿੰਦਾ ਪਾਤਸ਼ਾਹ, ਐਡਾ ਸਸਤਾ ਸੌਦਾ, ਐ ਬੇਨਤੀ ਕਰ ਰਿਹਾ, ਸੀਸ ਦਿੱਤਿਆਂ ਦੇ ਮਿਲੇ ਖੁਸ਼ੀ ਤੇਰੀ, ਸੀਸ ਦਿੱਤਿਆਂ ਮਿਲੇ ਖੁਸ਼ੀ ਤੇਰੀ, ਸੌਦਾ ਏ ਸਸਤਾ ਹੈ ਪਿਆਰਿਆ, ਪਿਆਰਿਆ ਸੌਦਾ ਏ ਸਸਤਾ ਹੈ, ਸੌਦਾ ਸਸਤਾ ਹੈ। Thank you. ਪੁੱਛਿਆ ਇਹ ਤਨ ਕੀ ਹੈ? ਇਹ ਤਾਂ ਗੰਦਗੀ ਦੀ ਖਾਨ ਹੈ, ਇਹਦੇ ਉੱਪਰ ਲੱਗਿਆ ਹੋਇਆ ਸੀਸ ਲੈ ਕੇ ਜੇ ਤੂੰ ਖੁਸ਼ ਹੋ ਜਾਵੇਂ, ਇਦੂ ਸਸਤਾ ਸੌਦਾ ਕਿਹੜਾ? ਜਬ ਲਗ ਸਾਹਿਬ ਮਨ ਵਸੈ ਤਬ ਲਗ ਵਿਘਨ ਨਾ ਹੋਏ, ਨਾਨਕ ਸਿਰ ਦੇ ਛੁੱਟੀਐ ਮਨ ਤਨ ਸੱਚਾ ਸੋਏ। ਜੇ ਕਹਿੰਦੇ ਸਿਰ ਦੇ ਕੇ ਛੁਟਕਾਰਾ ਹੋ ਜਾਵੇ ਫਿਰ ਇਦੂ ਸਸਤਾ ਕਿਹੜਾ ਸੌਦਾ? ਹਰ ਜੀਓ ਤੁਧ ਵਿੱਟੋਂ ਵਲ ਜਾਈ, ਤਨ ਮਨ ਅਰਪੀ ਤੁਧ ਆਗੈ, ਰਾਖੋ ਸਦਾ ਰਹੇ ਸ਼ਰਨਾਈ। ਸੋ ਇਸ ਤਰ੍ਹਾਂ ਨਾਲ ਕੌਤਕ ਵਰਤਿਆ। ਉਹਦੇ ਬਾਅਦ ਗੁਰੂ ਮਹਾਰਾਜ ਬਾਹਰ ਨਹੀਂ ਆ ਰਹੇ, ਸਮਾਂ ਲੰਘ ਗਿਆ। ਕੁਛ ਸੁੱਖ ਦਾ ਸਾਹ ਲਿਆ ਡਰਾਕਲ ਬੰਦਿਆਂ ਨੇ, ਕੁਛ ਨੱਠ ਕੇ ਦੂਰ ਖੜੇ ਦੇਖਦੇ ਨੇ ਵੀ ਜੇ ਗੁਰੂ ਸਾਹਿਬ ਆਏ ਡਾਹ ਨਹੀਂ ਦੇਣੀ, ਅਸੀਂ ਇੱਥੋਂ ਹੀ ਨੱਠ ਜਾਵਾਂਗੇ, ਛਾਲੀ ਜਾਵਾਂਗੇ, ਝੋਲੇ ਚਾਲੇ ਸਭ ਹੀ ਬੈਠੇ ਨੇ। ਕਿਉਂ ਐਸਾ ਕੌਤਕ ਕਿਸੇ ਨੇ ਕੀਤਾ ਹੀ ਨਹੀਂ ਸੀ, ਸੰਸਾਰ ਚ ਪਹਿਲਾ ਕੌਤਕ ਹੈ ਇਹ ਜਿਹੜਾ ਇਸ ਤਰ੍ਹਾਂ ਦਾ ਹੋਇਆ। ਅੱਗੇ ਹੋਰ ਤਰ੍ਹਾਂ ਦੇ ਟੈਸਟ ਤਾਂ ਹੁੰਦੇ ਰਹੇ, ਸੇਵਾ ਦੇ ਲੈਂਦੇ ਰਹੇ, ਲੇਕਿਨ ਆਹ ਜਿਹੜਾ ਸੀ ਇਹ ਅਜੀਬ ਸੀ। ਬਾਬੇ ਫਰੀਦ ਦਾ ਜੇ ਇਮਤਿਹਾਨ ਹੋਇਆ ਤਾਂ ਮੁਰਸ਼ਿਦ ਨੇ ਹਵਾ ਚਲਾ ਦਿੱਤੀ, ਬਾਰਿਸ਼ ਹੋਣੀ ਸ਼ੁਰੂ ਹੋ ਗਈ, ਅੱਗ ਬੁੱਝ ਗਈ। ਉਸ ਨੇ ਇਸ਼ਨਾਨ ਕਰਾਉਣਾ ਸੀ, ਅੱਗ ਲੈਣ ਵਾਸਤੇ ਸ਼ਹਿਰ ਨੂੰ ਜਾਂਦਾ, ਕੰਬਲੀ ਭਿੱਜ ਗਈ ਉਸਦੀ, ਪਾਲੇ ਨਾਲ ਠੁੱਠੁੱਲ ਕਰਦਾ ਜਾਂਦਾ। ਬੇਸ਼ਵਾ ਦੇ ਘਰ ਅੱਗੇ ਦੀਵਾ ਦੇ ਕੇ ਆਵਾਜ਼ ਦਿੱਤੀ, ਬੀਬਾ ਦਰਵਾਜ਼ਾ ਖੋਲ, ਕੌਣ ਹੈ ਤੂੰ? ਕਹਿੰਦੇ ਮੈਂ ਫਰੀਦ ਤੇ ਮੈਂ ਮਰੀਦ ਹਾਂ ਖਵਾਜਾ ਜੀ ਦਾ। ਕਹਿੰਦੀ ਫਰੀਦਾ ਇਹ ਥਾਂ ਪੀਰਾਂ ਮਰੀਦਾਂ ਦਾ ਨਹੀਂ ਹੈ, ਇੱਥੇ ਤਾਂ ਨਰਕ ਦੇ ਟਿਕਟ ਮਿਲਦੇ ਨੇ, ਲੈਣਾ ਤਾਂ ਆ ਜਾ ਅੰਦਰ। ਕਹਿੰਦਾ ਬੀਬੀ ਮੈਨੂੰ ਹੋਰ ਕੰਮ ਹੈ। ਦੱਸ ਕੀ ਕੰਮ ਹੈ? ਮੈਨੂੰ ਅੱਗ ਚਾਹੀਦੀ ਹੈ ਮੁਰਸ਼ਿਦ ਦਾ ਇਸ਼ਨਾਨ ਚਲਾਉਣ। ਕਹਿੰਦੀ ਅੱਗ ਮੁਫ਼ਤ ਮਿਲੂਗੀ, ਸਰੀਰ ਦਾ ਕੋਈ ਅੰਗ ਦੇ ਦੇ, ਅੱਗ ਲੈ ਲੈ। ਖੁਸ਼ ਹੋ ਗਿਆ ਬਾਬਾ ਫਰੀਦ ਵੀ ਜੇ ਸਿਰ ਕਹਿਤਾ ਅੱਗ ਮਚਾ ਕੇ ਆ ਜਾਊਂਗਾ ਸਿਰ ਦੇ ਦੂੰ। ਉਹਨੇ ਕੀ ਮੰਗਿਆ? ਕਹਿੰਦੀ ਅੱਖ ਦਾ ਡੇਲਾ ਕੱਢ ਕੇ ਦੇ ਦੇ। ਖੁਸ਼ ਹੋ ਗਿਆ, ਪਲੇਟ ਮੰਗਾ ਲਈ, ਡੇਲਾ ਕੱਢ ਕੇ ਫੜਾ ਤਾ, ਕੋਲਾ ਲੈ ਲਿਆ ਤੇ ਕੋਲੇ ਨਾਲ ਆ ਕੇ ਮੁਰਸ਼ਦ ਦਾ ਇਸ਼ਨਾਨ ਕਰਾਤਾ। ਨਾ ਕੋਈ ਦਰਦ ਹੁੰਦਾ, ਨਾ ਹਾਏ ਕਹਿੰਦਾ, ਨਾ ਬੂ ਕਹਿੰਦਾ, ਆਪਣੇ ਹੀ ਸਾਫੇ ਨੂੰ ਪਾੜ ਕੇ ਅੱਖ ਬੰਨ ਲਈ। ਸੋ ਐਸੇ ਟੈਸਟ ਤਾਂ ਹੋਏ ਨੇ, ਜਾਂ ਹੋਰ ਵੀ ਹੋਏ ਨੇ। ਕੁੱਟਮਾਰ ਕੀਤੀ ਨਿਜ਼ਾਮਉਦੀਨ ਔਲੀਆ ਨੇ ਜਦੋਂ ਟੈਸਟ ਲਿਆ ਆਪਣੇ 32 ਚੇਲਿਆਂ ਦਾ, ਬੇਸ਼ਵਾ ਦੇ ਘਰ ਜਾ ਕੇ ਬਹਿ ਗਏ। ਬੇਸ਼ਵਾ ਨੂੰ ਕਹਿਤਾ ਵੀ ਇਹਨਾਂ ਨੂੰ ਐਂ ਪੱਕਾ ਪਤਾ ਲੱਗ ਜਾਵੇ ਵੀ ਮੈਂ ਬਦਮਾਸ਼ ਬੰਦਾ, ਸ਼ਰਾਬੀ ਕਬਾਬੀ। ਬੇਸ਼ਵਾ ਕਹਿੰਦੀ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ, ਦੱਸਦੀ ਹੈ ਬਾਹਰ ਜਾ ਕੇ ਤੁਹਾਡਾ ਔਲੀਆ ਐਂ ਕਰਦਾ, ਤੁਹਾਡੇ ਪੀਰ ਨੇ ਅੱਜ ਮੇਰੇ ਕੋਲ ਰਹਿਣੇ, ਸ਼ਰਾਬ ਮੰਗਾਉਂਦੀ ਹੈ, ਕਬਾਬ ਮੰਗਾਉਂਦੀ ਹੈ। ਰਾਤ ਨੂੰ ਚੇਲੇ ਖਿਸਕਣੇ ਸ਼ੁਰੂ ਹੋ ਗਏ, 30 ਚਲੇ ਗਏ। ਔਲੀਏ ਨੇ ਭੇਜਿਆ ਵੀ ਦੇਖ ਕਹਿ ਰਹਿ ਗਏ, ਕਹਿੰਦੀ 2 ਰਹਿੰਦੇ ਨੇ, ਕਹਿੰਦੀ ਇਹਨਾਂ ਨੂੰ ਦਬਕਾਓ। ਉਹ ਜਦ ਦਬਕਾਏ ਤਾਂ ਇੱਕ ਨੱਠ ਗਿਆ, ਇੱਕ ਰਹਿ ਗਿਆ ਮੀਰ ਖੁਸਰੂ। ਕਹਿੰਦੇ ਹੁਣ ਤਾਂ ਇੱਕੋ ਰਹਿ ਗਿਆ, ਕਹਿੰਦੇ ਘੜੀਸ ਕੇ ਸਿੱਟਿਓ ਇਹਨੂੰ ਬਾਹਰ, ਜਿਵੇਂ ਕੁੱਤੇ ਨੂੰ ਮਰੇ ਇਹਨੂੰ ਘੜੀਸੀਦਾ, ਕਹਿੰਦੇ ਐਂ ਲੈ ਜਾਓ। ਘੜੀਸ ਕੇ ਸਿੱਟਿਆ, ਇਹ ਜ਼ਖਮ ਹੋ ਗਏ ਸਰੀਰ ਦੇ ਉੱਤੇ, ਖੂਨ ਚੱਲਣ ਲੱਗ ਗਿਆ। ਜਦ ਛੱਡਿਆ ਇਹ ਮੁੜ ਕੇ ਕੀ ਦੇਖਦੇ ਨੇ, ਕਹਿੰਦੇ ਉਹ ਤਾਂ ਫੇਰ ਆ ਗਿਆ ਜੀ, ਕਹਿੰਦੇ ਹੁਣ ਕੁਟਾਈ ਕਰੋ ਇਹਦੀ, ਗੁੰਡੇ ਲਾ ਤੇ ਕੁੱਟਣ। ਬਹੁਤ ਕੁੱਟਿਆ, ਬੇਹੋਸ਼ ਕਰਤਾ, ਫੇਰ ਘੜੀਸ ਕੇ ਸਿੱਟਿਆ, ਜਦ ਹੋਸ਼ ਆਈ ਫੇਰ ਆ ਗਿਆ। 3 ਵਾਰੀ ਕਰਾਇਆ, ਉਹਦੇ ਬਾਅਦ ਔਲੀਆ ਬਾਹਰ ਆ ਗਿਆ। ਕਹਿੰਦਾ ਉਹ ਖੁਸਰੋ ਤੂੰ ਕਿਉਂ ਨਹੀਂ ਗਿਆ, ਬਾਕੀ ਸਾਰੇ ਚਲੇ ਗਏ? ਕਹਿੰਦਾ ਔਲੀਆ ਜਿਨ੍ਹਾਂ ਦਾ ਕੋਈ ਥਾਂ ਸੀ ਉਹ ਚਲੇ ਗਏ, ਮੇਰਾ ਤਾਂ ਦੁਨੀਆਂ 'ਚ ਤੇਰੇ ਬਗੈਰ ਹੋਰ ਥਾਂ ਹੈ ਹੀ ਨਹੀਂ, ਮੈਂ ਕਿੱਥੇ ਜਾਵਾਂ? ਜੇ ਤੂੰ ਇੱਥੇ ਰਹਿਣਾ ਮੈਂ ਇਸ ਦਰ ਦਾ ਕੁੱਤਾ ਬਣ ਕੇ ਰਹੀ ਜਾਊਂਗਾ, ਜੇ ਤਾਂ ਕਿਸੇ ਮਸਜਿਦ 'ਚ ਮਕਬਰੇ 'ਚ ਬੈਠਣਾ ਹੈ ਉੱਥੇ ਮੈਂ ਤੇਰਾ ਦਰਬਾਰ ਬਣ ਕੇ ਰਹੀ ਜਾਊਂ। ਲੇਕਿਨ ਆਹ ਜਿਹੜਾ ਟੈਸਟ ਸੀ ਇਹ ਤਾਂ ਟੈਸਟ ਹੀ ਬੜਾ ਅਜੀਬ ਸੀ, ਇਹ ਤਾਂ ਇਮਤਿਹਾਨ ਬਹੁਤ ਕਰੜਾ ਸੀ। ਸੋ ਗੁਰੂ ਮਹਾਰਾਜ ਜੀ ਪ੍ਰਸੰਨ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ, ਹੇ ਪ੍ਰਭੂ ਪਹਿਲੇ ਜਾਮੇ 'ਚ ਇੱਕ ਨਿਕਲਿਆ ਸੀ, ਇੱਕੋ ਇੱਕ ਕੱਢਦਾ ਆਇਆ, ਉਹਦੇ ਉੱਤੇ ਰੌਲਾ ਪੈਂਦਾ ਆਇਆ ਵੀ ਮੈਂ ਸੀ ਹੱਕਦਾਰ, ਮੈਂ ਸੀ ਹੱਕਦਾਰ ਗੁਰਿਆਈ ਦਾ। ਪਿਰਥੀ ਚੰਦ ਨੇ ਗੁਰੂ ਮਹਾਰਾਜ ਨਾਲ ਹੱਥੋਂ ਜ਼ਿਆਦਾ ਵਿਰੋਧਤਾ ਇਸੇ ਕਰਕੇ ਕਰੀ ਵੀ ਮੈਂ ਗੁਰਿਆਈ ਦਾ ਹੱਕਦਾਰ ਸੀ। ਦਾਤੂ ਤੇ ਦਾਸੂ ਜੀ ਨੇ ਗੁਰੂ ਅਮਰਦਾਸ ਦੇ ਲੱਤ ਇਸੇ ਕਰਕੇ ਮਾਰੀ ਆ ਕੇ ਵੀ ਗੱਦੀ ਸਾਡੀ ਸੀ ਤੂੰ ਕਿਉਂ ਬਹਿ ਗਿਆ ਹੇਠਾਂ ਸਿੱਟ ਤੇ। ਬਾਬਾ ਸ੍ਰੀ ਚੰਦ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਵਿਰੋਧ ਇਸੇ ਕਰਕੇ ਰੱਖਿਆ ਵੀ ਚਾਰ ਦਿਨ ਸੇਵਾ ਕਰਕੇ ਲੈ ਗਿਆ ਗੱਦੀ, ਅਸੀਂ ਪੁੱਤਰ ਸੀਗੇ। ਤੇ ਫੇਰ ਗੱਦੀ ਦੇ ਦਾਅਵੇਦਾਰ ਬਾਈ ਬਣ ਗਏ ਇਕੱਠੇ ਹੀ। ਅੱਜ ਗੁਰੂ ਮਹਾਰਾਜ ਨੇ ਐਸਾ ਕੌਤਕ ਕਰਤਾ ਵੀ ਸਿਰ ਦੇ ਕੇ ਹੀ ਲਿਆ, ਜਿਹਨੇ ਲਿਆ ਆ ਜਾਂਦੇ ਨਿਤਰੇ ਆਉਂਦੇ ਸੀ ਤਾਂ ਸਾਰੇ ਮੈਦਾਨ ਦੇ ਵਿੱਚ ਰੱਖਤਾ ਸੀ, ਆਓ ਸਿਰ ਦੋ ਤੇ ਲਓ ਜੋ ਕੁਛ ਲੈਂਦੇ ਹੋ। ਨੇਚਾ ਨਹੀਂ, ਉਸ ਵੇਲੇ ਗੁਰੂ ਮਹਾਰਾਜ ਜੀ ਨੇ ਪੰਜਾਂ ਨੂੰ ਸਾਬਤ ਸੂਰਤ ਉਸੇ ਤਰ੍ਹਾਂ ਉਸ ਤੋਂ ਵੀ ਵਧੀਆ ਦਗ ਦਗ ਚਿਹਰੇ ਕਰ ਰਹੇ ਨੇ। ਗੁਰੂ ਮਹਾਰਾਜ ਨੇ ਆਪਣੇ ਵਰਗੀ ਦਸਤਾਰ, ਆਪਣੇ ਵਰਗੇ ਵਸਤਰ, ਆਪਣੇ ਵਰਗਾ ਹੀ ਗਾਤਰਾ ਸ੍ਰੀ ਸਾਹਿਬ ਪਹਿਨਾ ਕੇ ਪੂਰੇ ਸ਼ਾਨ ਸ਼ੌਕਤ ਦੇ ਨਾਲ ਜਦ ਪੰਜੇ ਤੰਬੂ ਤੋਂ ਬਾਹਰ ਕੱਢੇ, ਜਕਾਰੇ ਤੇ ਜਕਾਰਾ ਬੋਲੋ, ਡਰਾਕਲ ਵੀ ਕੰਬਣ ਲੱਗ ਗਏ, ਪੰਜ ਸੱਤ ਹੋਰ ਆ ਗਏ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਗਾਹਾਂ ਆਵਾਜ਼ ਨਹੀਂ ਦਿੱਤੀ, ਅਸੀਂ ਤਾਂ ਸੋਚਦੇ ਸੀ ਹੁਣ ਤਾਂ। ਮਹਾਰਾਜ ਕਹਿੰਦੇ ਨਹੀਂ, ਸਾਨੂੰ ਪੰਜ ਸੱਤ ਸਿਰਾਂ ਦੀ ਲੋੜ ਨਹੀਂ, ਸਾਨੂੰ ਤਾਂ ਲੱਖਾਂ ਸਿਰਾਂ ਦੀ ਲੋੜ ਹੈ। ਇਹ ਆਜ਼ਾਦੀ ਦੀ ਦੇਵੀ ਨੂੰ ਜਗਾਉਣ ਵਾਸਤੇ ਲੱਖਾਂ ਸਿਰ ਕੁਰਬਾਨੀ ਦੇਣੀ ਪੈਣੀ ਹੈ, ਤਾਂ ਜਾ ਕੇ ਜਾਗੂ, ਕੋਈ ਨਾ ਤੁਹਾਡੀ ਵਾਰੀ ਵੀ ਆ ਜਾਓ। ਤੇ ਅੱਜ ਅਸੀਂ ਬਦਲ ਦਿੱਤਾ ਢਾਂਚਾ, ਪਹਿਲਾਂ ਬ੍ਰਹਮ ਗਿਆਨੀ ਹੋਇਆ ਕਰਦੇ ਸੀ, ਗਿਆਨ ਪ੍ਰਾਪਤ ਹੋਵੇ ਤਾਂ ਜਾ ਕੇ ਪਰਮੇਸ਼ਰ ਚ ਲੀਨ ਹੁੰਦਾ, ਸਾ ਲੋਕ ਮੁਕਤੀ ਮਿਲਿਆ ਕਰਦੀ ਸੀ। ਤੇ ਹੁਣ ਅਸੀਂ ਸ਼ਹੀਦੀ ਦੇ ਸ਼ਹੀਦ ਨੂੰ ਮੁਕਤ ਤੋਂ ਉੱਪਰ ਕਰ ਦਿੱਤਾ ਤੇ ਸ਼ਹੀਦ ਨੂੰ ਪਰਮੇਸ਼ਰ ਦੇ ਦਰ ਤੇ ਖਾਸ ਮੁਕਤੀ ਮਿਲੇਗੀ। ਸੋ ਇਸ ਕਰਕੇ ਟੈਸਟ ਚੋਂ ਪਾਸ ਹੋਏ। ਹੁਣ ਕਿੰਨੇ ਪ੍ਰੇਮੀ ਜਿਹੜੇ ਕਮਜ਼ੋਰ ਨੇ, ਇਤਿਹਾਸ ਲਿਖਣ ਵਾਲੇ, ਪੜ੍ਹਨ ਵਾਲੇ, ਗਾਉਣ ਵਾਲੇ, ਸੁਣਾਉਣ ਵਾਲੇ, ਸਿੱਧਮ ਸਿੱਧਾ ਹੀ ਕਰਦੇ ਨੇ ਜੀ, ਮਹਾਰਾਜ ਨੇ ਅੰਦਰ ਬੱਕਰੇ ਬੰਨਲੇ ਸੀ, ਬੱਕਰੇ ਵੱਢੇ ਸੀ ਸਿੱਖਾਂ ਦਾ ਨਹੀਂ, ਫਿਰ ਤਾਂ ਨੇਚਾ ਬੜਾ ਕਮਜ਼ੋਰ ਹੋ ਜਾਂਦਾ। ਫਿਰ ਗੁਰੂ ਕਾਹਦਾ ਹੋਇਆ, ਇੱਕ ਡਰਾਮਾ ਕਰਿਆ ਸੀ, ਇੱਕ ਡਰਾਮਾ ਕਰਤਾ, ਜਦ ਪਿੱਛੋਂ ਪਤਾ ਲੱਗਣਾ ਸੀ ਫਿਰ ਨੇਚਾ ਨਹੀਂ ਸੀ ਆਉਣਾ। ਨੇਚਾ ਤਾਂ ਹੀ ਆਉਣਾ ਸੀ ਜੇ ਸਾਡੇ ਮਨ ਦੇ ਵਿੱਚ ਇਹ ਪੱਕਾ ਸਮਾਇਆ ਹੋਵੇ। ਪੜ੍ਹੋ ਗਿਆ
ਮਾਰ ਜਵਾਨ ਦਾ ਸਤਿਗੁਰ ਸਮਰਸ ਮੇਰਾ, ਮਾਰ ਜਵਾਨ ਦਾ ਸਤਿਗੁਰ ਸਮਰਸ ਮੇਰਾ, ਸਤਿਗੁਰ ਮੇਰਾ ਸਰਬੱਤ ਮਾਨੇ।
ਅਰਥ ਸਤਿਗੁਰੂ ਉਹਨਾਂ ਦਾ ਜ਼ਿਕਰ ਕੀ ਕਰਨਾ ਹੈ? ਜੇ ਆਪਾਂ ਵਿਚਾਰ ਕਰਨ ਲੱਗੀਏ ਸਾਰੇ ਦੁਨੀਆਂ ਦੇ ਇਤਿਹਾਸ ਦੇ ਅੰਦਰ ਐਸੀਆਂ ਘਟਨਾਵਾਂ ਆਉਂਦੀਆਂ। ਬਾਬੇ ਫਰੀਦ ਨੇ ਜਦ ਡੇਲਾ ਦੇ ਆਉਂਦਾ, ਦੂਸਰੇ ਦਿਨ ਮੁਰਸ਼ਦ ਪੁੱਛਦਾ ਫਰੀਦਾ ਅੱਖ ਕਿਉਂ ਬੰਨੀ ਹੈ? ਕਹਿੰਦਾ ਮੁਰਸ਼ਦ ਅੱਖ ਆਈ ਹੋਈ ਹੈ। ਕਹਿੰਦੇ ਫਰੀਦਾ ਆਈ ਹੋਈ ਅੱਖ ਨਹੀਂ ਬੰਨੀ ਦੀ, ਗਈ ਹੋਈਆਂ ਬੰਨੀ ਦੀਆਂ। ਖੋਲਦੇ ਪੱਟੀ, ਜਦ ਪੱਟੀ ਖੋਲਦੇ ਆ ਅੱਖ ਉਸੇ ਤਰ੍ਹਾਂ ਦੀ ਅੱਖ ਜਿਵੇਂ ਲੱਗੀ ਹੋਈ, ਕਿੱਥੋਂ ਆ ਗਈ ਅੱਖ? ਬਾਬਾ ਗੁਰਦਿੱਤਾ ਤੋਂ ਗਊ ਮਰ ਗਈ ਸ਼ੇਰ ਦੇ ਭੁਲੇਖੇ, ਪਹਾੜੀਆਂ ਨੇ ਰੌਲਾ ਪਾ ਦਿੱਤਾ, ਗੁਰੂ ਮਹਾਰਾਜ ਨੇ ਸ਼ਸਤਰ ਲਾ ਤੇ ਸੀ ਗੁਰੂ ਛੇਵੇਂ ਪਾਤਸ਼ਾਹ ਨੇ। ਉਸ ਵੇਲੇ ਪਹਾੜੀਆਂ ਨੇ ਕਿਹਾ ਵੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ। ਬਾਬਾ ਗੁਰਦਿੱਤਾ ਜੀ ਨੇ ਸੋਚਿਆ ਵੀ ਫੌਜਾਂ ਆਉਣਗੀਆਂ, ਝਗੜਾ ਵਧੇਗਾ, ਗੁਰੂ ਮਹਾਰਾਜ ਨੂੰ ਖੇਚਲ ਹੋਏਗੀ। ਜਲ ਦਾ ਛਿੱਟਾ ਲਿਆ, ਗਊ ਤੇ ਮਾਰ ਕੇ ਕਹਿੰਦੇ ਉੱਠ ਖੜੀ ਹੋਏ। ਮਰੀ ਹੋਈ ਗਊ ਤੀਰ ਬਾਰ ਸਾਰ ਪਾਰ ਬੱਖੀਆਂ ਚੋਂ ਨਿਕਲਿਆ ਹੋਇਆ, ਆਂਦਰਾਂ ਕੱਟ ਕੇ ਲੈ ਗਿਆ ਤੇ ਫਿਰ ਉਹ ਜਿਉਂਦੀ ਕਿਵੇਂ ਹੋ ਗਈ? ਰਾਤ ਦਾ ਮਰਿਆ ਹੋਇਆ ਮੋਹਣ, ਸਵੇਰ ਵੇਲੇ ਬਾਬਾ ਅਟਲ, ਕਹਿੰਦੇ ਮੋਹਣ ਨਹੀਂ ਆਇਆ ਪਿੱਤ ਦੇਣ, ਬਾਰੀ ਦੇਣ ਲਿਆ ਕਰਦੇ। ਕਹਿੰਦੇ ਬਾਬਾ ਜੀ ਲੈ ਜਾਣ ਆ ਕੇ। ਬਾਬਾ ਜੀ ਚਲੇ ਜਾਂਦੇ ਨੇ, ਖੂੰਡੀ ਹੱਥ ਵਿੱਚ ਹੈ, ਕਹਿੰਦੇ ਮੋਹਣ ਬਾਰੀ ਨਹੀਂ ਦਿੰਦਾ। ਕਹਿੰਦੇ ਜੀ ਜਾਗਦਾ ਨਹੀਂ, ਤੁਸੀਂ ਜਗਾ ਲਓ, ਰਾਤ ਦਾ ਸੱਪ ਲੜ ਕੇ ਮਰ ਗਿਆ ਸੀ, ਗਲ ਚ ਖੂੰਡੀ ਪਾਈ। ਕਹਿੰਦੇ ਉੱਠ ਬਾਂਦੇ ਕਰੀ ਪਿਆ, ਪਿੱਤ ਦੇ ਸਾਡੀ ਕਿਧਰੇ ਜ਼ਹਿਰ ਲੈ ਗਈ। ਉਸੇ ਵੇਲੇ ਉੱਠ ਕੇ ਆ ਗਿਆ। ਇਹ ਇਤਿਹਾਸਕ ਵਾਕਿਆ ਨਹੀਂ ਹੈ, ਹੋਰ ਕੀ ਚੀਜ਼ਾਂ। ਬਾਬਾ ਫਰੀਦ ਜੇ ਇੱਕ ਗੱਲ ਕਹਿ ਕੇ ਸਾਰੀਆਂ ਚਿੜੀਆਂ ਨੂੰ ਮਾਰ ਦਿੰਦਾ, ਦੂਜੀ ਵਾਰ ਕਹਿ ਕੇ ਸਾਰੀਆਂ ਉਡਾ ਦਿੰਦਾ, ਫਿਰ ਗੁਰੂ ਦਸਵੇਂ ਪਾਤਸ਼ਾਹ ਤੇ ਹੀ ਆ ਕੇ ਸ਼ੱਕ ਪੈ ਗਿਆ? ਉਹਨਾਂ ਤੇ ਨਹੀਂ ਸ਼ੱਕ ਪਿਆ, ਇਹ ਕਮਜ਼ੋਰੀਆਂ ਆਪਦੀਆਂ ਨੇ। ਸਾਧ ਸਤਿਗੁਰੂ ਤਾਂ ਸਮਰੱਥ ਹੈ, ਸਤਿਗੁਰ ਮੇਰਾ ਸਰਪ੍ਰਤ ਪਾਲੇ, ਸਤਿਗੁਰ ਮੇਰਾ ਮਾਰਜ ਵਾਲੇ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਂ। ਸੋ ਇਹ ਕਮਜ਼ੋਰੀਆਂ ਸਾਡੇ ਮਨ ਚ ਪਾ ਪਾ ਕੇ ਗੁਰੂ ਨੂੰ ਹੋਰੇ ਤਰ੍ਹਾਂ ਬਣਾ ਤਾ। ਉਹਦਾ ਸਮਰੱਥ ਸੀ, ਉਹਨਾਂ ਨੂੰ ਕੋਈ ਔਖਾ ਨਹੀਂ ਸੀ। ਸਾਰੀਆਂ ਗੱਲਾਂ ਕਿੰਨੇ ਗਾਹਾਂ ਇਤਿਹਾਸ ਆਉਂਦੇ ਨੇ ਵੀ ਗੁਰੂ ਮਹਾਰਾਜ ਕਹਿੰਦੇ ਸਾਡਾ ਮੁਕਾਬਲਾ ਇਹਨਾਂ ਨਾਲ ਕਾਹਦਾ ਹੈ, ਜੇ ਅਸੀਂ ਸ਼ਕਤੀ ਵਰਤੀਏ ਇਹ ਤਾਂ ਕੁਛ ਵੀ ਨਹੀਂ ਹੈ। ਜਦੋਂ ਡੱਲੇ ਨੂੰ ਕਹਿੰਦੇ ਆ ਡੱਲਿਆ ਅਸੀਂ ਤੇਰੇ ਤੇ ਪ੍ਰਸਾਨਾ, ਮੰਗ ਕੀ ਮੰਗਦਾ? ਡੱਲਾ ਕਹਿੰਦਾ ਮਹਾਰਾਜ ਪੀੜੀ ਜੋਗਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਉਹ ਤਾਂ ਨਹੀਂ ਮਿਲਦਾ, ਕਿਉਂਕਿ ਤੂੰ ਸਿੱਖ ਨਹੀਂ ਬਣਿਆ, ਅਜੇ ਤਾਂ ਅੰਮ੍ਰਿਤ ਨਹੀਂ ਛਕਿਆ, ਤੇਰਾ ਸਾਡਾ ਸੰਬੰਧ ਨਹੀਂ ਜੁੜਿਆ। ਹਾਂ ਦੁਨੀਆਂ ਲੈ ਲੈ, ਸੇਵਾ ਦਾ ਫਲ ਦੇ ਦਿੰਦੇ ਹਾਂ, ਜੇ ਅੱਜ ਕਹੇ ਤੈਨੂੰ ਦਿੱਲੀ ਦਾ ਤਖ਼ਤ ਦਵਾ ਦਿੰਦੇ ਹਾਂ। ਉਹ ਬਾਤ ਕੋਈ ਮਿਥਿਆਵਾਦੀ ਤਾਂ ਨਹੀਂ ਸੀ ਗੁਰੂ ਸਾਹਿਬ, ਵੀ ਮਿਥਿਆ ਬੋਲਦੇ ਸੀ ਦਿਲ ਪਰਚਾਉਂਦੇ ਸੀ। ਸੱਤ ਸੀ, ਸਾਰੀਆਂ ਸ਼ਕਤੀਆਂ ਸੰਪੰਨ ਸੀ, ਲੇਕਿਨ ਆਪ ਨੇ ਮਨਾ ਕਰੀਆਂ ਹੋਈਆਂ ਸੀ ਇਹ ਚੀਜ਼ਾਂ। ਨਾਟਕ ਚੇਟਕ ਕੀ ਇੱਕ ਗਾਜਾ ਪ੍ਰਭ ਲੋਗਨ ਕੋ ਆਵਤ ਲਾਏ। ਫੇਰ ਜੇ ਬੱਕਰੇ ਨਿਕਲੇ ਆਉਂਦੇ ਤੰਬੂ ਚੋਂ ਰੌਲਾ ਪੈ ਜਾਣਾ ਸੀ ਸਾਰੇ, ਲੈ ਬਈ ਬੱਕਰੇ ਸੀ ਬੱਕਰੇ ਸੀ, ਰੌਲਾ ਹੀ ਪੈ ਜਾਣਾ ਸੀ, ਉਹ ਭਰੋਸਾ ਜਿਹਾ ਟੁੱਟ ਜਾਣਾ ਸੀ ਸਾਰਿਆਂ ਨੂੰ ਬਈ ਗੁਰੂ ਸਾਹਿਬ ਨੇ ਤਾਂ ਇਹਨੂੰ ਤਾਂ ਫਰੌਡ ਹੀ ਕਹਿੰਦੇ ਨੇ, ਬਈ ਬੱਕਰੇ ਬੰਨ ਲਏ ਸੀ, ਬੱਕਰੇ ਲਿਆ ਕੇ ਬੰਨੇ, ਕਿਸੇ ਨੂੰ ਨਾ ਪਤਾ ਲੱਗਿਆ। ਰਾਤ ਨੂੰ ਗੁਰੂ ਸਾਹਿਬ ਇਹੀ ਕੰਮ ਕਰਦੇ ਰਹੇ, ਬੱਕਰੇ ਖਰੀਦ ਖਰੀਦ ਕੇ ਲਿਆ ਕੇ ਬੰਨ ਲਏ, ਮੂੰਹ ਬੰਨਦੇ ਰਹੇ ਉਹਨਾਂ ਦੇ। ਫੇਰ ਕਿਸੇ ਨੇ ਨਿਕਲਦੇ ਦੇਖੇ ਹੋਣੇ ਆ, ਤੰਬੂ ਸਾਫ਼ ਕਰਿਆ ਹੋਣਾ ਹੈ, ਫੇਰ ਇਹ ਕਹਿੰਦੇ ਨੇ ਜੀ ਨਹੀਂ, ਗੁਰੂ ਸਾਹਿਬ ਨੇ ਰਾਤ ਨੂੰ ਟੋਆ ਪਟਵਾ ਲਿਆ ਸੀ, ਉਹਦੇ ਸਿੱਟ ਕੇ ਮਿੱਟੀ ਵੀ ਆਪੇ ਪਾਤੀ, ਫਿਰ ਐਂ ਕਹਿ ਦੇਣਾ ਸੀ। ਇਹ ਸਾਰੀਆਂ ਗੱਲਾਂ ਬੇਵਿਸ਼ਵਾਸੀ ਦੀਆਂ। ਗੁਰੂ ਸਾਹਿਬ ਦਾ ਹਾਜ਼ਰ ਨਾਜ਼ਰ ਹੁਣ ਵੀ ਇੱਕ ਸਾਖੀ ਐਸੀ ਆਉਂਦੀ ਹੈ, ਗੁਰੂ ਸਾਹਿਬ ਜਾਣ ਤੋਂ ਬਾਅਦ ਇੱਕ ਗੁਰਸਿੱਖ ਨੂੰ ਪਠਾਣ ਨੇ ਧੋਖੇ ਨਾਲ ਮਾਰਤਾ ਸੀ, ਬੀਬੀ ਨੂੰ ਆਪਣੇ ਨਾਲ ਲਿਜਾਂਦਾ ਸੀ, ਉਹਨੇ ਗੁਰੂ ਦਸਵੇਂ ਪਾਤਸ਼ਾਹ ਨੂੰ ਯਾਦ ਕਰਿਆ, ਪਿਸ਼ਾਵਰ ਤੋਂ ਆ ਰਹੀ ਸੀ ਆਨੰਦਪੁਰ ਸਾਹਿਬ, ਉਸੇ ਵੇਲੇ ਗੁਰੂ ਮਹਾਰਾਜ ਪਹੁੰਚ ਜਾਂਦੇ। ਉਹ ਪਠਾਣ ਨੂੰ ਉਸੇ ਥਾਂ ਚਿੱਤ ਰੱਖਦੇ ਨੇ, ਜਲ ਦਾ ਦ੍ਰਿਸ਼ਟੀ ਕਰਦੇ ਨੇ, ਕਹਿੰਦੇ ਉੱਠ ਗੁਰਸਿੱਖਾ ਖੜਾ ਹੋ। ਉਸੇ ਵੇਲੇ ਗੁਰਸਿੱਖ ਖੜਾ ਹੋ ਕੇ ਬੀਬੀ ਦੇ ਨਾਲ ਤੋਰ ਦਿੰਦੇ। ਜੇ ਗੁਰੂ ਚ ਇਹ ਸ਼ਕਤੀ ਨਾ ਹੋਵੇ ਫਿਰ ਤਾਂ ਸਾਡਾ ਨਿਹਚਾ ਹੀ ਟੁੱਟ ਜਾਂਦਾ ਸਾਰਾ। ਅਸੀਂ ਤਾਂ ਇਸ ਨਿਹਚੇ ਤੇ ਇਸ ਭਰੋਸੇ ਤੇ ਗੁਰੂ ਨੂੰ ਗਿਆਨੀ ਨਹੀਂ ਸਮਝਦੇ, ਗੁਰੂ ਸਮਰੱਥ ਪਰਮੇਸ਼ਰ। ਸੋ ਇਸ ਤਰ੍ਹਾਂ ਦੇ ਨਾਲ ਦੂਸਰੇ ਦਿਨ ਬੜੀ ਬਹੁਤ ਜਿਹੜੇ ਨੱਠ ਗਏ ਸੀ ਉਹ ਵੀ ਮੁੜਿਆ, ਬਈ ਇਹ ਤਾਂ ਗੱਲੇ ਹੋਰ ਨਿਕਲੀ। ਦੂਸਰੇ ਦਿਨ ਗੁਰੂ ਮਹਾਰਾਜ ਨੇ ਬਹੁਤ ਵੱਡਾ ਦੀਵਾਨ ਲਾਇਆ ਤੇ ਪ੍ਰਸ਼ਾਦ ਦੇ ਕੜਾਹੇ ਤਿਆਰ ਕਰਵਾਏ, ਸਤਲੁਜ ਦੇ ਵਿੱਚੋਂ ਜਲ ਮੰਗਵਾਇਆ, ਕੂੰਡਾ ਮੰਗਾਇਆ ਤੇ ਉਹਦੇ ਬਾਟਾ ਰੱਖ ਕੇ ਪੰਜਾਂ ਪਿਆਰਿਆਂ ਨੂੰ ਹੁਕਮ ਦਿੱਤਾ, ਪੰਜਾਂ ਹੀ ਸਿੰਘਾਂ ਨੂੰ, ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੇ ਇਹ ਨਿਗਾਹ ਬਾਟੇ ਚ ਰੱਖਣੀ। ਉਸ ਵੇਲੇ ਮਹਾਰਾਜ ਜੀ ਨੇ ਆਪ ਬੈਠ ਕੇ ਅੰਮ੍ਰਿਤ ਦੀ ਦਾਤ ਅੰਮ੍ਰਿਤ ਤਿਆਰ ਕੀਤਾ। ਉਹ ਕਰਦੇ ਕਰਦੇ ਜੋਸ਼ ਵਿੱਚ ਜਦ ਖੰਡਾ ਚੱਲਦਾ ਸੀ, ਪਾਣੀ ਥੋੜਾ ਜਿਹਾ ਉਛਲ ਕੇ ਪਾਸੇ ਗਿਰ ਗਿਆ। ਦੋ ਚਿੜੇ ਉੱਥੇ ਬੈਠੇ ਅਚਾਨਕ ਆ ਗਏ, ਆ ਕੇ ਉਹਨਾਂ ਨੇ ਇੱਕ ਇੱਕ ਘੁੱਟ ਭਰ ਲਈ, ਭਰਨ ਦੀ ਦੇਰ ਸੀ, ਉੱਥੇ ਹੀ ਲੜਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸਾਰੇ ਜਿਹੜੇ ਬੈਠੇ ਸੀ ਹੱਸਣ ਲੱਗ ਗਏ, ਵੀ ਦੇਖੋ ਕਹਿੰਦੇ ਪਾਣੀ ਪੀਤਾ ਦੇ ਕਿਵੇਂ ਆਪਸ ਵਿੱਚ ਲੜ ਰਹੇ, ਖੂਨ ਨਿਕਲਣ ਲੱਗ ਗਿਆ। ਇੰਨੇ ਨੂੰ ਬਾਬਾ ਗੁਰਬਖਸ਼ ਸਿੰਘ ਬਾਬੇ ਬੁੱਢੇ ਦੇ ਪੜੋਤੇ ਉੱਥੇ ਬੈਠੇ ਸੀ, ਬਾਬਾ ਰਾਮ ਕੋਇਰ ਜਿਨ੍ਹਾਂ ਦਾ ਨਾਮ ਸੀ, ਮਾਤਾ ਜੀ ਕੋਲ ਉੱਠ ਕੇ ਜਾਂਦੇ ਆ ਮਾਤਾ ਜੀਤੋ ਜੀ ਕੋਲ, ਕਹਿੰਦੇ ਮਾਤਾ ਜੀ ਗੁਰੂ ਸਾਹਿਬ ਨੇ ਐਸਾ ਸ਼ਕਤੀ ਵਾਲਾ ਜਲ ਤਿਆਰ ਕਰ ਦਿੱਤਾ, ਸਿੱਖਾਂ ਤੋਂ ਸਹਿ ਨਹੀਂ ਹੁਣ, ਇਹ ਭੁੜਕ ਜਾਣਗੇ, ਲੜ ਪੈਣਗੇ ਇੱਥੇ ਹੀ, ਕਿਰਪਾ ਕਰੋ ਤੁਸੀਂ ਮਿੱਠਾ ਕਰੋ ਕਿਸੇ ਤਰੀਕੇ ਨਾਲ। ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਹਾਜ਼ਰ ਹੁੰਦੇ ਆ ਤੇ ਮਹਾਰਾਜ ਜੀ ਦੇ ਖੱਬੇ ਪਾਸੇ ਆ ਕੇ ਬੈਠ ਗਏ ਤੇ ਜਦੋਂ ਮਹਾਰਾਜ ਜੀ ਨੇ ਦੇਖਿਆ ਅੰਮ੍ਰਿਤ ਤਿਆਰ ਕਰ ਲਿਆ, ਕਹਿੰਦੇ ਚੰਗਾ ਹੋਇਆ, ਵੱਡਾ ਭਾਰਾ ਕੰਮ ਕਰਨਾ ਸੀ। ਜਦੋਂ ਸ੍ਰੀ ਰਾਮ ਚੰਦਰ ਜੀ ਨੇ ਜੱਗ ਕਰਿਆ ਰਾਵਣ ਨੂੰ ਜਿੱਤਣ ਵਾਸਤੇ, ਉਸ ਵੇਲੇ ਸੀਤਾ ਜੀ ਦੀ ਲੋੜ ਪਈ ਸੀ ਤੇ ਖਿਆਲ ਇਹ ਸੀ ਕਿ ਸੋਨੇ ਦੀ ਸੀਤਾ ਬਣਾ ਕੇ ਰੱਖ ਦਿਓ ਕਿਉਂਕਿ ਸ਼ਕਤੀ ਦੇ ਬਗੈਰ ਕੰਮ ਪੂਰਾ ਨਹੀਂ ਹੁੰਦਾ। ਉਹ ਸ਼ਕਤੀ ਦੀ ਪ੍ਰਤੀਕ ਸੀ, ਤੂੰ ਵੀ ਸ਼ਕਤੀ ਦੀ ਪ੍ਰਤੀਕ ਹੈ, ਚੰਗਾ ਹੋਇਆ ਤੂੰ ਆ ਗਈ, ਭਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮੁਦਰਾਈ, ਚੰਗਾ ਹੋਇਆ ਤੂੰ ਪਤਾਸ਼ੇ ਪਾ ਦਿੱਤੇ, ਨਾ ਤਰ ਪੰਥ ਹੋਤ ਵੱਡ ਕਰ, ਨਹੀਂ ਤਾਂ ਇਹ ਪੰਥ ਇੰਨਾ ਕਰੜਾ ਬਣ ਜਾਣਾ ਸੀ, ਤੇਜ ਕ੍ਰੋਧ ਕਲਾ ਕਰ ਪੂਰਾ, ਤੇਜ ਤੇ ਕਲਾ ਦੇ ਨਾਲ ਪੂਰਾ ਹੋਣਾ ਸੀ, ਕਿਸੇ ਦੀ ਗੱਲ ਇਹਨੇ ਸਹਿ ਨਹੀਂ ਸਕਿਆ ਕਰਨੀ, ਆਪਸ ਵਿੱਚ ਵੀ ਲੜਨਾ ਸੀ, ਪਰ ਹੁਣ ਅੱਜ ਤੋਂ ਬਾਅਦ ਇਹ ਸੁਨਾਰੇ ਸੁਨਹਿਰੇ ਬਾਟੇ ਦੀ ਸਾਂਝ ਨੂੰ ਕਾਇਮ ਰੱਖ ਕੇ ਇੱਕ ਦੂਏ ਨਾਲ ਮਿਲ ਜਾਇਆ ਕਰਨਗੇ। ਉਸ ਵੇਲੇ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪਹਿਲੇ ਨਾਮ ਬਦਲ ਦਿੱਤੇ ਸਾਰਿਆਂ ਦੇ, ਸਿੰਘ ਪਦਵੀ ਦੇ ਦਿੱਤੀ, ਪਹਿਲੇ ਜਨਮ ਕਰਮ ਨਾਸ਼ ਕਰ ਦਿੱਤੇ, ਬਾਸੀ ਆਨੰਦਪੁਰ ਦੇ ਬਣਾ ਦਿੱਤੇ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ, ਜਾਤਾਂ ਮਿਟਾ ਦਿੱਤੀਆਂ ਤੇ ਜਾਤ ਅੱਜ ਤੋਂ ਬਾਅਦ ਕਸ਼ਤਰੀ, ਸੂਰਵੀਰਾਂ ਦੀ ਜਾਤ, ਸਿੰਘਾਂ ਦੀ ਜਾਤ। ਉਸ ਵੇਲੇ ਗੁਰੂ ਮਹਾਰਾਜ ਦਾ ਕੌਤਕ ਦੇਖ ਕੇ ਹੈਰਾਨ ਹੋ ਗਏ ਤੇ ਦੇਖਦੇ ਕੀ ਨੇ, ਗੁਰੂ ਮਹਾਰਾਜ ਨੇ ਪੰਜਾਂ ਨੂੰ ਇਹ ਉੱਚੇ ਥਾਂ ਬਿਠਾ ਤਾ ਤੇ ਆਪ ਅੱਗੇ ਦੋਵੇਂ ਹੱਥ ਜੋੜ ਕੇ ਖੜ ਗਏ, ਕਹਿੰਦੇ ਖਾਲਸਾ ਜੀ, ਖਾਲਸਾ ਪ੍ਰਗਟ ਹੋ ਗਿਆ, ਮੇਰਾ ਆਪਣਾ ਸਰੂਪ ਪ੍ਰਗਟ ਹੋ ਗਿਆ ਤੇ ਹੁਣ ਇਹ ਕਿਰਪਾ ਕਰੋ ਜਿਵੇਂ ਤੁਸੀਂ ਅੰਮ੍ਰਿਤ ਛਕਿਆ ਮੈਨੂੰ ਵੀ ਛਕਾਓ। ਉਸ ਵੇਲੇ ਉਹਨਾਂ ਪੰਜਾਂ ਪਿਆਰਿਆਂ ਨੇ ਉਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੂੰ ਅੰਮ੍ਰਿਤ ਛਕਾ ਕੇ ਨਾਂ ਬਦਲ ਦਿੱਤਾ, ਗੁਰੂ ਗੋਬਿੰਦ ਰਾਏ ਦੀ ਥਾਂ ਤੇ ਗੋਬਿੰਦ ਸਿੰਘ ਰੱਖਤਾ। ਇਹ ਕੌਤਕ ਸਾਰੇ ਧਾਰਮਿਕ ਇਤਿਹਾਸ ਦੇ ਵਿੱਚ ਪਹਿਲਾ ਕੌਤਕ ਸੀ। ਯੂਰਪੀਅਨ ਲਿਖਾਰੀ ਹੈਰਾਨ ਹੁੰਦੇ ਨੇ ਤੇ ਹੈਰਾਨ ਹੁੰਦੇ ਨੇ, ਕਹਿੰਦੇ ਜਿਵੇਂ ਯੂਨਾਨ ਦੇ ਦੇਵਤੇ ਨੇ ਜੁਪੀਟਰ ਨੇ ਮਿਨਰਵਾ ਦੇਵੀ ਨੂੰ ਆਪਣੇ ਪੱਟ ਚੋਂ ਕੱਢ ਕੇ ਸਾਹਮਣੇ ਕਰ ਦਿੱਤਾ ਸੀ, ਐਸੇ ਤਰ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਮਾਲ ਦਾ ਆਦਰਸ਼ ਆਪਣੇ ਵਜੂਦ ਵਿੱਚੋਂ ਕੱਢ ਕੇ ਸਾਹਮਣੇ ਖੜਾ ਕਰ ਦਿੱਤਾ। ਪੰਜ ਦੇ ਰੂਪ ਚ ਗੁਰੂ ਗੋਬਿੰਦ ਸਿੰਘ ਪੰਜ ਰੂਪਾਂ ਚ ਦਿਸਣ ਲੱਗ ਗਏ। ਉਸ ਵੇਲੇ ਆਪ ਅੰਮ੍ਰਿਤ ਛਕਿਆ ਤੇ ਭਾਈ ਗੁਰਦਾਸ ਦੂਜੇ ਉਹਦੇ ਬਾਰੇ ਇਸ ਤਰ੍ਹਾਂ ਨਾਲ ਜ਼ਿਕਰ ਕਰਦੇ ਹਾਂ, ਹੋ ਗਿਆ
ਬਾਹੂ ਬਾਹੂ ਗੋਬਿੰਦ तट रचाया सतसंगत मेला
ਪੈਗੰਬਰ ਔਲੀਆ ਨੇ ਆਪਣੇ ਸੇਵਕਾਂ ਦੇ ਅੱਗੇ ਬੇਨਤੀ ਕੀਤੀ ਹੋਵੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ, ਲੇਕਿਨ ਇਹ ਗੁਰੂ ਨਾਨਕ ਪਾਤਸ਼ਾਹ ਨੇ ਤੋੜ ਦਿੱਤੀ ਸੀ ਰੀਤ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਪੂਰਾ ਕੀਤਾ, ਆਪ ਨੇ ਨਮਸਕਾਰ ਕੀਤੀ। ਗੋਰਖਨਾਥ ਸਿੱਧ ਸੰਨਿਆਸੀ ਜੋਗੀ ਜੰਗਮ ਸਭ ਦੇਖਣ ਆਏ ਵੀ ਦੁਨੀਆਂ ਚੋਂ ਕੌਣ ਪ੍ਰਗਟ ਹੋ ਗਿਆ ਜਿਹਦੇ ਅੱਗੇ ਗੁਰੂ ਨਾਨਕ ਨਿਭ ਗਿਆ। ਹੈਰਾਨ ਹੋ ਗਏ ਕਿ ਆਪਣਾ ਰੂਪ ਬਣਾ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਨੇ ਰਹਿਤਾਂ ਦੱਸੀਆਂ, ਅੰਮ੍ਰਿਤ ਛਕਣ ਵਾਲੇ ਆਉਣੇ ਸ਼ੁਰੂ ਹੋ ਗਏ। ਪੰਜ ਨੂੰ ਹੋਰ ਛਕਾਇਆ, ਵੀਹ ਨੂੰ ਹੋਰ ਛਕਾਇਆ, ਪੱਚੀ ਹੋ ਗਏ, ਪੰਜ ਜਥੇ ਬਣਾ ਤੇ, ਕਹਿੰਦੇ ਹੁਣ ਤੁਸੀਂ ਛਕਾਓ। ਸ਼ਾਮ ਤੱਕ ਅੰਮ੍ਰਿਤ ਛਕਾਉਂਦੇ ਰਹੇ। 20,000 ਬੰਦੇ ਦੀ ਰਿਪੋਰਟ ਹੈ ਔਰੰਗਜ਼ੇਬ ਨੂੰ ਜੋ ਭੇਜੀ ਹੈ ਕਿ ਬਹੁਤ ਸਾਰੇ ਤਾਂ ਇਸ ਗੱਲ ਤੇ ਔਖੇ ਹੋ ਗਏ, ਜਿਹੜੇ ਵਿਰਾਗੀ ਸੰਨਿਆਸੀ ਸੀ ਵੀ ਇਹ ਇਕੱਠਾ ਹੀ ਖਲਾਉਣ ਲੱਗ ਗਿਆ ਸਭ ਨੂੰ। ਇਹ ਤਾਂ ਠੀਕ ਸੀ ਵੀ ਪੰਗਤਾਂ ਚ ਬੈਠ ਕੇ ਖਾਂਦੇ ਸੀ, ਇਹਨਾਂ ਨੇ ਤਾਂ ਇੱਕ ਬਾਟੇ ਜੇ ਖਿਲਾ ਤਾ ਸਾਰਿਆਂ। ਕਈਆਂ ਨੇ ਵਿਰੋਧਤਾ ਵੀ ਕੀਤੀ ਬਈ ਇਹ ਅੜਬਾ ਮੁੰਡਾ, ਇਹ ਠੀਕ ਨਹੀਂ ਕਰ ਰਿਹਾ, ਗਲਤ ਕਰ ਰਿਹਾ। ਕਿੰਨਿਆਂ ਨੇ ਗਲਤ ਗੱਲਾਂ ਵੀ ਰਿਮਾਰਕ ਵੀ ਦਿੱਤੇ, ਲੇਕਿਨ ਕਹਿਣ ਲੱਗਿਆ ਮੈਜੋਰਿਟੀ ਜਿਹੜੀ ਸੀ ਸਾਰੀ ਉਹ ਸਾਰੀ ਗੁਰੂ ਸਾਹਿਬ ਦੇ ਕੌਤਕ ਨੂੰ ਦੇਖ ਰਹੀ ਸੀ। 20,000 ਬੰਦਾ ਇਕਦਮ ਆਇਆ ਤੇ ਅੰਮ੍ਰਿਤ ਛਕ ਲਿਆ, ਤੇ ਬਾਕੀਆਂ ਦਾ ਔਰੰਗਜ਼ੇਬ ਨੂੰ ਲਿਖਦਾ ਕਿ ਉਹਨਾਂ ਦੇ ਮਨ ਬਣ ਚੁੱਕੇ ਨੇ, ਉਹ ਵੀ ਛੇਤੀ ਉਹ ਖਾਲਸੇ ਦੇ ਰੂਪ ਚ ਪ੍ਰਗਟ ਹੋ ਜਾਣਗੇ। ਬੜਾ ਭਾਰਾ ਖਤਰਾ ਹੋ ਗਿਆ ਸਟੇਟ ਨੂੰ, ਇਹ ਮਰਜ਼ੀ ਬੜੇ ਪੈਦਾ ਹੋ ਗਏ। ਮੌਤ ਇਹਨਾਂ ਨੇ ਗਿਣਨੀ ਨੀ ਕੋਈ, ਤੇ ਗੁਰੂ ਨੇ ਕਹਿ ਦਿੱਤਾ ਭਗਤੀ ਕਰਦੇ ਤਪ ਕਰਦੇ ਕਿੰਨਾ ਚਿਰ ਲੱਗਦਾ ਰੱਬ ਤਾਈਂ ਪਹੁੰਚਣ ਨੂੰ, ਧਰਮ ਦੇ ਵਾਸਤੇ ਕੁਰਬਾਨ ਹੋ ਜਾਓ, ਸਿੱਧੇ ਹੀ ਸੱਚਖੰਡ ਜਾਓ। ਉਸ ਵੇਲੇ ਗੁਰੂ ਮਹਾਰਾਜ ਨੇ ਸਾਰੀਆਂ ਰਹਿਤਾਂ ਦੱਸੀਆਂ ਕਿ ਪਿਆਰਿਓ, ਮੈਂ ਸੰਤਾਂ ਦੇ ਹੱਥ ਚ ਸ਼ਸਤਰ ਫੜਾਇਆ, ਇਹ ਸੰਤ ਦੇ ਹੱਥ ਵਿਚ ਰਹਿਣਾ ਚਾਹੀਦਾ, ਸਿਪਾਹੀ ਦੇ ਹੱਥ ਵਿਚ ਨਹੀਂ ਆਉਣਾ ਚਾਹੀਦਾ। ਜਦੋਂ ਤੁਸੀਂ ਸਿਪਾਹੀ ਬਣ ਗਏ, ਖੁਦਗਰਜੀ ਤੁਹਾਡੇ ਚ ਆ ਗਈ, ਜਦੋਂ ਤੁਹਾਡੇ ਅੰਦਰ ਜਾਤੀ ਮਫਾਦ ਆ ਗਏ, ਉਸ ਵੇਲੇ ਗੱਲ ਕਾਇਮ ਨਹੀਂ ਰਹਿਣੀ, ਤੇ ਮੇਰਾ ਜਿਹੜਾ ਆਦਰਸ਼ ਹੈ ਇਸ ਨੂੰ ਸਦਾ ਕਾਇਮ ਰੱਖਣਾ। ਸਾਧੂ ਨੇ ਉੱਪਰ ਰਹਿਣਾ, ਸਾਧੂ ਨੂੰ ਸ਼ਸਤਰ ਦਿੱਤਾ ਤੇ ਨਾਲ ਮੈਂ ਸ਼ਸਤਰ ਨਹੀਂ ਫੜਾਇਆ, ਮੈਂ ਆਪਣਾ ਤੇਜ ਵੀ ਨਾਲ ਦਿੱਤਾ ਬਲ
ਦਿੱਤਾ ਖਾਲਸਾ ਤੈਨੂੰ ਤੇਜ ਆਪਣਾ
ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦ, ਜਿਵੇਂ ਸਮੁੰਦਰ ਤੇ ਬੂੰਦ ਹੁੰਦੀ ਹੈ ਇਸ ਤਰ੍ਹਾਂ ਸਾਡਾ ਫਰਕ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਪਰਗੇ ਉਠੋ, ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਪਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰ। ਜਦੋਂ ਮੁੜ ਕੇ ਉਹਨਾਂ ਹੀ ਰਸਮਾਂ ਰਿਵਾਜਾਂ ਚ ਪੈ ਗਿਆ, ਉਹਨਾਂ ਭਰਮਾਂ ਚ ਪੈ ਗਿਆ, ਫੇਰ ਮੱਥੇ ਟੇਕਣ ਲੱਗ ਗਿਆ, ਫੇਰ ਥਿੱਤਾਂ ਤਿਉਹਾਰਾਂ ਦੇ ਵਿੱਚ ਵਹਿਮ ਕਰਨ ਲੱਗ ਗਿਆ, ਫੇਰ ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਜਦੋਂ ਖਾਲਸਾ ਖੁਦ ਗਰਜ ਹੋ ਜਾਏਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਇਹਦੇ ਜੀਵਨ ਦਾ ਫਰਕ ਪੈ ਜਾਏਗਾ, ਫੇਰ ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਕਹਿਣ ਲੱਗੇ ਖਾਲਸਾ ਜੀ ਹੁਣ ਕੋਈ ਮੰਤਰ ਨਹੀਂ ਜਪਣਾ, ਨਾ ਵਰਮਾ ਨੂੰ ਮੰਨਣਾ, ਨਾ ਵਿਸ਼ਨੂੰ ਨੂੰ ਮੰਨਣਾ, ਨਾ ਦੇਵੀ ਨੂੰ ਮੰਨਣਾ, ਨਾ ਕਿਸੇ ਪੀਰ ਫਕੀਰ ਨੂੰ ਮੰਨਣਾ, ਮੰਨਣਾ ਕੇਵਲ ਅਕਾਲ ਪੁਰਖ ਨੂੰ। ਦਰਸ਼ਨ ਖਾਲਸੇ ਦਾ ਪਰਚਾ ਸ਼ਬਦ ਦਾ, ਧਿਆਨ ਅਕਾਲ ਪੁਰਖ ਦਾ ਜੋ ਘੱਟ ਘੱਟ ਦੇ ਵਿੱਚ ਵਿਆਪਕ ਹੈ, ਤੇ ਜਾਪ ਵੀ ਅਕਾਲ ਪੁਰਖ ਦਾ।
ਜਪੋ ਖਾਲਸਾ ਤੁਸੀਂ ਜਾਤ ਦੀ ਜੋਤ, ਜਪੋ ਖਾਲਸਾ ਤੁਸੀਂ ਜਾਤ ਦੀ ਜੋਤ।
ਕਿਸੇ ਤੀਰਥ ਨੂੰ, ਨਾ ਕਿਸੇ ਮੜੀ ਨੂੰ, ਨਾ ਕਿਸੇ ਮਸਾਣੀ ਨੂੰ, ਨਾ ਕਿਸੇ ਮੱਠ ਨੂੰ ਤੁਸੀਂ ਨਹੀਂ ਮੰਨਣਾ। ਮੰਨਣਾ ਕੇਵਲ ਅਕਾਲ ਪੁਰਖ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਹੋਰ ਕਿਸੇ ਅੱਗੇ ਸੀਸ ਨਹੀਂ ਨਿਭਾਉਣਾ। ਉਸ ਜਾਗਤੀ ਜੋਤ ਨੇ ਜਦ ਤੁਹਾਡੇ ਅੰਦਰ ਪ੍ਰਕਾਸ਼ ਪੈਦਾ ਕਰ ਲਿਆ, ਜਦੋਂ ਪੂਰਨ ਜੋਤ ਜਗ ਕੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਦਾ ਰੂਪ ਨਜ਼ਰ ਆਉਣ ਲੱਗੀ, ਉਸ ਵੇਲੇ ਖਾਲਸਾ ਬਣ ਜਾਂਦਾ ਨਕਾਦਸ ਤੋਂ। ਇਹ ਜਦੋਂ ਪਦਵੀ ਪ੍ਰਾਪਤ ਹੋ ਜਾਵੇ ਤੇ ਮੇਰੇ ਤੇ ਖਾਲਸੇ 'ਚ ਕੋਈ ਫਰਕ ਨਹੀਂ ਰਹਿੰਦਾ।
ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ, ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ।
ਨੇਸ਼ਟਾ ਖਾਲਸਾ ਪੂਜਨ ਧਿਆਨ ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤ ਜਾਨ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਬ੍ਰਹਮ ਹੈ ਮੋਮ ਹੈ ਤਾਸਮੈ ਰੰਚਕ ਨਹੀਂ। ਇਸ ਤਰ੍ਹਾਂ ਅੱਜ ਵਿਸਾਖੀ ਵਾਲੇ ਦਿਨ ਇੱਕ ਮਹਾਨ ਆਦਰਸ਼ ਸੰਸਾਰ ਚ ਪ੍ਰਗਟ ਹੋਇਆ, ਜਿਸਦੇ ਚ ਮੈਂ ਡਿਊਟੀ ਲੱਗ ਗਈ ਗਰੀਬ ਦੀ, ਅਨਾਥ ਦੀ, ਬੇਬਸ ਦੀ ਮਦਦ ਕਰਨ ਦੀ, ਇੱਕ ਜਮਾਤ ਚ ਹੋ ਕੇ ਚੱਲਣ ਦੀ, ਗੁਰੂ ਦੇ ਬਣ ਕੇ ਚੱਲਣ ਦੀ, ਨਾਲ ਉਹਦੇ ਨਾਲ ਇਕੱਲਾ ਇਹ ਤਲਵਾਰ ਦਾ ਧਨਾ ਨਹੀਂ ਧਨੀ ਨਹੀਂ ਹੈ, ਨਾਲ ਨਾਮ ਦਾ ਵੀ ਧਨੀ ਹੈ, ਬ੍ਰਹਮ ਗਿਆਨ ਦਾ ਧਨੀ। ਸੰਤ ਪਹਿਲਾਂ ਬਣਾਇਆ, ਸਿਪਾਹੀ ਬਾਅਦ ਚ ਬਣਾਇਆ, ਸੰਤ ਨੂੰ ਸਿਪਾਹੀ ਵਾਲੀ ਡਿਊਟੀ ਬਾਅਦ ਵਿੱਚ ਦਿੱਤੀ, ਪਹਿਲਾਂ ਸੰਤ ਹੈ। ਸੋ ਇਸ ਕਰਕੇ ਇਹ ਆਦਰਸ਼ ਹੈ ਸਾਧ ਸੰਗਤ ਜੀ ਤੁਹਾਡਾ, ਸੰਸਾਰ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਦੀ ਕਿਰਪਾ ਹੈ ਕਿ ਅਸੀਂ ਤੁਰੇ ਫਿਰਦੇ ਹਾਂ, ਨਹੀਂ ਤਾਂ ਇੱਥੇ ਕੋਈ ਨਜ਼ਰੇ ਨਹੀਂ ਸੀ ਆਉਣਾ, ਹੋਰੇ ਰੂਪ ਆਉਣਾ ਸੀ, ਨਾ ਕੋਈ ਦਿਓਰਾ, ਨਾ ਕੋਈ ਦਿਓਲਾ, ਨਾ ਕੋਈ ਗੁਰਦੁਆਰਾ, ਇੱਥੇ ਸਾਰਾ ਹੀ ਰੂਪ ਹੋਰ ਹੋਣਾ ਸੀ। ਧੰਨਵਾਦ ਕਰੋ ਦਸ਼ਮੇਸ਼ ਪਿਤਾ। ਸੋ ਦੂਜੀ ਗੱਲ ਮੈਂ ਜੋ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹ ਜਿੰਨੇ ਮੈਂ ਬਚਨ ਬੋਲੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਚੋਂ ਬੋਲੇ ਨੇ ਜਾਂ ਥੋੜ੍ਹੇ ਜਿਹੇ ਸਰਬਰੋਹ ਗ੍ਰੰਥ ਚੋਂ ਬੋਲੇ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਲਿਖਾਰੀ ਕੁਛ ਲਿਖੀ ਜਾਵੇ ਅਸੀਂ ਨਹੀਂ ਮੰਨਣਾ, ਮੰਨੇ ਉਹਨਾਂ ਕਦੇ ਵੀ ਸ਼ੱਕ ਚ ਪਾ ਦੇਣਗੇ, ਗਲਤ ਗੱਲਾਂ ਕਰ ਦੇਣਗੇ। ਜੋ ਕੁਛ ਗੁਰੂ ਸਾਹਿਬ ਨੇ ਕਹਿਣਾ ਸੀ ਗੁਰੂ ਗ੍ਰੰਥ ਸਾਹਿਬ ਚ ਕਹਿ ਦਿੱਤਾ, ਜਿਹੜਾ ਬਾਅਦ ਚ ਲਿਖਿਆ ਗਿਆ ਮੈਂ ਆ ਜਦ ਹੁਣ ਪੜ੍ਹਦਾ ਸੀ, ਕੋਈ ਘੱਟੋ ਘੱਟ 8 ਜਾਂ 10 ਇਤਿਹਾਸ ਮੇਰੇ ਸਾਹਮਣੇ ਪਏ ਸੀ, ਮੈਂ ਹੈਰਾਨ ਰਹਿ ਗਿਆ। ਇੱਕ ਕੁਛ ਲਿਖਦਾ, ਇੱਕ ਕੁਛ ਲਿਖਦਾ, ਇੱਕ ਕੁਛ, ਕਨਫਿਊਜ਼ਨ ਪਾਤਾ, ਰੌਲਾ ਪਾਤਾ। ਮੈਂ ਕਿਹਾ ਇਹਨਾਂ ਦੀਆਂ ਗੱਲਾਂ ਸੁਣਾਈਏ, ਇਤਿਹਾਸਾਂ ਦੀਆਂ ਗੱਲਾਂ, ਇਹ ਤਾਂ ਸ਼ੱਕ ਚ ਪਾ ਦਿੰਦੀਆਂ ਜਿਹਨੂੰ ਪਤਾ ਹੀ ਨਹੀਂ ਹੈ। ਕੋਈ ਕਹਿੰਦਾ ਦੇਵੀ ਪੂਜ ਲਈ ਗੁਰੂ ਸਾਹਿਬ ਨੇ, ਦੇਵੀ ਨੂੰ ਮਨਾਇਆ, ਚੰਡੀ ਤੋਂ ਖੰਡਾ ਲਿਆਂਦਾ, ਖੰਡੇ ਨਾਲ ਫਿਰ ਅੰਮ੍ਰਿਤ ਛਕਾਇਆ, ਐਸੇ ਕਮਜ਼ੋਰ ਵਿਸ਼ਵਾਸ। ਉਹ ਗੁਰੂ ਸਾਹਿਬ ਨੂੰ ਜਿਹੜੇ ਅਕਾਲ ਪੁਰਖ ਦੇ ਪੁੱਤਰ ਹੈ ਉਹਨਾਂ ਨੂੰ ਕਿਹਦੀ ਲੋੜ ਰਹਿ ਜਾਂਦੀ ਹੈ? ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ ਗੁਰੂ ਹੁੰਦਾ ਹੈ, ਉਹ ਫਿਰ ਕਿਸੇ ਛੋਟੇ ਦੇਵਤੇ ਦੀ ਪੂਜਾ ਕਰੇ? ਨਾਲੇ ਪਹਿਲਾਂ ਲਿਖਿਆ ਹੈ ਵੀ ਗੁਰੂ ਅੰਗਦ ਸਾਹਿਬ ਨੂੰ ਅਸ਼ਟਪੁਦਾ ਪੂਜਾ ਦੇਵੀ, ਗੁਰੂ ਨਾਨਕ ਦੇ ਝਾੜੂ ਦਿੰਦੀ ਦਿਖਾਈ ਦਿੱਤੀ, ਉਸੇ ਨੂੰ ਮੰਨਣ ਵਾਸਤੇ ਫਿਰ ਐਡਾ ਜੱਗ ਕਰਿਆ। ਇਹ ਕੱਚੀਆਂ ਗੱਲਾਂ ਨਾ ਪੜਿਆ ਕਰੋ, ਸੁਣਿਆ ਨਾ ਕਰੋ, ਬਿਲਕੁਲ ਨੇਚੇ ਹਿੱਲ ਜਾਂਦੇ ਨੇ। ਗੁਰੂ ਸਮਰੱਥ ਸੀ, ਸਭ ਕੁਛ ਕਰ ਸਕਦੇ, ਪਰ ਸਾਨੂੰ ਉਹਨਾਂ ਨੇ ਇੱਕ ਲੀਕ ਤੇ ਤੋੜਨਾ ਸੀ। ਸੋ ਜਿਹੜੇ ਕਮਜ਼ੋਰ ਬੰਦੇ ਆ, ਜੁੜੋ ਗੁਰੂ ਦੇ ਸਮੇਸ਼ ਪਿਤਾ ਨੂੰ, ਅੰਮ੍ਰਿਤ ਛਕੋ, ਤਿਆਰ ਹੋਵੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਮਾਈ ਕਰੋ, ਕਿਉਂਕਿ ਇਸ ਨੇ ਸਾਨੂੰ ਪਾਰ ਲੰਘਾਉਣਾ ਹੈ। ਸੋ ਇਸ ਤਰ੍ਹਾਂ ਦਾ ਆਪਾਂ ਜੀਵਨ ਬਤੀਤ ਕਰੋ ਹੁਣ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਹੁਣ ਸਾਰੇ ਪ੍ਰੇਮੀ